ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਅੱਜ, ਤਰੀਕ 19 ਵਿਸਾਖ, ਸੰਮਤ 558, ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ, 2 ਮਈ 2026 ਅੰਗਰੇਜ਼ੀ ਮਹੀਨੇ ਦੇ ਉੱਤੇ। ਸੋ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ, ਭਾਰਤ ਦੇ ਵਿੱਚ ਵੀ ਵੱਡਾ ਤੜਕਾ ਹੈ, ਅਤੇ ਦੀਨ ਦੁਨੀਆ ਦੇ ਹੋਰ ਇਲਾਕਿਆਂ ਦੇ ਵਿੱਚ ਹਜੇ ਸ਼ੁੱਕਰਵਾਰ ਦੀਆਂ ਸ਼ਾਮਾਂ ਚੱਲ ਰਹੀਆਂ। ਐਨੀਵੇ ਛੁੱਟੀ ਦਾ ਦਿਹਾੜਾ ਬਣ ਚੁੱਕਾ ਹੈ, ਸੋ ਆਪ ਸਭ ਨੂੰ ਮੁਬਾਰਕਾਂ। ਵੀਕਐਂਡ ਦੀ ਇੱਕ ਹੋਰ ਆਪ ਸਭ ਨੂੰ ਮੁਬਾਰਕਾਂ ਕਿ ਅੱਜ ਪ੍ਰਕਾਸ਼ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵੀ ਹੈ। ਸੋ ਬਾਣੀ ਦੇ ਬੋਹਤੇ, ਬਾਣੀ ਜਿਨ੍ਹਾਂ ਨੇ ਸਾਨੂੰ ਦਿੱਤੀ, ਸੰਪਾਦਨ ਕੀਤਾ, ਤੱਤੀਆਂ ਤਵੀਆਂ 'ਤੇ ਬੈਠੇ ਉਸ ਪੁਰਖ, ਉਸ ਗੁਰੂ ਦਾ ਅੱਜ ਪ੍ਰਕਾਸ਼ ਦਿਵਸ ਹੈ। ਆਓ ਸਾਰੇ ਧਿਆਨ ਧਰੀਏ ਔਰ ਗੁਰੂ ਅਰਜਨ ਪਾਤਸ਼ਾਹ ਜੀ ਦੀ ਦਿੱਤੀਆਂ ਹੋਈਆਂ ਅਸੀਮ ਬੇਸਾਬੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ। ਸੋ ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦਾ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ। ਸੁਬਾਹ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਹੋ, ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਦੇ ਨਾਲ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਸੋ ਇਸ ਵੇਲੇ 8:02 ਹੋ ਗਏ ਨੇ ਸਿਡਨੀ ਦੇ ਵਿੱਚ, ਅਤੇ 2 ਘੰਟੇ ਸਾਡਾ ਪ੍ਰੋਗਰਾਮ ਚੱਲੇਗਾ। ਰੂਪਰੇਖਾ ਦੱਸ ਦਈਏ, ਗਿਆਨੀ ਸੰਤੋਖ ਸਿੰਘ ਜੀ ਆ ਗਏ ਨੇ ਅਤੇ ਮੇਰੀ ਉਹਨਾਂ ਨਾਲ ਗੱਲ ਹੋ ਗਈ ਆ, ਅਤੇ ਉਹ ਤਿਆਰ ਹੋ ਰਹੇ ਨੇ ਅਤੇ ਜਲਦੀ ਹੀ ਉਹ ਸਟੂਡੀਓ 'ਚ ਪਹੁੰਚਣਗੇ, ਅਤੇ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਚਿੰਤਨ ਕਰਾਂਗੇ। ਅੱਜ ਜਿਸ ਕਾਰਨ ਸ਼ੀ ਵੀ ਸਾਡੇ ਨਾਲ ਜੁੜ ਰਹੇ ਨੇ ਬ੍ਰਿਸਬਨ ਤੋਂ, ਅਤੇ ਤਾਜ਼ਾ ਤਰੀਨ ਜੋ ਮੁੱਦੇ ਚੱਲ ਰਹੇ ਨੇ ਉਹਨਾਂ 'ਤੇ ਆਪਾਂ ਗੱਲ ਕਰਾਂਗੇ। ਇਸ ਤੋਂ ਇਲਾਵਾ ਤਜਿੰਦਰ ਸਿੰਘ ਮਿੱਡੂ ਖੇੜਾ ਵੀ ਆਸਟ੍ਰੇਲੀਆ ਆਏ ਹੋਏ ਨੇ, ਜੋ ਕਿ ਅਕਾਲੀ ਦਲ ਦੇ ਮੀਤ ਪ੍ਰਧਾਨ ਨੇ, ਔਰ ਸਾਡੀ ਕੋਸ਼ਿਸ਼ ਰਹੇਗੀ ਉਹਨਾਂ ਨੂੰ ਵੀ 10-15 ਮਿੰਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ, ਅਤੇ ਜਾਣੀਏ ਕਿ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਔਰ ਉਹ ਕਿਸ ਆਸਾਂ ਉਮੀਦਾਂ ਦੇ ਨਾਲ ਆਸਟ੍ਰੇਲੀਆ ਦੇ ਦੌਰੇ 'ਤੇ ਹਨ, ਅਤੇ ਕਿਵੇਂ ਚੱਲ ਰਿਹਾ ਉਹਨਾਂ ਦਾ ਟੂਰ। ਸੋ ਇਸ ਤੋਂ ਇਲਾਵਾ ਸਾਡਾ ਤੁਹਾਡਾ ਸਾਥ ਰਹਿਣਾ ਹੈ, ਅਸੀਂ ਗੱਲਾਂ ਬਾਤਾਂ ਕਰਨੀਆਂ ਮੈਸੇਜਿਸ ਦੇ ਰਾਹੀਂ। ਮੈਸੇਜਿਸ ਦਿਲ ਵਾਲੀ ਗੱਲ ਦੇ ਵਿੱਚ ਤੁਸੀਂ ਵਟਸਐਪ ਦੇ ਰਾਹੀਂ ਭੇਜ ਸਕਦੇ ਹੋ, ਮੇਰਾ ਵਟਸਐਪ ਅਕਾਊਂਟ ਵੀ ਚੱਲ ਰਿਹਾ, ਇਸ ਤੋਂ ਇਲਾਵਾ ਰੇਡੀਓ ਦਾ ਵੀ ਚੱਲ ਰਿਹਾ, ਟੈਲੀਗ੍ਰਾਮ ਵੀ ਚੱਲ ਰਹੀ ਹੈ, ਈਮੇਲ ਵੀ ਚੱਲ ਰਹੀ ਹੈ request@harmanradio.com, ਫੇਸਬੁੱਕ ਔਰ ਯੂਟਿਊਬ 'ਤੇ ਵੀ ਚੱਲ ਰਿਹਾ। ਸੋ ਉੱਥੇ ਵੀ ਅਗਰ ਤੁਸੀਂ ਮੈਸੇਜ ਭੇਜੋ ਤਾਂ ਉਹ ਸਿੱਧਾ ਹੀ ਸਟੂਡੀਓ 'ਚ ਆਉਂਦਾ ਅਤੇ ਅਸੀਂ ਸਕਰੀਨ 'ਤੇ ਵੀ ਉਹ ਕਰ ਸਕਦੇ ਹਾਂ। ਸੋ ਪਿਆਰਿਓ, ਅੱਜ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਤੋਂ ਸਾਂਝ ਪਾਈਏ। ਆਸਟ੍ਰੇਲੀਆ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਸੀ, ਐਤਕੀ ਬਰਸਾਤਾਂ ਬਹੁਤੀਆਂ ਨਹੀਂ ਪਈਆਂ, ਪਰ ਹੁਣ ਪਿਛਲੇ 2-3 ਦਿਨ ਤੋਂ ਕਫ ਸਾਰਬਰ ਦੇ ਵਿੱਚ ਥੋੜ੍ਹੀ ਝੜੀ ਦਾ ਮਾਹੌਲ ਬਣਿਆ ਹੋਇਆ, ਮੀਂਹ ਔਨ ਆਫ ਵਿੱਚ ਧੁੱਪ ਨਿਕਲ ਆਉਂਦੀ ਆ ਅਤੇ ਗਿੱਲ ਗਲਾਉਣ ਜਿਹੀ ਬਣੀ ਹੋਈ ਆ। ਸਿਡਨੀ ਦੇ ਵਿੱਚ ਹਲਕੇ ਸ਼ਾਵਰ, ਕਫ ਸਾਰਬਰ ਮੰਗਰ 16 ਡਿਗਰੀ ਸੀ। ਮੈਲਬਨ ਦੇ ਵਿੱਚ ਹਲਕੇ ਬੱਦਲ ਦੱਸੇ ਗਏ ਨੇ, 18 ਡਿਗਰੀ। ਬ੍ਰਿਸਬਨ 'ਚ ਮੀਂਹ ਦੱਸਿਆ ਜਾ ਰਿਹਾ, 19 ਡਿਗਰੀ। ਪਰਥ ਦੇ ਵਿੱਚ ਠੰਡ 6.2 ਸੀ ਸਵੇਰੇ, ਅਤੇ 7-19 ਤੱਕ ਜਾਏਗਾ। ਐਡਲੇਡ ਦੇ ਵਿੱਚ ਵੀ ਮੀਂਹ ਦੱਸਿਆ ਜਾ ਰਿਹਾ, 20 ਡਿਗਰੀ ਤੋਂ ਲੈ ਕੇ 26 ਤੱਕ ਜਾਏਗਾ, ਥੋੜ੍ਹਾ ਨਿੱਘਾ ਆ। ਕੈਨਬਰਾ ਦੇ ਵਿੱਚ ਠੰਡਾ ਆ, 5.9 ਡਿਗਰੀ ਤਾਪਮਾਨ ਸੀਗਾ। ਹੋਬਾਰਟ ਦੇ ਵਿੱਚ 5.8, ਅਤੇ ਡਾਰਵਿਨ ਦੇ ਵਿੱਚ ਮੀਂਹ ਅਤੇ ਧੁੱਪ ਇਕੱਠੇ ਦੱਸੇ ਆ, 24.6 ਡਿਗਰੀ ਤਾਪਮਾਨ ਸੀ। ਨਕਸ਼ੇ 'ਤੇ ਅਸੀਂ ਦੇਖੀਏ ਤਾਂ ਨਕਸ਼ਾ ਦੱਸਦਾ ਹੈ ਕਿ ਜਿਹੜਾ ਉਹ ਮੈਂ ਲਾਲ ਸਰਕਲ ਵਾਹਿਆ ਹੋਇਆ, ਉੱਥੇ ਉੱਥੇ ਮੀਂਹ ਪੈ ਰਹੇ ਨੇ, ਗਿੱਲਾ ਆ, ਠੰਡਾ ਆ, ਅਤੇ ਵਿਚਾਲੇ ਜਿਹੜਾ ਸੰਗਤਰੀ ਪਾਰਟ ਆ ਉਹ ਥੋੜ੍ਹਾ ਨਿੱਘਾ ਆ, ਅਤੇ ਅਗੇਨ ਪਰਥ ਇੱਧਰੋਂ ਫਿਰ ਜਿਹੜੀ ਆ ਉਹ ਕੋਲਡ ਫਰੰਟ ਤੁਰਿਆ ਹੋਇਆ। ਸੋ ਇਹ ਵੀ 2 ਦਿਨ ਤੱਕ ਈਸਟ ਕੋਸਟ ਦੇ ਉੱਤੇ ਠੰਡ ਵਰਤਾਏਗਾ। ਚਲਦੇ ਹਾਂ ਉਸ ਤੋਂ ਬਾਅਦ ਐਕਸਟ੍ਰੀਮ ਤਾਪਮਾਨ ਜਿਹੜੇ ਆਸਟ੍ਰੇਲੀਆ ਦੇ ਹੋਏ ਨੇ। ਅਡੈਲ ਆਈਲੈਂਡ ਵੈਸਟਰਨ ਆਸਟ੍ਰੇਲੀਆ ਦੇ ਵਿੱਚ 28.5 ਡਿਗਰੀ ਰਿਕਾਰਡ ਕੀਤਾ ਗਿਆ ਸਵੇਰੇ 4:30 ਵਜੇ, ਅਤੇ ਮਾਰਬਲ ਬਾਰ ਵੈਸਟਰਨ ਆਸਟ੍ਰੇਲੀਆ ਵਿੱਚ ਹੀ ਕੱਲ੍ਹ ਦੁਪਹਿਰੇ 2:00 ਵਜੇ 36.4 ਡਿਗਰੀ ਰਿਕਾਰਡ ਕੀਤਾ ਗਿਆ। ਘੱਟ ਤੋਂ ਘੱਟ ਤਾਪਮਾਨ ਜਿਹੜਾ 1.5 ਡਿਗਰੀ ਰਿਕਾਰਡ ਕੀਤਾ ਗਿਆ 4:30 ਵਜੇ ਤੜਕੇ ਵੈਂਡਰਿੰਗ ਵੈਸਟਰਨ ਆਸਟ੍ਰੇਲੀਆ ਦਾ। ਅੱਛਾ, ਵੈਸਟਰਨ ਆਸਟ੍ਰੇਲੀਆ 'ਚ ਵੀ ਇੱਕ ਪਾਸੇ ਗਰਮ ਵੀ ਉੱਥੇ ਹੀ ਹੈ ਅਤੇ ਠੰਡਾ ਵੀ ਉੱਥੇ ਹੀ ਹੈ। ਅਤੇ ਪੈਰੀਸ਼ਰ ਵੈਲੀ 1.1 ਰਿਕਾਰਡ ਕੀਤਾ ਗਿਆ ਘੱਟ ਤੋਂ ਘੱਟ 9:01 ਅਤੇ ਰਾਤੀ। ਵੱਧ ਤੋਂ ਵੱਧ ਮੀਂਹ ਜਿਹੜਾ ਆ ਉਹ ਨੌਰਥ ਟੈਂਬੋਰਿਨ ਦੇ ਵਿੱਚ ਕੁਈਨਜ਼ਲੈਂਡ 'ਚ ਰਿਕਾਰਡ ਕੀਤਾ ਗਿਆ, 34 mm ਮੀਂਹ ਰਿਕਾਰਡ ਹੋਇਆ। ਸੋ ਇਸ ਤੋਂ ਬਾਅਦ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ, ਜਿੱਥੇ ਕਾਫੀ ਗਰਮੀ ਹੈ, 24 ਡਿਗਰੀ ਸੀਗਾ 1 ਘੰਟਾ ਪਹਿਲਾਂ ਅਤੇ ਦਿਨੇ 40 ਤੱਕ ਜਾਏਗਾ ਔਰ ਸਾਫ਼ ਰਹੇਗਾ। ਵਾਰਨਿੰਗਸ ਜਿਹੜੀਆਂ ਹੁਣ ਨਹੀਂ ਹੈਗੀਆਂ ਅੱਗਾਂ ਦੀਆਂ, ਪਰ ਏਅਰ ਕੁਆਲਿਟੀ ਜਿਹੜੀ ਹੈ ਉਹ ਕਾਫੀ ਡਾਊਨ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਇੱਥੋਂ ਦੀ ਅਤੇ ਅੰਮ੍ਰਿਤਸਰ ਸਾਹਿਬ ਦੀ, ਪੰਜਾਬ ਦੀ। ਓਵਰਆਲ ਪੰਜਾਬ ਦੇ ਵਿੱਚ ਗਰਮੀ ਕਾਫੀ ਚੱਲ ਰਹੀ ਹੈ ਅਤੇ ਸਾਰੇ ਬਿਲਕ ਰਹੇ ਨੇ। ਔਰ ਕੱਲ੍ਹ ਹੀ ਮੇਰੀ ਗੱਲ ਹੋ ਰਹੀ ਸੀ ਮੇਰੇ ਦੋਸਤ ਨਾਲ, ਅਤੇ ਲੋਕ ਬਹੁਤੇ ਹੁਣ ਅਵੇਅਰ ਨਹੀਂ ਹੈਗੇ, ਜ਼ਿਆਦਾ ਡੁੱਬੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ। ਵੈਸੇ ਸੋਸ਼ਲ ਮੀਡੀਆ ਉੱਤੇ ਜਾਣਕਾਰੀਆਂ ਬਹੁਤ ਮਿਲ ਜਾਂਦੀਆਂ ਪਰ ਜਿਹੜੀ ਕੰਮ ਦੀ ਆ ਉਹ ਨਹੀਂ ਲੈਂਦੇ। ਡੀਹਾਈਡਰੇਸ਼ਨ ਬਹੁਤ ਹੋ ਰਹੀ ਆ ਲੋਕਾਂ ਨੂੰ, ਮਤਲਬ ਜਿਹਨੂੰ ਕਹਿੰਦੇ ਨੇ ਕਿ ਹੀਟ ਸਟ੍ਰੋਕ ਹੋ ਰਹੀ ਆ, ਜਾਂ ਕਹਿ ਲਓ ਕਿ ਬਿੱਤਲ ਜਾਂਦਾ ਬੰਦਾ। ਉਹਦੇ ਕਾਰਨ ਜਿਹੜੇ ਅਸੀਂ ਚੀਜ਼ਾਂ ਸਿੱਖੀਆਂ ਸਾਡੇ ਬਜ਼ੁਰਗਾਂ ਨੂੰ ਢਾਹ ਕੇ ਅਸੀਂ ਹੁਣ ਨਵੀਆਂ ਗੋਲੀਆਂ ਵੱਲ ਨੂੰ ਪੈ ਗਏ ਹਾਂ, ਪਰ ਇੱਕ ਬਹੁਤ ਹੀ ਵਧੀਆ ਤਰੀਕਾ, ਸਾਰਥਕ ਤਰੀਕਾ ਆਪਣੇ ਆਪ ਨੂੰ ਤਰੌਤ ਰੱਖਣ ਦਾ ਆ ਕਿ ਹਾਈਡਰੇਸ਼ਨ ਉਹਦੇ ਨਾਲ ਰਹਿੰਦੀ ਹੈ ਬੋਡੀ 'ਚ, ਡੀਹਾਈਡਰੇਟ ਨਹੀਂ ਹੁੰਦਾ ਗਰਮੀਆਂ ਨੂੰ ਸਪੈਸ਼ਲੀ। ਅਗਰ ਤੁਸੀਂ 7 ਵਜੇ ਤੋਂ ਲੈ ਕੇ 11 ਵਜੇ ਦੇ ਵਿਚਾਲੇ ਵਿਚਾਲੇ 1 ਜਾਂ 2 ਗਲਾਸ ਚਾਟੀ ਦੀ ਲੱਸੀ ਦੇ ਪੀਂਦੇ ਹੋ, ਨੋਟ ਦਹੀਂ ਵਾਲੀ, ਜਿਹੜੇ ਜਿਸ 'ਚ ਦਹੀਂ ਆ ਉਹਦੀ ਲੱਸੀ ਬਣਾ ਕੇ ਨਹੀਂ, ਉਹਦੇ 'ਚੋਂ ਜਿਹੜਾ ਦਹੀਂ 'ਚੋਂ ਘੇ ਕੱਢ ਕੇ ਰਿੜਕ ਕੇ ਜਿਹੜਾ ਬਾਕੀ ਪਿੱਛੇ ਬਚਦੀ ਹੈ ਲੱਸੀ, ਅਸਲੀ ਲੱਸੀ ਜਿਹੜੀ ਜਿਹਨੂੰ ਕਹਿੰਦੇ ਆ ਦੁਕਾਨਾਂ ਵਾਲੀ ਨਹੀਂ, ਉਹ ਲੱਸੀ ਪੀਣ ਦੇ ਨਾਲ 1 ਜਾਂ 2 ਗਲਾਸ ਸਾਰਾ ਦਿਨ ਸਰੀਰ ਜਿਹੜਾ ਆ ਉਹ ਤਰੌਤ ਰਹਿੰਦਾ ਕਿ ਉਹਦੇ ਵਿੱਚ ਧੰਦਿਆਈ ਹੁੰਦੀ ਆ ਅਤੇ ਉਹ ਧੰਦਿਆਈ ਜਿਹੜੀ ਸੈਲਸ ਦੇ ਨਾਲ ਚਿੰਬੜ ਜਾਂਦੀ ਆ। ਸੋ ਇਹ ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਪਰਤਾਇਆ ਹੋਇਆ ਨੁਸਖਾ ਆ, ਇੱਕ ਤਰੀਕਾ ਆ ਗਰਮੀ ਦੇ ਨਾਲ ਜੂਝਣ ਦੇ ਲਈ। ਔਰ ਇਹ ਵੀ ਸਿਆਣੇ ਕਹਿੰਦੇ ਨੇ ਕਿ ਦੁਪਹਿਰ ਤੋਂ ਬਾਅਦ ਲੱਸੀ ਨਹੀਂ ਪੀਣੀ ਚਾਹੀਦੀ, ਉਹਦੇ ਨਾਲ ਬਾਏ ਹੁੰਦੀ ਆ। ਸੋ ਬਹੁਤ ਤੱਤ ਕੱਢੇ ਹੋਏ ਸਾਡੇ ਸਮਾਜ ਨੇ, ਪਰ ਜੇ ਹੁਣ ਅਸੀਂ ਕਹਿੰਦੇ ਉਹ ਜੀ ਪੁਰਾਣੇ ਸੀ, ਓਲਡ ਸੀ, ਉਹਨਾਂ ਨੂੰ ਕੋਈ ਪਤਾ ਨਹੀਂ ਸੀ, ਗੱਲ ਇਹ ਹੈ ਕਿ ਉਹ ਤਰੀਕੇ ਚੱਲਦੇ ਸੀਗੇ। ਹੁਣ ਵੀ ਅੱਜ ਕੱਲ੍ਹ ਵੀ ਇੱਦਾਂ ਹੀ ਚੱਲਦਾ ਕੰਮ ਜਿਹੜਾ ਆ, ਢਾਹ ਕੇ ਨਵੇਂ ਸਿਰੋਂ ਫੇਲ ਕਰਨਾ, ਨਹੀਂ ਅਸੀਂ ਸਿੱਖਾਂਗੇ ਜੀ। ਹੁਣ ਸਿੱਖਣ ਸੁੱਖਣ ਦਾ ਕਾਹਦਾ ਕੰਮ ਹੈ, ਜਦ ਪਹਿਲੀ ਨੌਲੇਜ ਨੂੰ ਅਸੀਂ ਤਰਸਕਾਰ ਦਿੰਦੇ ਹਾਂ। ਇੱਦਾਂ ਹੀ ਗੁਰਬਾਣੀ ਆ, ਲਓ ਜੀ ਉਹ ਤਾਂ ਪੁਰਾਣੀਆਂ ਚੀਜ਼ਾਂ ਹੁਣ ਤਾਂ ਨਵੀਆਂ ਆ ਗਈਆਂ। ਨਵਾਂ ਕੀ ਆ ਗਿਆ, ਬੰਦਾ ਵੀ ਉਹੀ ਆ, ਸਾਹ ਵੀ ਉਹੀ ਆ, ਧਰਤੀ ਵੀ ਉਹੀ ਆ, ਸੂਰਜ ਵੀ ਉਹੀ ਆ, ਚੰਦ ਵੀ ਉਹੀ ਆ, ਠੀਕ ਹੈ। ਸੋ ਨਵਾਂ ਤਾਂ ਮਟੀਰੀਅਲ ਜਿਹੜਾ ਰੂਪ ਬਦਲ ਬਦਲ ਕੇ ਆਈ ਜਾਂਦਾ, ਪਰ ਬੰਦਾ ਤਾਂ ਉਹੀ ਆ ਨਾ, ਅੰਦਰ ਦਿਮਾਗ ਤਾਂ ਉਹੀ ਆ। ਸਾਡੀ ਗੁਰਬਾਣੀ ਆ, ਸਾਡਾ ਅਧਿਆਤਮ ਹੈ, ਉਹ ਰੂਹ ਲਈ ਬਣਿਆ ਹੋਇਆ, ਅਤੇ ਉਹ ਰੂਹ ਦੇ ਵਿੱਚ ਜੇ ਅਸੀਂ ਭਰ ਲੈਂਦੇ ਹਾਂ ਤਾਂ ਇਸ ਮਟੀਰੀਅਲ ਦੇ ਵਿੱਚ ਵੀ ਪ੍ਰਤੱਖ ਉਹ ਸਾਡੀ ਰੂਹਾਨੀਅਤ ਨਜ਼ਰ ਆਉਣ ਲੱਗ ਜਾਂਦੀ ਆ। ਸੋ ਚਲੋ, ਮੌਸਮ ਦੇ ਨਾਲ ਸੰਬੰਧਿਤ ਇਹ ਵੀ ਗੱਲ ਹੋ ਗਈ, ਅਤੇ ਗੱਲ ਹੁਣ ਅੱਜ ਜਿਹੜੀ ਕਰਨੀ ਆ, ਆਹ ਵੀਕਐਂਡ 'ਤੇ ਚੱਲਣੀ ਆ, ਉਹ ਹੈਗੀ ਆ ਬਹੁਤ ਮਤਲਬ ਚਲੰਤ ਮਾਮਲਾ ਆ, ਭਗਵੰਤ ਮਾਨ ਦੀ ਦਾਰੂ ਪੰਜਾਬ ਦੇ। ਉਹ ਤਾਂ ਸ਼ੁਰੂ ਤੋਂ ਹੀ ਪੀਂਦਾ, ਉਹ ਤਾਂ ਕੋਈ ਗੱਲ ਨਹੀਂ, ਉਹ ਤਾਂ ਚੀਫ ਮਿਨਿਸਟਰ ਬਣਨ ਤੋਂ ਪਹਿਲਾਂ ਵੀ ਪੀਂਦਾ ਸੀ। ਵੀ ਇੱਕ ਪੰਜਾਬ ਦਾ ਮੁੱਖ ਮੰਤਰੀ, ਠੀਕ ਹੈ, ਗੁਰੂਆਂ ਦੀ ਧਰਤੀ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਠੀਕ ਹੈ, ਅਤੇ ਮੁੜ ਕੇ ਡਰਾਮੇ ਮਤਲਬ ਜਿਹੜੇ ਤੁਸੀਂ ਦੇਖੇ ਆ ਫੇਸਬੁੱਕ ਦੇ, ਹੈ ਨਾ, ਮਤਲਬ ਇੱਦਾਂ ਦਾ ਗਲੀਆਂ ਦੇ ਵਿੱਚ ਵੀ ਲੋਕ ਅੱਜ ਕੱਲ੍ਹ ਸ਼ਰਾਬੀ ਜਿਹੜੇ ਉਹ ਡਿਗਨਿਟੀ ਰੱਖਦੇ ਨੇ, ਹੈ ਨਾ, ਵੀ ਉਹ ਗਲੀਆਂ ਦੇ ਵਿੱਚ ਵੀ ਉਹਨਾਂ ਦੀਆਂ ਘਰ ਵਾਲੀਆਂ ਚਾਬੀ ਲੈ ਲੈਂਦੀਆਂ ਉਹਨਾਂ ਤੋਂ, ਵੀ ਬਹਿ ਜਾ ਹੁਣ ਤੂੰ ਘਰ ਚੱਲ ਜਾ, ਹੈ ਨਾ, ਚੱਲ ਘਰ, ਐਵੇਂ ਲੋਕਾਂ ਨੂੰ ਡਰਾਮਾ ਦਿਖਾਉਣਾ। ਅਤੇ ਉਹ ਸਦਨ ਦੇ ਵਿੱਚ ਜਾ ਕੇ ਬੜਿਆ, ਜਿਹੜਾ ਕਿ ਦੁਨੀਆ ਦੇਖ ਰਹੀ ਹੈ, ਲਾਈਵ ਦੇਖ ਰਹੀ ਆ, ਔਰ ਉਹ ਵੀ ਚੁਣਿੰਦਾ ਜਿਹੜੇ ਲੋਕ ਨੇ ਉਹਨਾਂ ਦੇ ਮੂਹਰੇ ਕਰ ਰਿਹਾ, ਹੈ ਨਾ। ਸੋ ਇਹਦੇ ਬਾਰੇ ਆਪਾਂ ਗੱਲਾਂ ਵੀ ਕਰਨੀਆਂ, ਪਰ ਪਹਿਲਾਂ ਥੋੜ੍ਹਾ ਜਿਹਾ ਖਾਣ ਪੀਣ 'ਤੇ ਵੀ ਗੱਲ ਕਰ ਲਈਏ ਕਿ ਬਹੁਤ ਸਾਰੇ ਮਸਲੇ ਆਉਂਦੇ ਨੇ ਕਿ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਪੀਣਾ ਕੀ ਚਾਹੀਦਾ। ਸ਼ਰਾਬ ਦੇ ਬਾਰੇ ਵੀ ਗੱਲ ਕਰਾਂਗੇ ਕਿ ਸ਼ਰਾਬ ਦੇ ਬਾਰੇ ਵੀ ਗੁਰੂ ਸਾਹਿਬ ਨੇ ਬਹੁਤ ਸਾਨੂੰ ਸਾਫ਼ ਸਾਫ਼ ਸਪਸ਼ਟ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਸ਼ਰਾਬ ਪੀਣੀ ਚਾਹੀਦੀ ਹੈ ਕਿ ਨਹੀਂ ਪੀਣੀ ਚਾਹੀਦੀ, ਕਿੱਦਾਂ ਦੀ ਪੀਣੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਫੂਡ ਚੇਨ ਦੀ ਗੱਲ ਕਰੀਏ ਕਿ ਫੂਡ ਚੇਨ ਦੇ ਵਿੱਚ ਕੀ ਹੈਗਾ। ਹੁਣ ਫੂਡ ਚੇਨ ਦੇ ਵਿੱਚ ਜੇ ਆਪਾਂ ਇਹ ਬਾਇਓਲੋਜੀ 'ਚ ਪੜ੍ਹਦੇ ਹੁੰਦੇ ਸੀਗੇ ਹੈ ਨਾ ਸਕੂਲਾਂ ਦੇ ਵਿੱਚ, ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਸਾਰੀ ਸ੍ਰਿਸ਼ਟੀ ਆ ਇੱਕ ਦੂਜੇ ਨੂੰ ਸਪੋਰਟ ਕਰਦੀ ਆ, ਜੀਵ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ, ਅਤੇ ਉਹ ਖੇਲ ਹੈ ਇੱਕ ਉਹਨੂੰ ਰਚਾਇਆ ਹੋਇਆ, ਉਹਦੇ ਵਿੱਚ ਸਾਰੇ ਪਲੇ ਕਰਦੇ ਨੇ। ਅਤੇ ਬਾਇਓਲੋਜੀ ਸਾਨੂੰ ਇਹ ਪੜ੍ਹਾਉਂਦੀ ਹੈ ਕਿ ਸੂਰਜ ਦੀ ਜਿਹੜੀ ਹੀਟ ਹੈ, ਤਪਸ਼ ਹੈ, ਉਹ ਜਿਹੜੇ ਬੂਟੇ ਨੇ, ਹਰਿਆਵਲ ਹੈ, ਉਤਪਤ ਜਿਹਨੂੰ ਉਤਪਤ ਕਹਿੰਦੇ ਨੇ, ਪੁੱਠੇ ਜੰਮੇ ਹੋਏ ਨੇ ਬੀਜ, ਉਹਨਾਂ ਦਾ ਧਰਤੀ ਉਹਨੂੰ ਉਤਪਤ ਕਹਿੰਦੇ ਨੇ, ਉਹ ਖਿੱਚਦੇ ਨੇ, ਉਹ ਫੂਡ ਬਣਾਉਂਦੇ ਨੇ, ਉਹ ਤੋਂ ਫਿਰ ਜਿਹੜੇ ਕੀੜੇ ਮਕੌੜੇ ਉਹ ਖਾਂਦੇ ਨੇ, ਕੀੜੇ ਮਕੌੜਿਆਂ ਨੂੰ ਫਿਰ ਡੱਡੂ ਚੂਹੇ ਖਾਂਦੇ ਨੇ, ਡੱਡੂ ਚੂਹੇ ਨੂੰ ਸੱਪ ਖਾਂਦਾ, ਸੱਪ ਨੂੰ ਬਾਜ ਖਾਂਦਾ। ਇਹ ਹੈਗੀ ਹੈ ਐਨੀਮਲ ਫੂਡ ਚੇਨ। ਠੀਕ ਹੈ ਵੀ ਇਸ ਤਰ੍ਹਾਂ ਜਿਹੜੀ ਐਨਰਜੀ ਆ ਉਹ ਬਾਜ ਤੱਕ ਪਹੁੰਚਦੀ ਆ, ਅਤੇ ਉਹਨੂੰ ਕਨਵਰਟ ਕੌਣ ਕਰਦਾ ਆ ਪਹਿਲਾਂ ਸੂਰਜ ਦੀ ਐਨਰਜੀ ਨੂੰ? ਸੋਲਰ ਹੀ ਰੱਖ ਲਓ, ਸਾਰਾ ਕੁਝ ਸੋਲਰ 'ਤੇ ਚੱਲ ਰਿਹਾ। ਉਹਨੂੰ ਜਿਹੜਾ ਹਰਿਆਵਲ, ਘਾਹ, ਬੁੱਲ, ਬੂਟੇ, ਦਰਖਤ ਇਹ ਸਾਰੇ ਕਰਦੇ ਨੇ, ਅਤੇ ਉੱਥੋਂ ਫਿਰ ਕੀੜੇ ਮਕੌੜੇ ਖਾਂਦੇ ਨੇ। ਸੋ ਜੀਵਾਂ ਕਾ ਆਹਾਰ ਜੀ। ਹੁਣ ਉਸ ਤੋਂ ਬਾਅਦ ਚੱਲਦੇ ਹਾਂ ਸਮੁੰਦਰ ਦਾ। ਕਈ ਕਈ ਤਰ੍ਹਾਂ ਦੇ ਫੂਡ ਚੇਨਸ ਬਣੀਆਂ ਹੋਈਆਂ ਨੇ ਸਮੁੰਦਰ ਦੇ ਵਿੱਚ। ਵੀ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਕਿ ਜਿਹੜਾ ਐਲਗੀ ਵਗੈਰਾ, ਹਰਿਆਲੀ ਜਿਹੜੀ, ਸੀਵੀਡ, ਇਸ ਤਰ੍ਹਾਂ ਦੇ ਸਮੁੰਦਰ ਦੇ ਵਿੱਚ ਹੁੰਦੇ ਨੇ, ਜਿਹੜੇ ਸਨਲਾਈਟ, ਧੁੱਪ ਤੋਂ ਆਪਣੀ ਐਨਰਜੀ ਲੈਂਦੇ। ਉਹਨਾਂ ਨੂੰ ਬੈਕਟੀਰੀਆ ਵਗੈਰਾ ਖਾਂਦਾ, ਸਿੰਗਲ ਸੈੱਲ ਜਿਹੜੇ ਉਹ ਖਾਂਦੇ ਨੇ, ਅਤੇ ਉਹ ਤੋਂ ਬਾਅਦ ਫਿਰ ਛੋਟੇ ਛੋਟੇ ਜਿਹੜੇ ਕੀਟਾਣੂ ਬਣਦੇ ਨੇ, ਫਿਰ ਉਸ ਨੂੰ ਮੱਛੀਆਂ ਖਾਂਦੀਆਂ ਨੇ, ਛੋਟੀ ਮੱਛੀ ਨੂੰ ਵੱਡੀ ਮੱਛੀ ਕਹਿੰਦੀ, ਵੱਡੀ ਮੱਛੀ ਨੂੰ ਉਸ ਤੋਂ ਵੱਡੀ ਮੱਛੀ ਕਹਿੰਦੀ, ਅਤੇ ਉਹ ਤੋਂ ਬਾਅਦ ਐਂਡ ਦੇ ਵਿੱਚ ਜਿਹੜਾ ਉਹਨਾਂ ਦਾ ਬਾਜ ਦੇ ਥੈਂ ਉੱਥੇ ਸ਼ਾਰਕ ਹੈ। ਸੋ ਇਸ ਤਰ੍ਹਾਂ ਬਣਦਾ। ਅਤੇ ਇਸ ਦੇ ਦੌਰਾਨ ਫਿਰ ਇਹ ਦੋ ਤਿੰਨ ਫੂਡ ਚੇਨਸ ਬਣਦੀਆਂ ਨੇ, ਅਤੇ ਫਿਰ ਆਉਂਦੀ ਹੈ ਬੰਦੇ ਦੀ ਵਾਰੀ। ਇਹ ਸਾਰੀਆਂ ਜਿਹੜੀਆਂ ਫੂਡ ਚੇਨਸ ਹੈ ਇਹ ਸਾਰੀਆਂ ਲੀਡ ਕਰਦੀਆਂ ਨੇ ਬੰਦੇ ਤੱਕ। ਇਹ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਕਿ ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ ਇਸ ਦਾ ਸਿਕਦਾਰ, ਇਸ ਦਾ ਜਿਹੜਾ ਰਾਜਾ ਆ ਉਹ ਬੰਦੇ ਨੂੰ ਥਾਪਿਆ ਆ, ਮਨੁੱਖ ਨੂੰ। ਅਤੇ ਇਹਨਾਂ ਵਿੱਚੋਂ ਤੁਸੀਂ ਦੇਖੋ, ਆ ਸਕਰੀਨ 'ਤੇ ਵੀ ਦੇਖ ਰਹੇ ਹੋ ਕਿ ਬੰਦਾ ਜਿਹੜਾ ਆ ਉਹ ਫਰੂਟ ਵੀ ਖਾਂਦਾ ਆ, ਜਿਹੜਾ ਕਿ ਦਰੱਖਤਾਂ ਤੋਂ ਮਿਲਦਾ ਆ ਉਹਨਾਂ ਨੂੰ, ਆਪਣੇ ਫੂਡ ਬਣਦਾ ਆ, ਸਾਗ ਖਾਂਦਾ ਆ। ਠੀਕ ਆ, ਫਿਰ ਉਹ ਜਿਹੜਾ ਧਰਤੀ ਦੇ ਉੱਤੇ ਫੂਡ ਚੇਨ ਬਣੀ ਹੋਈ ਆ, ਹੈਂ, ਉਹ ਪਸ਼ੂ ਵੀ ਖਾ ਲੈਂਦਾ ਆ ਮਾਸਾਹਾਰੀ ਹੋ ਕੇ, ਅਤੇ ਫਿਰ ਮਾਸਾਹਾਰੀ ਹੋ ਕੇ ਬੱਤਖਾਂ, ਮੱਛੀਆਂ ਇਹ ਵੀ ਖਾ ਲੈਂਦਾ ਆ। ਸੋ ਮਨੁੱਖ ਸਾਰਾ ਕੁਝ ਖਾ ਲੈਂਦਾ, ਇਸੇ ਤਰ੍ਹਾਂ ਮਨੁੱਖ ਨੂੰ ਦੰਦ ਦਿੱਤੇ ਹੋਏ ਨੇ, ਸੋ ਆਪਣੇ ਸਰਵਾਈਵਲ ਦੇ ਲਈ। ਤਾਂ ਗੁਰੂ ਸਾਹਿਬ ਬਹੁਤ ਵਧੀਆ ਸਾਨੂੰ ਸਮਝਾਉਂਦੇ ਨੇ ਕਿ ਅਗਰ ਅਸੀਂ ਆਪਾਂ ਇਹ ਇੱਥੇ ਬਹਿਸੀਏ ਵੀ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਅਤੇ ਉਹ ਕਹਿੰਦੇ ਨੇ ਕਿ ਚਿੰਤਾ ਕਰਨ ਦੀ ਲੋੜ ਨਹੀਂ, ਇਹ ਸ੍ਰਿਸ਼ਟੀ ਚਲਾਉਣ ਵਾਲਾ ਉਹ ਆਪ ਹੈ, ਉਹਨੇ ਆਪ ਹੀ ਸਾਰਿਆਂ ਨੂੰ ਪੈਦਾ ਕੀਤਾ, ਆਪ ਹੀ ਉਹਦੇ ਲਈ ਆਹਾਰ ਬਣਾਇਆ ਹੋਇਆ। ਮੈਂ ਅੱਗੇ ਵੀ ਕਈ ਵਾਰੀ ਇਹ ਸ਼ਬਦ ਆਪ ਜੀ ਨਾਲ ਸਾਂਝਾ ਕਰ ਚੁੱਕਾ ਕਿ ਨਾਨਕ ਚਿੰਤਾ ਮਤ ਕਰੋ, ਦੂਜੇ ਪਾਤਸ਼ਾਹ ਜੀ ਦਾ ਸਲੋਕ ਹੈ, ਚਿੰਤਾ ਤਿਸ ਹੀ ਹੈ, ਉਸ ਨੂੰ ਹੀ ਚਿੰਤਾ ਆ, ਜਲ ਮੇਂ ਜੰਤ ਪਾਏਨ ਤਿਨਾ ਵਿਰੋਜੀ ਦੇ। ਉਹ ਪਾਣੀ ਦੇ ਵਿੱਚ ਵੀ ਜੰਤ ਪਾਏ ਹੋਏ ਨੇ, ਉਹਨਾਂ ਨੂੰ ਵੀ ਉਹ ਖਾਣ ਨੂੰ ਦਿੰਦਾ ਆ। ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ, ਉੱਥੇ ਕੋਈ ਦੁਕਾਨ ਨਹੀਂ ਖੁੱਲ੍ਹੀ ਹੋਈ, ਸੁਪਰ ਮਾਰਕੀਟ ਨਹੀਂ ਖੁੱਲ੍ਹੀ, ਅਤੇ ਨਾ ਹੀ ਉੱਥੇ ਕੋਈ ਸ਼ੋਪਕੀਪਰ ਹੈ, ਨਾ ਕੋਈ ਮਿਹਨਤ ਕਰਦਾ, ਨਾ ਕੋਈ ਉੱਥੇ ਹਲ ਵਾਹੁੰਦਾ ਹੈ, ਨਾ ਕੋਈ ਬੀਜਦਾ ਹੈ। ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ, ਕੋਈ ਉੱਥੇ ਖਰੀਦੋ ਫਰੋਖਤ ਨਹੀਂ ਹੁੰਦੀ, ਕੋਈ ਸੌਦਾ ਨਹੀਂ ਵਿਕਦਾ ਵੀ ਮੱਛੀ ਜਾ ਕੇ ਕਹੇ ਦੁਕਾਨ ਤੋਂ ਵੀ ਮੈਨੂੰ 5 ਕਿਲੋ ਛੋਟੇ ਦੇ ਦੇ, ਅੱਜ ਮੇਰੇ ਘਰ ਪਾਰਟੀ, ਇੱਦਾਂ ਦਾ ਕੁਛ ਨਹੀਂ ਚੱਲਦਾ ਉੱਥੇ, ਹੈ ਨਾ, ਛੋਟੇ ਕੀਟਾਣੂ ਲੈਂਦੀ ਹੈ। ਜੀਆਂ ਕਾ ਆਹਾਰ ਜੀ, ਖਾਣਾ ਇਹੋ ਕਰੇ, ਉਹ ਇੱਕ ਦੂਜੇ ਦੇ ਆਧਾਰ 'ਤੇ ਇਹੀ ਪਲ ਰਹੇ ਨੇ, ਜਿਵੇਂ ਦੱਸਿਆ ਕਿ ਛੋਟੇ ਨੂੰ ਵੱਡਾ ਖਾ ਰਿਹਾ, ਵੱਡੇ ਨੂੰ ਉਹ ਤੋਂ ਵੱਡਾ ਖਾ ਰਿਹਾ, ਉਹ ਜੀਆਂ ਦਾ ਆਹਾਰ ਜੀ ਹੀ ਹੈ ਪਾਣੀ ਦੇ ਵਿੱਚ। ਵਿੱਚ ਪਾਏ ਸਾਇਰਾ ਤਿਨਾਂ ਵੀ ਸਾਰ ਕਰੇ, ਸਮੁੰਦਰਾਂ ਦੇ ਵਿੱਚ ਪਾਏ ਨੇ ਉਹਨਾਂ ਦੀ ਵੀ ਸਾਰ ਕਰਦਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸੋ ਅਗਰ ਤਾਂ ਸ੍ਰਿਸ਼ਟੀ ਦੇ ਵਿੱਚ ਚੱਲਣਾ ਆ, ਸਰਵਾਈਵਲ ਕਰਨਾ ਆ, ਜਨਮ ਹੋਇਆ, ਜਨਮ ਦੇ ਐਂਡ ਤੱਕ ਅਸੀਂ ਰਹਿਣਾ ਆ, ਤਾਂ ਇਹ ਮਨੁੱਖ ਨੇ ਆਪਣਾ ਖਾਣਾ ਆਪ ਲੱਭ ਹੀ ਲੈਣਾ ਆ, ਚਾਹੇ ਉਹਨੂੰ ਫਲ ਮਿਲੇ, ਚਾਹੇ ਫਰੂਟ ਮਿਲੇ, ਚਾਹੇ ਦਾਣਾ ਮਿਲੇ, ਚਾਹੇ ਉਹਨੂੰ ਜਾਨਵਰ ਮਾਰਨਾ ਪਵੇ, ਚਾਹੇ ਉਹਨੂੰ ਪੰਛੀ ਮਾਰਨਾ ਪਵੇ, ਚਾਹੇ ਉਹਨੂੰ ਮੱਛੀ ਮਾਰਨੀ ਪਵੇ, ਉਹਨੇ ਸਰਵਾਈਵ ਕਰਨਾ ਹੀ ਕਰਨਾ। ਔਖੇ ਟਾਈਮ ਦੇ ਵਿੱਚ ਸਭ ਕੁਛ ਚੱਲਦਾ ਆ। ਫਿਰ ਉਹ ਤਰੀਕਾ ਲੱਭਦਾ ਆਪਣੇ ਖਾਣੇ ਬਣਾਉਣ ਦੇ, ਕਿੱਦਾਂ ਸੌਖਿਆ ਕੀਤਾ ਜਾ ਸਕਦਾ, ਭੰਡਾਰ ਬਣਾਉਂਦਾ। ਹੁਣ ਗੱਲ ਇੱਥੇ ਆਉਂਦੀ ਹੈ ਕਿ ਨੈਚੁਰਲ ਤਰੀਕਾ ਤਾਂ ਹੈਗਾ ਇਹ, ਪਰ ਜੇ ਰੂਹਾਨੀਅਤ ਤੁਸੀਂ ਰੱਖਣੀ ਹੈ, ਤੁਹਾਡੇ ਅੰਦਰ ਉਹ ਮਹਾਰਾਜ ਨੇ ਕਿਰਪਾ ਕਰਤੀ ਕਿ ਤੁਹਾਨੂੰ ਇਹ ਚਿਣਕ ਲੱਗੀ ਵੀ ਮੈਂ ਆਪਣੇ ਮੂਲ ਤੱਕ ਪਹੁੰਚਣਾ ਹੈ, ਤਾਂ ਫਿਰ ਅਸੀਂ ਇਹਨਾਂ ਸਵਾਦਾਂ ਦੇ ਵਿੱਚ ਪਏ ਹੋਏ ਹਾਂ, ਇਹਨਾਂ ਖਾਣਿਆਂ ਦੇ ਵਿੱਚ ਪਏ ਹੋ, ਪਹਿਨਣ ਦੇ ਵਿੱਚ ਪਏ ਹੋਏ ਹਾਂ, ਸੌਣ ਦੇ ਵਿੱਚ ਪਏ। ਸ਼੍ਰੀ ਰਾਗ ਸ਼ੁਰੂ ਹੁੰਦਾ ਨਾ ਜਦੋਂ ਸ਼ਾਇਦ 13 ਜਾਂ 14 ਪੰਨੇ ਤੋਂ ਗੁਰੂ ਗ੍ਰੰਥ ਸਾਹਿਬ ਦੇ ਤੋਂ, ਤਾਂ ਉਹ ਪਹਿਲਾਂ ਇਹੀ ਮਿੱਥ ਤੋੜਦੇ ਨੇ ਸਾਡੀ ਕਿ ਜਿੱਤ ਖਾਧੀਆਂ ਮਨ ਪੀੜੀਏ, ਮਨ ਮੈਂ ਚੱਲੇ ਵਿਕਾਰ, ਜਿੱਤ ਪਹਿਨਿਆ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ, ਹੈ ਨਾ, ਜਿੱਤ ਸੁੱਤਿਆ, ਹੈ ਨਾ, ਜਿੱਦਾਂ ਸੌਣਾ ਪਲੰਘਾਂ ਦੇ ਉੱਤੇ। ਇਹ ਸਾਰੀ ਪਹਿਲਾਂ ਬੰਦੇ ਦੀ ਸ਼੍ਰੀ ਰਾਗ ਦੇ ਵਿੱਚ ਮਿੱਥ ਤੋੜਦੇ ਨੇ ਵੀ ਇਹ ਪਾਸੇ ਕਰ, ਇਹਦਾ ਕੋਈ ਲੈਣ ਦੇਣ ਨਹੀਂ ਹੈਗਾ, ਹੈ ਨਾ, ਉਹ ਸਹਿਜ ਦੇ ਵਿੱਚ ਆਓ। ਠੀਕ ਹੈ, ਸਹਿਜ ਦੇ ਵਿੱਚ ਤਾਂ ਇਹ ਕਿ ਭਾਣੇ ਦੇ ਵਿੱਚ ਤਾਂ ਮੈਂ ਮਤਲਬ ਕਹਿ ਲਓ ਕਿ 15-20 ਲੱਖ ਰੁਪਏ ਦੇ ਜਾਂ ਕਹਿ ਲਓ ਕਿ 10,000 ਤੇ ਬੈੱਡ 'ਤੇ ਵੀ ਪੈ ਸਕਦਾ ਹੈ, ਪਰ ਉਹ ਕਹਿੰਦੇ ਜੀ ਇਹ ਕੋਈ ਉਪਲਬਧੀ ਨਹੀਂ ਹੈਗੀ ਤੇਰੀ, ਤੇਰੀ 5-star ਹੋਟਲ ਦੇ ਵਿੱਚ ਖਾਣਾ ਖਾ ਲਿਆ ਨਾ ਤੂੰ, ਇਹ ਕੋਈ ਉਪਲਬਧੀ ਨਹੀਂ ਹੈਗੀ, ਤੂੰ ਇਟਲੀ ਤੋਂ ਬਣੇ ਡਿਜ਼ਾਈਨਰ ਕੱਪੜੇ ਪਾ ਲਏ, ਇਹ ਵੀ ਕੋਈ ਉਪਲਬਧੀ ਨਹੀਂ ਹੈਗੀ, ਘੋੜਿਆਂ 'ਤੇ ਚੜ੍ਹ ਗਿਆ ਜਾਂ ਹਵਾਈ ਜਹਾਜ਼ਾਂ 'ਤੇ ਚੜ੍ਹ ਗਿਆ, ਇਹ ਵੀ ਕੋਈ ਉਪਲਬਧੀ ਨਹੀਂ ਹੈਗੀ। ਇਹਨਾਂ ਨੂੰ ਪਾਸੇ ਪਹਿਲਾਂ ਉਹ ਸਾਰੀ ਇਹ ਮਿੱਥ ਤੋੜਦੇ ਨੇ ਸਾਡੀ ਮਨੁੱਖ ਦੀ ਵੀ ਇਹ ਚੀਜ਼ਾਂ ਪਾਸੇ ਕਰਦੇ, ਇਹਦੀ ਕੋਈ ਲੈਣ ਦੇਣ ਨਹੀਂ, ਹੈ ਨਾ। ਅਤੇ ਫਿਰ ਬੰਦਾ ਕੀ ਹੁੰਦਾ ਕਿ ਉਹਨੂੰ ਗੁਰੂ ਚਾਹੀਦਾ ਹੁੰਦਾ। ਹੁਣ ਆਪਾਂ ਰੂਹਾਨੀਅਤ ਦੀ ਗੱਲ ਕਰ ਰਹੇ ਹਾਂ ਕਿ ਕਿਸੇ ਦੇ ਅੰਦਰ ਚਿਣਕ ਲੱਗੀ ਵੀ ਮੈਂ ਆਤਮ ਤੱਕ ਪਹੁੰਚਣਾ ਹੈ, ਅਤੇ ਉਹ ਪਹੁੰਚੇ ਤਾਂ ਪਹੁੰਚੇ ਕਿੱਦਾਂ, ਉਹਨੂੰ ਫਿਰ ਉਸਤਾਦ ਚਾਹੀਦਾ ਹੁੰਦਾ, ਗੁਰੂ ਚਾਹੀਦਾ ਹੁੰਦਾ ਜਿਹੜਾ ਕਿ ਉਹਨੂੰ ਗਾਈਡ ਕਰ ਸਕੇ, ਹੈ ਨਾ। ਫਿਰ ਉਹ ਗਾਈਡ ਕਰ ਲੈ ਗਾਈਡੈਂਸ ਲੈਣ ਦੇ ਲਈ ਉਹ ਫਿਰ ਜਾਂਦਾ, ਲੱਭਦਾ ਫਿਰਦਾ ਆ, ਅਤੇ ਫਿਰ ਉਹ ਗੁਰੂ ਦੇ ਕੋਲ ਜਾਂਦਾ। ਅਤੇ ਗੁਰੂ ਸਾਹਿਬ ਨਾਲ ਪਹਿਲੇ ਪਾਤਸ਼ਾਹ ਬਹੁਤ ਸੁੰਦਰ ਸਲੋਕ ਇੱਕ ਕਰਦੇ ਨੇ, ਇਹ ਇੱਥੇ ਆ ਕੇ ਫਿਰ ਉਹ ਫੂਡ ਦੀ ਗੱਲ ਹੋਏਗੀ ਕਿ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ। ਕੁਦਰਤੀ ਤੌਰ 'ਤੇ ਕੋਈ ਪ੍ਰੋਬਲਮ ਨਹੀਂ, ਜੇ ਤੁਸੀਂ 84 ਦੇ ਵਿੱਚ ਚੱਲੀ ਜਾਣਾ ਤਾਂ ਕੋਈ ਪ੍ਰੋਬਲਮ ਨਹੀਂ ਫੂਡ ਚੇਨ 'ਚ, ਪਰ ਜੇ ਤੁਸੀਂ ਇਸ 84 ਤੋਂ ਛੁੱਟਣਾ ਆ ਤਾਂ ਫਿਰ ਗੁਰੂ ਸਾਹਿਬ ਕੀ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇੱਕ ਸੂਰ ਖਾਂਦਾ ਆ, ਦੂਸਰੀ ਗਾਂ ਖਾਂਦਾ ਆ, ਠੀਕ ਹੈ, ਉਲਟ ਇੱਕ ਦੂਜੇ ਦੇ। ਪਰ ਕਹਿੰਦੇ ਇਹ ਨਹੀਂ ਹੈਗਾ, ਇੱਦਾਂ ਨਹੀਂ ਹੈਗਾ, ਗੁਰਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ, ਸਿੱਧਾ ਸਪਸ਼ਟ ਲਿਖਿਆ। ਜੇ ਤੁਸੀਂ ਰੂਹਾਨੀਅਤ ਵੱਲੋਂ ਜਾਣਾ ਆ ਤਾਂ ਗੁਰੂ ਜਾਂ ਪੀਰ ਤੁਹਾਡੀ ਹਮੀ ਤਾਂ ਭਰੇਗਾ, ਤੁਹਾਨੂੰ ਤਾਂ ਸਿਖਾਏਗਾ ਇਹ ਸਾਰਾ ਕੁਛ। ਪਹਿਲਾਂ ਇਹ ਮੁਰਦੇ ਖਾਣੇ ਬੰਦ ਕਰੋ, ਜਿਹੜੀ ਬਿਰਤੀ ਹੈ ਨਾ ਮੁਰਦੇ ਖਾਣ ਦੀ, ਉਹ ਬੰਦ ਕਰੋ, ਕਿਉਂਕਿ ਫਲੋ ਕਰਦੀ ਹੈ ਜੀਆਂ ਜੀ, ਜਦ ਜੀ ਨੂੰ ਖਾਂਦਾ ਤਾਂ ਉਹਦੀ ਐਨਰਜੀ ਵੀ ਫਲੋ ਕਰਦੀ ਹੈ, ਉਹਦੀ ਮਾਨਸਿਕਤਾ ਵੀ ਫਲੋ ਕਰਦੀ ਹੈ, ਉਹ ਸਾਰਾ ਕੁਛ ਅੰਦਰ ਜਾਂਦਾ ਹੈ, ਉੱਦਾਂ ਦਾ ਬੰਦਾ ਹੋ ਜਾਂਦਾ ਹੈ। ਪਰ ਜੇ ਤੁਸੀਂ ਅਕਾਲ ਪੁਰਖ ਵੱਲੋਂ ਜਾਣਾ ਆ, ਰੂਹਾਨੀਅਤ ਵੱਲੋਂ ਜਾਣਾ, ਤਾਂ ਤੁਹਾਨੂੰ ਆਪਣਾ ਮਾਇੰਡ ਸੈੱਟ ਚੇਂਜ ਕਰਨਾ ਪੈਣਾ। ਉਹਦੇ ਲਈ ਤੁਹਾਨੂੰ ਜਿਹੜੇ ਮੁਰਦਾਰ ਹੈ, ਜਾਣੀ ਕਿ ਲਾਸ਼ਾਂ ਖਾਣੀਆਂ ਜਾਂ ਸਰੀਰ ਵੱਢ ਕੇ ਮੀਟ ਬਣਾ ਕੇ ਖਾਣੇ ਆ, ਉਹ ਤੋਂ ਗਰੇਜ਼ ਕਰਨਾ ਪੈਣਾ, ਉਹ ਮੂੰਹ ਦੇ ਸਵਾਦ ਨੇ ਜ਼ਿਆਦਾਤਰ, ਸਹਿਜ ਵਾਲਾ ਖਾਣਾ ਖਾਣਾ ਪੈਣਾ ਜਿਹੜਾ ਕਿ ਤੁਹਾਨੂੰ ਰੂਹਾਨੀਅਤ ਵੱਲੋਂ ਲੈ ਜਾਵੇ। ਸੋ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਮੈਨਿਊ ਨਹੀਂ ਦਿੱਤਾ ਵੀ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ, ਉਹ ਕਹਿੰਦੇ ਜੇ ਤੁਸੀਂ ਆਤਮ ਵੱਲੋਂ ਜਾਣਾ ਤਾਂ ਜਿਹੜਾ ਤਮਾ ਵਾਲਾ ਫੂਡ ਆ ਉਹ ਬੰਦ ਕਰ ਦੇਣਾ ਚਾਹੀਦਾ, ਤਾਮਸਿਕ ਜਿਹੜਾ ਤੁਹਾਡੇ 'ਚ ਤਮਾ ਵਧਾਉਂਦਾ ਆ ਵੀ ਮੋਸ਼ਨ 'ਚ ਲੈ ਕੇ ਆਉਂਦਾ ਤੁਹਾਨੂੰ, ਉਹ ਤੁਸੀਂ ਉਹਨੂੰ ਤਮਾ ਨੂੰ ਫੂਡ ਨੂੰ ਬੰਦ ਕਰਕੇ ਫਿਰ ਆਤਮ ਹੋ ਜਾਣਾ, ਮੋਸ਼ਨ ਘਟਾ ਲੈਣਾ ਹੈ। ਸਿੰਪਲ ਸਿੰਪਲ ਜਿਹੜੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਨਾਲ ਸਾਂਝੀਆਂ ਕਰਦੇ ਨੇ ਮਹਾਰਾਜ, ਸਾਨੂੰ ਭੇਟ ਕਰਦੇ ਨੇ। ਸੋ ਪਰ ਇੱਕ ਜਿਹੜਾ ਹੁਣ ਆਪਾਂ ਥੋੜ੍ਹੇ ਪੀਣ ਦੀ ਵੀ ਗੱਲ ਕਰ ਲਈਏ, ਕਿਉਂਕਿ ਪੀਣ ਦੇ ਵਿੱਚ ਖਾਣ ਪੀਣ ਦੇ ਵਿੱਚ ਬੜਾ ਅੱਜ ਕੱਲ੍ਹ ਵਿਵਾਦ ਚੱਲ ਰਿਹਾ ਹੈ, ਅਤੇ ਸਾਨੂੰ ਨਾ ਅਮਲ ਗਲੋਲਾ ਕੂੜਕਾ ਦਿੱਤਾ ਹੋਇਆ, ਅਮਲ ਲਾਇਆ ਹੋਇਆ ਕੂੜ ਦਾ, ਜਿਵੇਂ ਫੀਮ ਦੇ ਗੋਲਾ ਨਹੀਂ ਖਾ ਲੈਂਦੇ, ਫੀਮ ਦਾ ਗੋਲਾ ਖਾ ਕੇ ਅਮਲ ਲੱਗ ਜਾਂਦਾ, ਅਤੇ ਇਸੇ ਹੀ ਤਰ੍ਹਾਂ ਸਾਨੂੰ ਇੱਕ ਅਮਲ ਲੱਗਾ ਹੋਇਆ। ਇਹ ਰਾਗ ਸ਼੍ਰੀ ਰਾਗ ਦੇ ਵਿੱਚ ਹੀ ਹੈ, 15ਵੇਂ ਪੇਜ ਦੇ ਉੱਤੇ। ਇਹ ਮੈਂ ਤੁਹਾਨੂੰ ਦੱਸਿਆ ਸੀ ਨਾ, ਪਹਿਲੇ ਜਿਹੜੇ ਸ਼੍ਰੀ ਰਾਗ ਦੇ ਸ਼ਬਦ ਨੇ ਉਹ ਸਾਡੇ ਇਹ ਸਾਰੇ ਤੋੜਦੇ ਨੇ, ਮਿੱਥ ਤੋੜਦੇ ਨੇ। ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ, ਉਹ ਸਾਨੂੰ ਇੱਕ ਨਸ਼ਾ ਲਾ ਦਿੱਤਾ ਆ। ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਮੱਤ ਦੇ ਵਿੱਚ ਅਸੀਂ ਮਰਨ ਨੂੰ ਵਿਸਾ ਲਿਆ ਵੀ ਅਸੀਂ ਤਾਂ ਮਰਨਾ ਵੀ ਹੈ, ਇਹਦੇ ਬਾਰੇ ਨਹੀਂ ਅਸੀਂ ਕਦੇ ਸੋਚਿਆ। ਖੁਸ਼ੀ ਕੀਤੀ ਦਿਨ ਚਾਰ, ਜਿੰਨੀ ਕੁ ਖੁਸ਼ੀ ਅਸੀਂ ਕਰ ਸਕਦੇ, ਜਿੰਨੇ ਕੁ ਦਿਨ ਅਸੀਂ ਕਰ ਸਕਦੇ ਹਾਂ ਅਸੀਂ ਉਹ ਕਰ ਲਈ। ਸੱਚ ਮਿਲਿਆ ਤਨ ਸੋਫੀਆਂ, ਰਾਖਣ ਕੋ ਦਰਬਾਰ। ਕਹਿੰਦੇ ਕਿ ਜਿਨ੍ਹਾਂ ਨੇ ਕਹਿੰਦੇ ਮੋਹ ਦਾ ਨਸ਼ਾ ਛੱਡ ਕੇ ਪਰਮਾਤਮਾ ਦੇ ਦਰ ਮੱਲਣ ਦਾ ਅਹਿਦ ਕੀਤਾ, ਆਹਾਰ ਕੀਤਾ, ਉਹਨਾਂ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਿਲ ਗਿਆ। ਜਿਨੀ ਨਹੀਂ ਕੀਤਾ ਉਹ ਦਿਨ ਕੱਟ ਕੇ ਚਲੇ ਗਏ, ਪਰ ਜਿਹੜੇ ਉਸ ਦੇ ਦਰਬਾਰ ਦੇ ਵਿੱਚ ਪਰਮਾਨੈਂਟ ਜਿਨ੍ਹਾਂ ਨੂੰ ਥਾਂ ਮਿਲਿਆ, ਉਹ ਉਹਨਾਂ ਨੂੰ ਮਿਲਿਆ ਜਿਹੜੇ ਜਿਨ੍ਹਾਂ ਨੂੰ ਸੱਚ ਮਿਲਿਆ, ਉਹ ਸੂਫੀ ਰਹੇ, ਉਹ ਕੂੜ ਦੇ ਨਸ਼ੇ ਦੇ ਵਿੱਚੋਂ ਨਿਕਲ ਗਏ, ਛੱਡ ਦਿੱਤਾ ਉਹਨਾਂ ਨੇ ਨਸ਼ਾ, ਉੱਥੋਂ ਉਹ ਬਾਹਰ ਆ ਗਏ। ਨਾਨਕ ਸੱਚੇ ਕਉ ਸੱਚ ਜਾਣ, ਜਿੱਤ ਸੇਵੀ ਹੈ ਸੁੱਖ ਪਾਈ ਹੈ, ਤੇਰੀ ਦਰਗਹਿ ਚੱਲੇ ਮਾਣ। ਸੋ ਕਿਹੋ ਜਿਹੀ ਮਤਲਬ ਆਪਾਂ ਨੂੰ ਕਿਹੋ ਜਿਹਾ ਨਸ਼ਾ ਕਰਨਾ ਚਾਹੀਦਾ, ਕਿਹੋ ਜਿਹਾ ਨਸ਼ਾ ਛੱਡਣਾ ਚਾਹੀਦਾ, ਹੈ ਨਾ, ਇਹਦੇ ਬਾਰੇ ਦੱਸਦੇ ਨੇ। ਕਹਿੰਦੇ ਨੇ ਕਿ ਜਿਹੜਾ ਨਸ਼ਾ ਬਣਾਉਣਾ ਆ, ਗੁੜ ਦਾ ਬਣਾਉਣਾ, ਹੈ ਨਾ, ਅਤੇ ਉਹ ਕਹਿੰਦੇ ਸ਼ਰਾਬ ਤਾਂ ਉਹਦੀ ਬਣ ਜਾਂਦੀ ਹੈ, ਨਸ਼ੇ ਦੀ ਨਸ਼ਾ ਜਿਹੜਾ ਆ ਸ਼ਰਾਬ ਹੈ ਉਹ ਸੱਚ ਸਰਾ ਗੁੜ ਬਾਹਰ ਆ ਜਿਸ ਵਿੱਚ ਸੱਚਾ ਨਾਮ। ਕਹਿੰਦੇ ਜਿਹੜਾ ਇਹ ਸੱਚ ਮਿਲਿਆ ਜਿਹਦੇ ਕਰਕੇ ਸਾਨੂੰ ਮੁਕਤੀ ਹੋਈ, ਹੈ ਨਾ, ਦਰਬਾਰ ਦੇ ਵਿੱਚ ਬੈਠਣ ਦੇ ਲਈ ਥਾਂ ਮਿਲਿਆ, ਉਹ ਕਹਿੰਦੇ ਉਹ ਜਿਹੜਾ ਸਰਾ, ਜਾਣੀ ਕਿ ਸੁਰਾ ਵੀ ਕਹਿੰਦੇ ਨੇ, ਸ਼ਰਾਬ ਵੀ ਕਹਿੰਦੇ ਨੇ, ਉਹ ਸੱਚੀ ਸ਼ਰਾਬ ਕਹਿੰਦੇ ਕਾਹਦੀ ਬਣੀ ਹੋਈ ਸੀ, ਗੁੜ ਦੀ ਨਹੀਂ ਸੀ ਬਣੀ ਹੋਈ, ਉਹਦੇ ਵਿੱਚ ਸੱਚਾ ਨਾਮ ਸੀ। ਸੁਣੇ ਵਖਾਣੇ ਜਿੱਤੜੇ ਹਉ ਤਿੰਨ ਕਹਿ ਬਲਿਆਰੇ ਜਾਓ, ਜਿਨ੍ਹਾਂ ਨੂੰ ਉਹ ਨਾਮ ਮਿਲਿਆ, ਉਹ ਜਿਨ੍ਹਾਂ ਨੇ ਉਹ ਸੁਣਿਆ, ਹੈ ਨਾ, ਜਿਨ੍ਹਾਂ ਨੂੰ ਉਹ ਦਿਖਾਲੀ ਦਿੱਤਾ, ਮੈਂ ਉਹਨਾਂ ਦੇ ਬਲਿਹਾਰੀ ਜਾਂਦਾ, ਤਾਂ ਮਨ ਖੀਵਾ ਜਾਣੀ ਹੈ ਜਾਂ ਮਹਿਲੀ ਪਾਵੇ ਥਾਓ। ਕਹਿੰਦੇ ਵੀ ਉਹ ਸ਼ਰਾਬੀ ਦਾ ਸੀ, ਉਹਨੂੰ ਗਿਣਦੇ ਹਾਂ ਅਸਲ ਦੇ ਵਿੱਚ, ਅਸਲੀ ਸ਼ਰਾਬੀ ਸੱਚ ਦਾ ਰੱਤਿਆ ਹੋਇਆ, ਜੇ ਕਹਿੰਦੇ ਮਹਿਲਾਂ ਦੇ ਵਿੱਚ ਜਾ ਕੇ ਇਹੋ ਜਿਹੀ ਸ਼ਰਾਬ ਪੀਓ ਕਿ ਮਹਿਲਾਂ ਦੇ ਥਾਂ, ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਜਾ ਕੇ ਥਾਂ ਮਿਲੇ, ਨਾ ਕਿ ਪੰਜਾਬ ਦੇ ਮੁੱਖ ਮੰਤਰੀ ਵਾਂਗਰ ਸ਼ਰਾਬ ਪੀ ਕੇ ਲੋਕਾਂ ਦੇ ਦਰਬਾਰ ਦੇ ਵਿੱਚ ਆ ਕੇ ਲੈਕਚਰ ਦਿੱਤੇ ਜਾਣ। ਮਤਲਬ ਵਟ ਅ ਸ਼ੇਮ, ਅਤੇ ਮਤਲਬ ਸਿਧਾਂਤਕ ਤੌਰ 'ਤੇ ਵੀ, ਰੂਹਾਨੀਅਤ ਤੌਰ 'ਤੇ ਵੀ, ਮਨੁੱਖਤਾ ਲੈਵਲ 'ਤੇ ਵੀ, ਸਾਰੇ ਪਾਸੇ ਨਿੰਦਣਯੋਗ ਇਹ ਗੱਲ ਹੈ। ਅਤੇ ਮੈਨੂੰ ਤਾਂ ਰਿਜ਼ਾਈਨ ਦਾ ਤਾਂ ਅੱਜ ਕੱਲ੍ਹ ਨਾਮੋ ਨਿਸ਼ਾਨ ਨਹੀਂ ਨਾ ਹੈਗਾ, ਇੱਥੋਂ ਤੱਕ ਕਿ ਸਪੀਕਰ ਸਾਹਿਬ ਨੇ ਵੀ ਕੋਈ ਐਕਸ਼ਨ ਨਹੀਂ ਲਿਆ, ਉਹਨੇ ਗੱਲੇ ਨਹੀਂ ਸੁਣੀ ਕਿਸੇ ਦੀ। ਸੋ ਉਹ ਸਾਰੇ ਮਤਲਬ ਕੋਈ ਉਹਨਾਂ ਨੂੰ ਰੋਕਦਾ ਨਹੀਂ, ਕੋਈ ਟੋਕਦਾ ਨਹੀਂ, ਉਹ ਇੱਦਾਂ ਸਮਝਦੇ ਨੇ ਜਿੱਦਾਂ ਸਟੇਜਾਂ 'ਤੇ ਜਾ ਕੇ ਚੜ੍ਹ ਕੇ ਬੋਲੀ ਜਾ ਰਹੇ ਨੇ, ਕੋਈ ਕਲਾਸ ਨਹੀਂ ਹੈਗੀ, ਕੋਈ ਕੁਛ ਨਹੀਂ, ਬਸ ਜੋ ਨਾ ਸੋ, ਜਿਹੜੇ ਵੀ ਮਰਜ਼ੀ ਮਾਹੌਲ ਦੇ ਵਿੱਚ, ਹੈ ਨਾ, ਉਹ ਲੱਤ ਜੀ ਗੋਡ ਲੱਤ 'ਤੇ ਲੱਤ ਰੱਖ ਕੇ ਨਹੀਂ ਬਹਿਣਾ, ਐਂ ਨਹੀਂ ਬਹਿਣਾ, ਵਟ ਇਜ਼ ਦਿਸ, ਇਹ ਕੋਈ ਮਸਲੇ ਆ? ਕੁਰਸੀ ਦੇ ਉੱਤੇ ਬੰਦਾ ਬੈਠਾ ਆ, ਉਹ ਲੱਤ 'ਤੇ ਲੱਤ ਰੱਖ ਕੇ ਬੈਠ ਹੀ ਸਕਦਾ, ਇਹ 'ਚ ਕਿਹੜੀ ਗੱਲ? ਇਹ ਕੋਈ ਪੰਜਾਬ ਦਾ ਕੋਈ ਮਸਲਾ ਨਹੀਂ ਹੈਗਾ, ਲੱਤ 'ਤੇ ਲੱਤ ਰੱਖ ਕੇ ਬਹਿਣ ਜਾਂ ਨਾ ਬਹਿਣ ਦਾ, ਮਸਲੇ ਤਾਂ ਇਹ ਹੈ ਵੀ ਸ਼ਰਾਬ ਪੀ ਕੇ ਆਉਣ ਦਾ ਮਸਲਾ ਆ, ਹੈ ਨਾ, ਅਤੇ ਉਹ ਸ਼ਰਾਬ ਪੀ ਕੇ ਇਹ ਗੱਲ ਕਰੇ, ਤੁਸੀਂ ਲੱਤ 'ਤੇ ਲੱਤ ਰੱਖ ਕੇ ਨਹੀਂ ਬਹਿ ਸਕਦੇ, ਹਾਂ, ਦਾਰੂ ਨਾਲ ਡੱਕ ਕੇ ਜ਼ਰੂਰ ਆ ਸਕਦੇ ਹਾਂ, ਪੂਰਾ ਰੱਜ ਕੇ ਤੁਸੀਂ ਆ ਸਕਦੇ ਹਾਂ, ਮਤਲਬ ਵੈਰੀ ਸ਼ੇਮਫੁੱਲ। ਅਤੇ ਇਸ ਕਰਕੇ ਮੇਰੇ ਦਿਮਾਗ ਦੇ ਵਿੱਚ, ਜ਼ਹਿਨ ਦੇ ਵਿੱਚ ਗੱਲਾਂ ਚੱਲਦੀਆਂ ਸੀ ਕਿ ਇੱਕ ਗੁਰਮੁਖ ਅਤੇ ਮਨਮੁਖ ਦੇ ਵਿੱਚ ਕੀ ਫਰਕ ਹੁੰਦਾ। ਗੁਰਬਾਣੀ ਦੇ ਵਿੱਚ ਦੁਨੀਆ 'ਤੇ ਸਿਰਫ ਦੋ ਤਰ੍ਹਾਂ ਦੇ ਇਨਸਾਨ ਹੈ, ਉੱਥੇ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਗੋਰਾ ਨਹੀਂ, ਕੋਈ ਚਿੱਟਾ ਨਹੀਂ, ਕੋਈ ਉੱਚਾ ਨਹੀਂ, ਕੋਈ ਲੰਮਾ ਨਹੀਂ, ਕੋਈ ਮੋਟਾ ਨਹੀਂ, ਕੋਈ ਪਤਲਾ ਨਹੀਂ, ਉੱਥੇ ਸਿਰਫ ਦੋ ਤਰ੍ਹਾਂ ਦੇ ਇਨਸਾਨ ਹੈ। ਮਹਾਰਾਜ ਕਹਿੰਦੇ ਨੇ ਕਿ ਬੰਦਾ ਜਾਂ ਗੁਰਮੁਖ ਹੁੰਦਾ ਆ ਜਾਂ ਉਹ ਮਨਮੁੱਖ ਹੁੰਦਾ ਆ, ਬਸ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ, ਗੁਰਮੁਖ ਜਾਂ ਮਨਮੁੱਖ, ਬਸ ਦੁਨੀਆ ਦੇ ਉੱਤੇ ਇਹੀ ਚੀਜ਼ਾਂ ਨੇ। ਹੁਣ ਉਹ ਗੁਰਮੁਖ ਬੰਦਾ ਜਿਹੜੇ ਕਾਰਜ ਕਰਦਾ, ਉਹ ਸਾਨੂੰ ਸਾਰਿਆਂ ਨੂੰ ਪਤਾ ਆ ਕੀ ਕਰਦਾ ਆ, ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਸਾਡੀ ਇਤਿਹਾਸ ਜਿਹੜਾ ਆ ਭਰਿਆ ਪਿਆ, ਸਿੱਖ ਇਤਿਹਾਸ, ਮਨੁੱਖਤਾ ਦਾ ਇਤਿਹਾਸ ਵੀ, ਜਿਹੜੇ ਗੁਰਮੁਖ ਨੇ ਭਗਤਾਂ ਤੋਂ ਲੈ ਕੇ ਸਾਰੇ ਸਤਿਯੁਗ ਤੋਂ ਲੈ ਕੇ ਹੁਣ ਤੱਕ, ਗੁਰਮੁਖਾਂ ਦੇ ਨਾਮ ਵੀ ਦਰਜ ਨੇ ਗੁਰੂ ਗ੍ਰੰਥ ਸਾਹਿਬ 'ਚ, ਹੋਰ ਗ੍ਰੰਥਾਂ ਦੇ ਵਿੱਚ ਵੀ। ਸੋ ਉਹ ਗੁਰਮੁਖਾਂ ਦੇ ਵੀ ਬਾਰੇ ਜਾਣਦੇ ਹਾਂ, ਮਨਮੁੱਖਾਂ ਦੀ ਵੀ ਕਹਾਣੀਆਂ ਨਾਲੇ ਲਿਖੀਆਂ ਹੋਈਆਂ ਵੀ ਮਨਮੁੱਖਾਂ ਨੇ ਕੀ ਗਲਤ ਕੰਮ ਕੀਤੇ, ਹੈ ਨਾ। ਸੋ ਬੰਦੇ ਦੋ ਤਰ੍ਹਾਂ ਦੇ ਹੁੰਦੇ ਨੇ ਅਧਿਆਤਮ ਦੇ ਵਿੱਚ, ਜਾਂ ਗੁਰਮੁੱਖ ਹੁੰਦੇ ਨੇ, ਜਾਂ ਜਿਨ੍ਹਾਂ ਦਾ ਮਤਲਬ ਮੁੱਖ ਜਿਹੜਾ ਅਕਾਲ ਪੁਰਖ ਵੱਲ ਨੂੰ ਹੁੰਦਾ ਉਹ ਹੁੰਦੇ ਨੇ, ਜਾਂ ਜਿਨ੍ਹਾਂ ਦਾ ਮੁੱਖ ਆਪਣੇ ਮਨ ਵੱਲ ਨੂੰ ਹੁੰਦਾ, ਮਨ ਦੀਆਂ ਸੋਚਦੇ ਨੇ। ਸੋ ਭਗਵੰਤ ਮਾਨ ਸਾਹਿਬ ਟੋਟਲ ਮਨਮੁੱਖ ਮਤਲਬ ਪ੍ਰੂਵ ਕਰ ਚੁੱਕੇ, ਹਾਲਾਂਕਿ ਪੰਜਾਬ ਗੁਰੂਆਂ ਦੀ ਧਰਤੀ ਆ, ਗੁਰੂ ਸਾਹਿਬ ਦੀ ਇੱਕ ਵੀ ਉਹ ਅੰਸ਼ ਜਿਹੜਾ ਆ ਉਹਨੂੰ ਗ੍ਰਹਿਣ ਨਹੀਂ ਕਰ ਸਕੇ ਅੱਜ ਤੱਕ। ਅਤੇ ਉਹ ਤਾਂ ਪਿੱਛੇ ਵੀ ਰੌਲਾ ਪੈਂਦਾ, ਗੁਰਦੁਆਰਿਆਂ 'ਚ ਵੀ ਪੀ ਪੀ ਕੇ ਜਾਂਦੇ ਰਹੇ ਨੇ, ਹੈ ਨਾ। ਅਤੇ ਲਿਵਰ ਦਾ ਇਲਾਜ, ਸਾਡੇ ਇੱਕ ਦੋਸਤ ਆ, ਉਹਨਾਂ ਨੇ ਬਹੁਤ ਵਧੀਆ ਕਮੈਂਟ ਕੀਤਾ, ਕਹਿੰਦੇ ਵੀ ਜਿਹੜਾ ਲਿਵਰ ਹੈ ਨਾ ਭਗਵੰਤ ਮਾਨ ਸਾਹਿਬ ਦਾ, ਕਹਿੰਦੇ ਮੰਡੀ ਗੋਬਿੰਦਗੜ੍ਹ ਤੋਂ ਪਵਾਇਆ ਆ ਸਟੀਲ ਦਾ, ਪਤਾ ਨਹੀਂ ਕਿੱਦਾਂ ਮਤਲਬ ਝੱਲੀ ਜਾਂਦੇ ਨੇ। ਖੈਰ ਚਲੋ, ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਅਤੇ ਕੁਛ ਸੁਨੇਹੇ ਸਾਡੇ ਮਿੱਤਰ ਪਿਆਰਿਆਂ ਦੇ ਆਏ ਨੇ। ਸੁਖਵਿੰਦਰ ਸਵੰਤ ਭਾਅ ਜੀ ਸਾਡੇ ਨਾਲ ਜੁੜਦੇ ਨੇ ਵਟਸਐਪ ਦੇ ਰਾਹੀਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਅਤੇ ਮੈਸੇਜ ਮੇਰੇ ਮੇਰਾ ਖਿਆਲ ਇੱਧਰ ਉੱਡ ਗਏ ਨੇ, ਕੋਈ ਗੱਲ ਨਹੀਂ। ਤਾਂ ਸੁਖਦੀਪ ਰਿਆਲ ਵੀ ਕੋਬਰਮ ਵਾਲੇ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਵਟਸਐਪ ਦੇ ਜ਼ਰੀਏ ਰੂਪਰਾ ਸਾਹਿਬ ਸਾਡੇ ਨਾਲ ਜੁੜੇ ਸੀ, ਅਤੇ ਉਹਨਾਂ ਨੇ ਵੀ ਸਾਰਿਆਂ ਨੂੰ ਫਤਿਹ ਬੁਲਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਨੂੰ ਐਡਵਾਂਸ ਦੇ ਵਿੱਚ ਬੁਲਾਈ ਆ। ਅਤੇ ਇਸ ਤੋਂ ਬਾਅਦ ਚੱਲਦੇ ਹਾਂ ਸੁਨੇਹੇ ਜਿਹੜੇ ਸਾਡੇ ਨਾਲ ਯੂਟਿਊਬ ਅਤੇ ਫੇਸਬੁੱਕ ਤੋਂ ਆਏ ਨੇ। ਅਤੇ ਸਾਡੇ ਬੜੇ ਹੀ ਪਰਮ ਮਿੱਤਰ ਅੰਮ੍ਰਿਤਪਾਲ ਮਨਿਹਾਸ ਜੁੜੇ ਨੇ ਸਿਡਨੀ ਤੋਂ, ਸਾਡੇ ਅਕਾਊਂਟੈਂਟ ਵੀਰ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ। ਭੁਪਿੰਦਰ ਸਿੰਘ ਜੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਤਿ ਸ਼੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਲਾਡੀ ਸੰਘਾ ਜੀ, ਜਿਨ੍ਹਾਂ ਨੇ ਬਹੁਤ ਹੀ ਸਫਲ ਟੂਰਨਾਮੈਂਟ ਇਹਨਾਂ ਦੀ ਟੀਮ ਨੇ, ਇਹਨਾਂ ਦੇ ਕਲੱਬ ਨੇ ਕਰਵਾਇਆ। ਅਤੇ ਇਹਨਾਂ ਦੀਆਂ ਵੀ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ। ਉੱਥੇ ਨਾ ਕੱਲ੍ਹ ਦੀ ਇੱਕ ਖਬਰ ਵੀ ਹੈ ਰੇਡੀਓ 'ਤੇ, ਤੁਸੀਂ ਹਰਮਨ ਰੇਡੀਓ ਦੇ ਪੇਜ 'ਤੇ ਪੜ੍ਹੀ ਸੀ ਕਿ ਸੁਖਪ੍ਰੀਤ ਆਰਟਿਸਟ ਡੈਨੀਅਲ ਓਕੋਨਲ ਪਹੁੰਚੇ ਹੋਏ ਸੀ ਉਚੇਚਾ, ਇਹਨਾਂ ਨੇ ਉਹਨਾਂ ਵਾਸਤੇ ਟੈਂਟ ਲਵਾ ਕੇ ਉੱਤੇ ਆਰਟ ਦਾ ਕੰਪੀਟੀਸ਼ਨ ਕਰਾਇਆ, ਬਹੁਤ ਵਧੀਆ ਉਪਰਾਲਾ। ਅਤੇ 2019 ਦੇ ਵਿੱਚ ਇਹਦੀ ਸ਼ੁਰੂਆਤ ਅਸੀਂ ਕੀਤੀ ਸੀ, ਆਰਟਿਸਟ ਬੁਲਾਏ ਸੀ ਇੰਡੀਆ ਤੋਂ, ਸੁਖਪ੍ਰੀਤ ਸਾਹਿਬ ਭਾਅ ਜੀ ਉਦੋਂ ਵੀ ਆਏ ਸੀ, ਅਤੇ ਡੈਨੀਅਲ ਓਕੋਨਲ ਵੀ ਆਉਂਦੇ ਰਹੇ ਨੇ। ਅਤੇ ਡੈਨੀਅਲ ਓਕੋਨਲ ਆਹ ਤਸਵੀਰ ਜਿਹੜੀ ਆ ਇਹ ਸੁਖਪ੍ਰੀਤ ਆਰਟਿਸਟ ਨੇ ਬਣਾਈ ਹੈ, ਅਤੇ ਇਹ ਤਕਰੀਬਨ 3300 ਦੀ ਆਕਸ਼ਨ 'ਚ ਹੋਈ ਆ, ਅਤੇ ਉਹਦੇ 'ਚੋਂ $1,000 ਜਿਹੜਾ ਉਹਨਾਂ ਨੇ ਟਰਬਨ ਫੋਰ ਆਸਟ੍ਰੇਲੀਆ ਨੂੰ ਡੋਨੇਟ ਕੀਤਾ। ਅਤੇ ਇਹ ਤਸਵੀਰ ਜਿਹੜੀ ਤੁਸੀਂ ਹੁਣ ਦੇਖੋਗੇ ਇਹ ਹੈਗੇ ਡੈਨੀਅਲ ਓਕੋਨਲ, ਐਡਲੇਡ ਦੇ ਆਰਟਿਸਟ ਨੇ, ਬਹੁਤ ਦੇਰ ਤੋਂ ਅਸੀਂ ਜਾਣਦੇ ਹਾਂ ਇੱਕ ਦੂਜੇ ਨੂੰ, ਅਤੇ ਬਹੁਤ ਵਧੀਆ ਆਰਟ ਕਰਦੇ ਨੇ ਏਅਰਪੋਰਟਾਂ 'ਤੇ ਹੋਰ ਸਟਰੀਟਾਂ 'ਤੇ, ਅਤੇ ਦੋਨੋਂ ਮਿੱਤਰ ਪਿਆਰੇ ਪਹੁੰਚੇ ਹੋਏ ਨੇ ਸ਼ੈਪਟਨ। ਤਾਂ ਇਹ ਤਸਵੀਰਾਂ ਸਟੇਜ 'ਤੇ ਸਰਮਾ ਬਥੂਣੀ ਹੋਰ ਮਿੱਤਰ ਪਿਆਰੇ ਖੜ੍ਹੇ ਨੇ। ਤਾਂ ਇੱਕ ਵੀਡੀਓ ਵੀ ਆ ਆਰਟ ਕਰਦਿਆਂ ਦੀ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਮੇਲੇ ਦੇ ਦੌਰਾਨ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ।
ਛੋਟੇ ਜਿਹੜੇ ਬੱਚੇ ਨੇ ਉਹਨਾਂ ਦਾ ਮੁਕਾਬਲਾ ਕਰਵਾਇਆ ਜਾਣਾ, ਤੇ ਨਾਲ ਹੀ ਉੱਥੇ ਸਾਡੇ ਦੇ ਨਾਲ ਪੈਣਗੀ ਤੁਹਾਡੇ ਸ਼ਹਿਰ ਤੋਂ ਡੈਨੀਅਲ ਚੈਨਲ ਆਰਟਿਸਟ ਫਰੋਮ ਐਡੀਲੇਡ ਪੇਂਟਿੰਗ, ਇਹ ਪਹੁੰਚੇ ਨੇ ਲਾਈਵ, ਇਹ ਕਰਦੇ ਨੇ ਸਕੈਚ ਪੇਂਟ ਕਰਦੇ ਨੇ। ਸੋ ਔਰ ਸਾਹਮਣੇ ਸਟਾਲ ਲੱਗੀ ਹੋਈ ਉਹਨਾਂ ਦੀ, ਤੇ ਇਹਨਾਂ ਦੇ ਜਿਹੜੇ ਸਕੈਚ ਪੇਂਟ ਆ ਉਹਦੀ ਅੱਜ ਪ੍ਰਦਰਸ਼ਨੀ ਵੀ ਲੱਗੂਗੀ ਜੀ। ਤੇ ਹੁਣ ਆਪਾਂ ਆਡੀਅੰਸ ਨਾਲ ਵੀ ਇੰਟਰਡਿਊਸ ਕਰਾਵਾਂਗੇ, ਆਪਾਂ ਗਰਾਊਂਡ 'ਚ ਕਰਾਵਾਂਗੇ। ਉੱਥੇ ਨਾਲ ਹੀ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ, ਵਰਲਡ ਫੇਮਸ ਪੇਂਟਿੰਗ ਦੇ ਵਿੱਚ ਬਾਖੂਬੀ ਕਰੈਕਟਰਾਂ ਬਾਰੇ ਜਾਣਕਾਰੀ ਦੱਸੀ ਜਾਂਦੀ ਆ। ਮੈਂ ਇਹਨਾਂ ਦੀ ਇੱਕ ਪੇਂਟਿੰਗ ਦੇਖੀ ਸੀ, ਮੈਨੂੰ ਉਹ ਲੱਗਦਾ ਸੀ ਜਿੱਦਾਂ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਉਹ ਦਰਬਾਰ ਦੇ ਵਿੱਚ ਕੱਲਾ ਕੱਲਾ ਸੁਣੇ ਆ ਰਹੇ ਸੀ ਕਿ ਕਿਹੜੇ ਜਨਰਲ ਤੋਂ ਆਏ ਨੇ, ਕਿਹੜੇ ਵਜ਼ੀਰ ਨੇ, ਕੌਣ ਕਿਹਦਾ ਕੀ ਰੋਲ ਆ, ਕਿਹਦਾ ਕੀ ਹੱਕ ਸੀ ਉਹਨਾਂ ਦਾ। ਮੋਹਾਂ ਬੋਲਦੀਆਂ ਨੇ ਜੀ ਇਹਨਾਂ ਦੀਆਂ ਜਿਹੜੀਆਂ ਸਕੈਚ ਪੇਂਟਿੰਗਾਂ ਨੇ ਉਸ
ਜੀ। ਸੋ ਮੈਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਕਿ ਕੀ ਹੋਇਆ, ਪਰ ਤੁਸੀਂ ਆਪ ਖੁਦ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬਹੁਤ ਸੋਹਣੇ ਤਰੀਕੇ ਨਾਲ ਕਮੈਂਟੇਟਰਸ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਪੇਂਟਿੰਗਸ ਕਰਦੇ ਨੇ। ਸੋ ਬਹੁਤ ਵਧੀਆ ਉਪਰਾਲਾ ਲਾਡੀ ਸੰਘਾ ਹੋਣਾ ਨੇ ਅਤੇ ਇਹਨਾਂ ਦੀ ਟੀਮ ਨੇ ਕੀਤਾ, ਮੁਬਾਰਕਾਂ ਇਹਨਾਂ ਨੂੰ ਬਹੁਤ ਬਹੁਤ। ਧਰਮਜੀਤ ਸਿੰਘ ਮਲਡੂਰੇ ਵਾਲੇ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਿਟ ਸੰਡੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਬਲਵੰਤ ਸਿੰਘ ਹੋਣੀ, ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ, ਭਗਵੰਤ ਮਾਨ ਲੀਵਰ ਨੇੜੇ ਹੀ ਖਰਾਬ ਹੋਣ ਦੇ, ਬਸ PGI ਦੇ ਡਾਕਟਰ ਚੰਗੇ ਜਿਹੜੇ ਖਿੱਚੀ ਆਉਂਦੇ ਨੇ ਸਟੀਲ ਦਾ ਲੀਵਰ ਪਵਾਇਆ ਹੋਇਆ, ਅਤੇ ਕਰਦੇ ਹਾਂ ਗੱਲ ਤਾਇਆ ਜੀ ਨੂੰ, ਆਲਣ ਦਿਓ, ਆਏ ਹੋਏ ਨੇ। ਗੌਰਵ ਸ਼ਰਮਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅੰਮ੍ਰਿਤਪਾਲ ਸਿੰਘ ਛਿਆਪਟਨ ਤੋਂ ਆਏ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ। ਅਤੇ ਯਾਦਵਿੰਦਰ ਸਿੰਘ ਸੇਖੋਂ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ ਸੇਖੋਂ ਸਾਹਿਬ, ਕੀ ਹਾਲ ਚਾਲ ਹੈ, ਠੀਕ ਠਾਕ ਹੋ। ਰੋਸ਼ਨ ਸਿੰਘ ਜੀ ਵੀ ਆ ਗਏ ਨੇ ਕੁਈਨਜ਼ਲੈਂਡ ਤੋਂ, ਜੀ ਆਇਆਂ ਨੂੰ ਜੀ ਬਹੁਤ ਬਹੁਤ। ਅਤੇ ਅਮਨ ਸਿੱਧੂ ਗੰਗ, ਸਤਿ ਸ਼੍ਰੀ ਅਕਾਲ ਬਜ਼ੁਰਗੋ, ਚੜ੍ਹਦੀ ਕਲਾ, ਠੀਕ ਹੈ, ਕੋਈ ਨਹੀਂ, ਆਉਂਦੇ ਹਾਂ ਫਿਰ ਵੀਰਵਾਰ ਨੂੰ ਤੁਹਾਨੂੰ, ਬਸ ਸ਼ੁੱਕਰਵਾਰ ਨੂੰ ਮਿਲਦੇ ਹਾਂ ਪੁੱਛਦੇ ਹਾਂ ਬਜ਼ੁਰਗੀ ਬਾਰੇ। ਸੁਰਜੀਤ ਸਿੰਘ ਬਾਜਾ ਖਾਨਾ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ ਪਿਆਰਿਓ, ਠੀਕ ਹੋ। ਸਾਹਿਬਪ੍ਰੀਤ ਕਿੰਗੜਾ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ। ਕੁਲਵੰਤ ਸਿੰਘ ਬ੍ਰਿਸਬਨ ਤੋਂ, ਜੀ ਆਇਆਂ ਨੂੰ ਵੈਲਕਮ। ਅਤੇ ਸਵੇਰ ਵਾਲੀ ਸਤਿ ਸ਼੍ਰੀ ਅਕਾਲ ਸਾਡੇ ਸਤਿਕਾਰਯੋਗ ਭਾਅ ਜੀ ਹਰਜਿੰਦਰ ਢੀਂਡਸਾ ਭਾਅ ਜੀ ਬੁਲਾ ਰਹੇ ਨੇ, ਕੈਨਬਰਾ ਸਟਨ ਤੋਂ, ਜੀ ਆਇਆਂ ਨੂੰ ਜੀ। ਬਲਵੰਤ ਸਿੰਘ ਸੰਧੂ, ਹਾਂਜੀ ਪਿਆਰਿਓ, ਠੀਕ ਹੋ, ਸਤਿ ਸ਼੍ਰੀ ਅਕਾਲ। ਬਲਜੀਤ ਧਨੋਆ ਜੀ ਕਹਿੰਦੇ ਐਡਿਕਸ਼ਨ, ਰੋਟੀ ਖਾਂਦੇ ਸਮੇਂ ਘਰ ਵਾਲੀ ਦੀ ਕਿਚ ਕਿਚ ਤੇ ਦੁਖੀ ਹੋ ਕੇ ਰੋਟੀ ਟੁੱਕ ਦੀ ਪਲੇਟ ਛੱਡ ਕੇ ਜਾਣ ਦੇ ਉਦਾਹਰਣ ਬਹੁਤ ਮਿਲਦੇ ਹਨ, ਪਰ ਪੈੱਗ ਲਗਾਉਂਦੇ ਸਮੇਂ ਘਰ ਵਾਲੀ ਜਿੰਨਾ ਮਰਜ਼ੀ ਬੋਲੀ ਜਾਵੇ, ਸ਼ਰਾਬ ਵਿਚਾਲੇ ਛੱਡ ਕੇ ਕੋਈ ਗਿਆ ਹੋਵੇ ਤਾਂ ਮੈਨੂੰ ਦੱਸਿਓ। ਸਹੀ ਗੱਲ ਹੈ। ਅਤੇ ਇੱਧਰ ਸਾਡੇ ਸਪੈਸ਼ਲਿਸਟ ਆ ਗਏ ਨੇ ਕਰਨਵੀਰ ਹੁਣੀ ਛਾਪਟਨ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਦੇਖੋ ਜੀ ਸ਼ਰਾਬ ਪੀ ਕੇ ਬੰਦਾ ਸੱਚ ਬੋਲਦਾ, ਦਿਦਾਰ ਸੰਧੂ ਲਿਖ ਗਿਆ ਅਤੇ ਕਿਹਾ ਗਿਆ ਕਿ ਘੁੱਟ ਕੁ ਦਾਰੂ ਪੀ ਕੇ ਜੈ ਵੱਡੀ ਦਾ ਧਰਮਰਾਜ ਬਣ ਬਹਿੰਦਾ ਹੈ, ਬਣ ਗਿਆ ਵੇ ਭਗਵੰਤ ਮਾਨ ਧਰਮਰਾਜ ਬਣ ਗਿਆ। ਕੋਈ ਕਹਿੰਦਾ ਸਪੀਕਰ ਸਰ, ਇਹ ਬੰਦਾ ਬਕਵਾਸ ਕਰਦਾ, ਠੀਕ ਹੈ। ਅਤੇ ਰਾਜਵਿੰਦਰ ਖੱਕ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ। ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਫਤਿਹ ਬੁਲਾ ਰਹੇ ਨੇ, ਅਤੇ ਪੰਜਾਬ ਦੇ ਵਿੱਚ ਹੀ ਨੇ, ਬੜੀ ਛੇਤੀ ਆਉਣਗੇ ਤਾਂ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ। ਚਰਨ ਪ੍ਰਤਾਪ ਸਿੰਘ ਚਾਂਦਪੁਰੀ ਸਾਡੇ ਪੱਤਰਕਾਰ ਵੀਰ ਸਿਡਨੀ ਤੋਂ, ਕੀ ਹਾਲ ਹੈ ਪਿਆਰਿਓ, ਠੀਕ ਹੋ। ਅਤੇ ਗੁਰਦੇਵ ਸਿੰਘ ਸਿੱਧੂ ਅੰਕਲ ਜੁੜੇ ਨੇ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਖਾਣ ਪੀਣ ਬਾਰੇ ਬਹੁਤ ਵਧੀਆ ਜੀ, ਖਿਆਲ ਰੱਖਣਾ ਚਾਹੀਦਾ, ਧੰਨਵਾਦ ਜੀ। ਅਤੇ ਅਮਰਜੀਤ ਸਿੰਘ ਹੋਠੀ ਜੀ, ਅਮਰਦੀਪ ਸਿੰਘ ਹੋਠੀ, ਸਤਿ ਸ਼੍ਰੀ ਅਕਾਲ ਹੋਠੀ ਸਾਹਿਬ, ਠੀਕ ਠਾਕ ਹੋ। ਅਤੇ ਭੁਪਿੰਦਰ ਸਿੰਘ ਧਾਲੀਵਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ, ਇਨਸਾਨ ਦੇ ਆਹਾਰ ਉੱਪਰ ਗੱਲਬਾਤ ਹੋਈ ਹੈ। ਅਤੇ ਕਹਿੰਦੇ ਨੇ ਕਿ ਕੁਦਰਤ ਦੇ ਵਾਤਾਵਰਣ ਵਿੱਚ ਜੀਵ ਜ਼ਿੰਦਗੀ ਆਧਾਰਿਤ ਸਮਾਨਤਾ ਰੱਖਣ ਲਈ ਜੀਵ ਦੇ ਆਹਾਰ ਦੀ ਵਿਵਸਥਾ ਇਸ ਤਰ੍ਹਾਂ ਪੈਦਾ ਕਰਕੇ ਰੱਖੀ ਹੈ ਜਿਸ ਕਾਰਨ ਸਰਵੋਤਮ ਜੀਵ ਇਨਸਾਨ ਲਈ ਕਾਫੀ ਦੁਵਿਧਾ ਪੈਦਾ ਕਰ ਰੱਖੀ ਹੈ। ਇਸ ਦੁਵਿਧਾ ਦਾ ਹੱਲ ਗੁਰਬਾਣੀ ਅੰਦਰ ਬਹੁਤ ਸ਼ਾਨਦਾਰ ਢੰਗ ਨਾਲ ਦਿੱਤਾ ਹੈ, ਸਿਰਫ ਅਮਲ ਦੀ ਜ਼ਰੂਰਤ ਹੈ। ਬਿਲਕੁਲ, ਬਹੁਤ ਸਹੀ ਫਰਮਾਇਆ ਤੁਸੀਂ। ਅਤੇ ਮੇਰੇ ਨਾਲ ਨਿਸ਼ਾਨ ਸਿੰਘ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਨਿਸ਼ਾਨ ਸਿੰਘ ਜੀ। ਅਤੇ ਦਿਲ ਵਾਲੀ ਗੱਲ ਦੇ ਵਿੱਚ ਭੁਪਿੰਦਰ ਸਿੰਘ ਵੀ ਜੁੜੇ ਨੇ, ਵਰਿੰਦਰ ਸਿੰਘ ਕੈਨਬਰਾ ਤੋਂ ਵੀ ਸਤਿ ਸ਼੍ਰੀ ਅਕਾਲ ਆਈ ਹੈ ਜੀ ਸਾਰਿਆਂ ਨੂੰ, ਸੋ ਕਬੂਲ ਕਰਨੀ। ਸੋ ਹੁਣ ਮੇਰੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋਣ ਜਾ ਰਹੇ ਨੇ, ਅਤੇ ਮੈਂ ਉਹਨਾਂ ਦਾ ਸਵਾਗਤ ਕਰਾਂ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੀ ਆਇਆਂ ਨੂੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾਲ ਹੀ ਸਾਰੇ ਸੂਝਵਾਨ ਸਰੋਤਿਆਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਪ੍ਰਵਾਨ ਹੋਵੇ। ਪਰ ਤੁਸੀਂ ਉਚੇਚਾ ਬਾਕੀ ਸਾਰਿਆਂ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੇ ਹੋ ਤੇ ਕੱਲੇ ਮੇਰੇ ਨਾਲ ਹੀ ਤੁਸੀਂ ਫਤਿਹ ਵਤੇ ਆਉਂਦੇ ਹੋ, ਕੀ ਗੱਲ, ਡਰ ਲੱਗਦਾ ਮੇਰੇ ਤੋਂ
ਤੁਹਾਡੀ ਡਾਂਗ ਬਹੁਤ ਜ਼ਬਰਦਸਤ ਹੈ ਤਾਏ ਦੀ, ਤੇ
ਤੁਹਾਨੂੰ?
ਕਿਉਂਕਿ ਮੈਂ ਪਹਿਲਾਂ ਸਤਿ ਸ੍ਰੀ ਅਕਾਲ ਹੀ ਬੁਲਾਉਂਦਾ ਹੁੰਦਾ ਸੀ, ਪਰ ਹੌਲੀ
ਨਹੀਂ,
ਹੌਲੀ
ਸਾਰਿਆਂ ਨੂੰ, ਮੇਰਾ ਇਹ ਕਹਿਣ ਦਾ ਮਤਲਬ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੀ ਸਾਰੀ ਸਾਰਿਆਂ ਨੂੰ ਫਤਿਹ ਬੁਲਾਇਆ ਕਰੋ।
ਹਾਂਜੀ ਹਾਂਜੀ, ਪਰ ਤੁਹਾਨੂੰ ਤਾਂ ਚੇਚਾ ਬੁਲਾਉਂਦੇ ਆ ਨਾ, ਕਿਉਂਕਿ ਮੈਨੂੰ ਚੇਤੇ ਆਇਆ ਨਾ ਕਿ ਤੁਸੀਂ ਜਿਹੜੀ ਕਲਾਸ ਲਾਉਂਦੇ ਆ ਬਾਅਦ 'ਚੋਂ ਜਾਂ ਪਹਿਲਾਂ ਵੀ। ਅੱਛਾ, ਪਹਿਲਾਂ ਇਹ ਦੱਸੋ, ਤੰਦਰੁਸਤ ਹੋ, ਸਿਹਤ, ਰਾਜੀ ਖੁਸ਼ੀ?
ਏ ਮਹਾਰਾਜ ਦੀ ਕਿਰਪਾ ਹੈ, ਰਿੜੀ ਜਾਂਦਾ ਕੰਮ,
ਠੀਕ ਹੈ
ਬਹੁਤ
ਠੀਕ ਹੈ ਤਾਇਆ ਜੀ।
ਬਖਸ਼ਿਸ਼ ਹੈ ਉਹਦੀ, ਸਵੇਰੇ ਉੱਠ ਕੇ ਜੇ ਪਿੰਡਾ ਗਿੱਲਾ ਕਰ ਲਿਆ, ਚਾਹ ਦਾ ਕੱਪ ਬਣਾ ਕੇ ਪੀ ਲਿਆ, ਪੱਗ ਬੰਨ ਲਈ ਆ, ਇਹਦਾ ਮਤਲਬ ਠੀਕ ਹੀ ਆ।
ਠੀਕ ਹੀ ਹੈ, ਠੀਕ ਹੈ। ਚਲੋ ਇੱਦਾਂ ਹੀ ਰੱਖੇ ਪਰਮਾਤਮਾ ਅਤੇ ਲੰਬੀ ਉਮਰ ਬਖਸ਼ੇ, ਅਤੇ ਆਪਾਂ ਗੱਲਾਂ ਬਾਤਾਂ ਵੀ ਕਰਦੇ ਰਹਿਣਾ ਹੈ। ਤੋ ਹੁਣ ਗਾਰਡਨ ਦੇ ਵਿੱਚ ਕੀ ਤੁਸੀਂ ਲਾਇਆ ਕੁਛ? ਸਿਆਲਾਂ ਦਾ ਸ਼ੁਰੂ ਹੋ ਚੁੱਕਾ ਕੰਮ
ਉਹ ਨਹੀਂ ਕੁਝ ਨਹੀਂ, ਉਹ ਬਸ ਐਵੇਂ ਹੀ, ਇਹ ਵੀ ਐਵੇਂ ਥੋੜੇ ਦਿਨ ਦਾ ਹੀ ਚਾਅ ਜਿਹਾ ਹੁੰਦਾ ਆ। ਤੇ ਉਹ ਫਿਰ ਮੇਥੀ ਲਾਈ ਹੈ ਜੀ, ਮੇਥੀ ਅਜੇ ਉੱਗੀ ਨਹੀਂ, ਮੇਥੇ ਉੱਗੇ ਹੋਏ
ਮੇਥੇ ਹੋ
ਆ।
ਗਿਆ। ਸੋ ਹੁਣ ਤੁਸੀਂ,
ਮਿਰਚਾਂ ਨਹੀਂ ਅਜੇ ਪੁੱਟੀਆਂ, ਮਿਰਚਾਂ ਲੱਗਦੀਆਂ।
ਅੱਛਾ, ਹੁਣ ਤੁਸੀਂ ਜਾਣੀ ਕਿ ਮਿੱਟੀ ਪੁੱਟਣ 'ਚ ਥੋੜ੍ਹੇ ਜਿਹਾ ਘੱਟ ਗਏ ਹੋ, ਸ਼ੌਂਕ ਘਟਾ ਲਿਆ ਮਿੱਟੀ ਪੁੱਟਣ ਦਾ, ਜਾਂ ਓਨਾ ਹੀ ਹੈ?
ਘੱਟ ਹੀ ਆ, ਘੱਟਦਾ ਹੀ ਜਾਂਦਾ ਹੁਣ ਸ਼ੌਕ ਜਿਹਾ ਨਾ। ਨਾਲੇ ਮਿਰਚਾਂ ਮੇਰੀ ਹਰ ਗੱਲ ਹੀ ਮਿਰਚ ਹੁੰਦੀ ਆ, ਤੇ ਉਹ ਮਿਰਚ ਲੱਗ ਜਾਂਦੀ ਹੈ ਤੇ ਮਿਰਚਾਂ ਮੇਰੇ ਗਾਰਡਨ 'ਚ ਵੀ ਲੱਗੀਆਂ ਵਾ ਵਾ ਕਰਕੇ।
ਠੀਕ ਹੈ ਜੀ। ਸੋ ਤਾ ਜੀ ਕੋਈ ਮਿਰਚਾਂ ਲਾਉਂਦਾ ਖਾਣ ਨੂੰ ਤੇ ਤੁਸੀਂ ਮਿਰਚਾਂ ਲਾਉਂਦੇ ਲਾਉਣ ਨੂੰ, ਤੇ ਸਾਨੂੰ, ਅਸੀਂ ਵੀ ਮਿਰਚਾਂ ਬਹੁਤ ਲਾਈਆਂ ਲੱਗੀਆਂ ਹੋਈਆਂ, ਤੇ ਸਾਨੂੰ ਕਿਸੇ ਨੇ ਪੁੱਛਿਆ ਵੀ ਮਿਰਚਾਂ ਕਿੰਨੀਆਂ ਖੋਜਣੀਆਂ, ਮੈਂ ਕਿਹਾ ਬਹੁਤ, ਅਸੀਂ ਤਕਰੀਬਨ 1.5-2 ਟਨ ਮਿਰਚਾਂ ਸਾਡੇ ਹਫ਼ਤੇ ਦੀਆਂ ਟੁੱਟਦੀਆਂ ਨੇ,
ਵਾਹ
ਤੇ
ਬੱਲੇ ਬੱਲੇ।
ਕਹਿੰਦੇ ਵੀ ਮਿਰਚਾਂ ਬਹੁਤ ਲੱਗੀਆਂ। ਮੈਂ ਕਿਹਾ ਆਓ, ਮੈਂ ਕਿਹਦੇ ਕਿਹਦੇ ਲੱਗੀਆਂ ਦੱਸੋ। ਨਹੀਂ ਨਹੀਂ ਕਹਿੰਦੇ ਜਾਣੀ ਕਿ ਅਸਲੀ, ਮੈਂ ਕਿਹਾ ਅਸਲੀ ਮਿਰਚਾਂ ਦੀ ਹੈ, ਹੋਰ ਦੱਸੋ ਕਿਸੇ ਦੇ ਲੱਗੀਆਂ। ਕਹਿੰਦੇ ਨਹੀਂ ਹੋਰ ਤਾਂ ਕਿਸੇ ਦੇ ਨਹੀਂ ਲੱਗੀਆਂ, ਕਿਉਂਕਿ ਲਾਈ ਕਿਸੇ ਨੇ ਲਾਈਆਂ ਨਹੀਂ। ਸੋ ਤਾਇਆ ਜੀ, ਅੱਜ ਗੁਰੂ ਅਰਜਨ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਆ, ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ, ਤੇ
ਵਾਹ ਵਾਹ।
ਤੁਸੀਂ ਵੀ ਕੁਛ ਜ਼ਿਕਰ ਕਰਨਾ?
ਕਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਆਇਓ, ਜਬ ਲੋ ਨਹੀਂ ਭਾਗ ਲੈ ਲਾਰ ਉਹਦੇ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ, ਕਲ ਘੋਰ ਸਮੁੰਦਰ ਮੈਂ ਬੂੜੇ ਥੇ, ਕਬਹੂ ਨਿਕਸੈ ਨਹੀਂ ਰੇ ਪਛਤਾਇਓ, ਤਤ ਵਿਚਾਰ ਕਹੇ ਮਥੁਰਾ ਜਨ, ਮਥੁਰਾ ਪਟ ਹੋਏ ਨਾ, ਤਤ ਵਿਚਾਰ ਕਹੇ ਮਥੁਰਾ ਜਨ, ਤਾਰਨ ਗੁਰ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, ਕਿਰਪਾ ਕਰੇ ਸਾਡੇ ਉਹਨਾਂ ਦੇ ਉਪਦੇਸ਼ ਦਾ ਕਿਣਕਾ ਮਾਤਰ ਵੀ ਸਾਡੇ ਹਿਰਦੇ ਵਿੱਚ ਸਾ ਕੇ ਅਮਲ ਕਰਨ ਦੀ ਸ਼ਕਤੀ ਪ੍ਰਦਾਨ ਕਰੇ।
ਬਿਲਕੁਲ। ਸੋ ਤਾਇਆ ਜੀ ਕੁਛ ਸੁਨੇਹੇ ਵੀ ਆਪਾਂ ਲੈ ਲੈਂਦੇ ਹਾਂ, ਅਤੇ ਰਾਜਵਿੰਦਰ ਸਿੰਘ ਕੱਖ ਉਹਨਾਂ ਨੇ ਇੱਕ ਲਿੰਕ ਭੇਜਿਆ। ਕੱਖ ਸਾਹਿਬ ਫੇਸਬੁੱਕ 'ਤੇ ਭੇਜਿਓ, ਮੈਂ ਸ਼ੇਅਰ ਕਰਦਾ, ਸਕਰੀਨ ਦੇ ਉੱਤੇ ਸ਼ੇਅਰ ਕਰਦਾ। ਤਾਇਆ ਜੀ ਇਹਨਾਂ ਨੇ ਔਨਲਾਈਨ ਜਿੱਦਾਂ ਨਾ ਕਲਾਸਿਸ ਸ਼ੁਰੂ ਕੀਤੀਆਂ ਨੇ, ਸਾਈਨ ਅਪ ਕਹਿੰਦੇ ਕਰ ਸਕਦੇ ਆ, ਟਿਊਸ਼ਨ ਜੇ ਕਿਸੇ ਨੇ ਲੈਣੀ ਹੈ $17 ਘੰਟੇ ਦੇ ਨੇ, ਟ੍ਰਾਇਲ ਕਲਾਸ ਫ੍ਰੀ ਆ, ਦੂਜੀ ਤੋਂ ਲੈ ਕੇ 12ਵੀਂ ਤੱਕ ਮੈਥ ਸਾਇੰਸ ਅਤੇ ਇੰਗਲਿਸ਼, ਅੱਜ ਕੱਲ੍ਹ ਬੜੀ ਇਹਦੀ ਡਿਮਾਂਡ ਆ ਰਹੀ ਹੈ, ਅਤੇ ਇਹਨਾਂ ਨੇ ਬਹੁਤ ਵਧੀਆ ਸਰਵਿਸ ਸ਼ੁਰੂ ਕੀਤੀ ਆ। ਸੋ primementor.com.au, ਅਤੇ ਇਹਨਾਂ ਦਾ ਲਿੰਕ ਛੇਤੀ ਇਹ ਭੇਜ ਦੇਣਗੇ, ਅਤੇ ਮੈਂ ਫੇਸਬੁੱਕ 'ਤੇ ਵੀ ਸ਼ੇਅਰ ਕਰਦਾ, ਅਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਨਿਸ਼ਾਨ ਸਿੰਘ ਜੁੜੇ ਸੀ, ਸਤਿ ਸ਼੍ਰੀ ਅਕਾਲ ਬੁਲਾਈ ਆ, ਅਤੇ ਸਾਡੇ ਨਾਲ ਗੌਰਵ ਸ਼ਰਮਾ ਜੁੜੇ ਨੇ, ਕਹਿੰਦੇ ਭਾਅ ਜੀ ਮੈਂ ਸਹਿਮਤ ਨਹੀਂ ਇਸ ਗੱਲ ਤੋਂ, ਕਈ ਲੋਕ ਸ਼ਰਾਬ ਪੀਂਦੇ ਹੋਏ ਘਰ ਵਾਲੀ ਦੇ ਵਾਰ ਵਾਰ ਟੋਕਣ 'ਤੇ ਉੱਠ ਕੇ ਵਿਧਾਨ ਸਭਾ ਨੂੰ ਚੱਲ ਪੈਂਦੇ ਆ। ਉਹ ਪਹਿਲਾਂ ਸ਼ੈਪਟਨ ਨੇ ਕਿਹਾ ਸੀ ਨਾ, ਕਹਿੰਦਾ ਬੰਦਾ ਰੋਟੀ ਖਾਂਦਾ ਛੱਡ ਕੇ ਚੱਲ ਜਾਂਦਾ ਜੇ ਘਰ ਵਾਲੀ ਤੰਗ ਕਰੀ ਜਾਵੇ, ਹੈ ਨਾ, ਉਹ ਰੋਟੀ ਅੱਧੀ ਛੱਡ ਕੇ ਚੱਲ ਜਾਂਦਾ, ਕਹਿੰਦਾ ਕੋਈ ਸ਼ਰਾਬ ਪੀ ਕੇ ਵੀ ਜਾਂਦਾ ਦੇਖਿਆ? ਕਹਿੰਦੇ ਮੈਂ ਸਹਿਮਤ ਨਹੀਂ ਹੈਗਾ। ਗੌਰਵ ਸ਼ਰਮਾ ਕਹਿੰਦੇ ਮੈਂ ਦੇਖਿਆ ਬੰਦਾ, ਕਹਿੰਦੇ ਉਹ ਸ਼ਰਾਬ ਪੀਂਦਾ ਛੱਡ ਕੇ ਕਹਿੰਦਾ ਵਿਧਾਨ ਸਭਾ ਚਲੇ ਗਿਆ। ਕਿਆ ਬਾਤ ਹੈ। ਸੋ ਸੁਰਜੀਤ ਬਾਜਾ ਕਹਿੰਦਾ ਵੀ ਹਾਜ਼ਰੀ ਲਵਾ ਰਹੇ ਨੇ, ਅਤੇ ਤਾਇਆ ਜੀ ਤੁਹਾਨੂੰ ਫਤਿਹ ਦੀ ਸਾਂਝ ਬੁਲਾ ਰਹੇ ਨੇ, ਭੁਪਿੰਦਰ ਸਿੰਘ ਜੀ। ਅਤੇ ਚਲੋ ਹੁਣ ਗੱਲ ਇਹ ਹੈ ਤਾਇਆ ਜੀ ਵੀ, ਚਲੋ ਇਹ ਸ਼ੁਕਲ ਮੇਲਾ ਤਾਂ ਚੱਲੀ ਜਾਣਾ, ਪ੍ਰਤੀਕਿਰਿਆ ਆਈ ਜਾਣੀ ਹੈ, ਸ਼ਰਾਬ ਪੀਣ ਦੇ ਮੁੱਦਾ ਹੁਣ 2-3 ਦਿਨ ਕਾਫੀ ਚੱਲਣਾ, ਪਰ ਅੱਜ ਆਪਾਂ ਤੁਹਾਡੇ ਤੋਂ ਥੋੜ੍ਹੀ ਜਿਹੀ ਇਤਿਹਾਸਿਕ ਜਾਣਕਾਰੀ ਲੈਣੀ ਹੈ, ਅਤੇ
ਇਹਦੇ ਤੇ ਨਿੱਕੀ ਜੀ ਮੈਂ ਗੱਲ ਕਰ ਲਵਾਂ।
ਹਾਂਜੀ
ਭਈ, ਜਦ ਪੰਜਾਬ ਦੇ ਲੋਕਾਂ ਨੇ ਸਾਰੀ ਪਰਖ ਕਰਕੇ, ਕੋਈ ਪੰਜਾਬ ਦੇ ਲੋਕ ਨਿਆਣੇ ਨਹੀਂ ਹੈਗੇ, ਉਹਨਾਂ ਨੇ ਜਦ ਆਪਣਾ ਆਗੂ ਆਪਣੀ ਕਿਸਮਤ ਦਾ ਮਾਲਕ 5 ਸਾਲਾਂ ਲਈ ਇੱਕ ਭੰਡ ਤੇ ਸ਼ਰਾਬੀ ਨੂੰ ਮਸਕਰੇ ਨੂੰ ਚੁਣ ਲਿਆ ਆ, ਪ੍ਰਵਾਨ ਕੀਤਾ ਆ, ਤੇ ਅਸੀਂ ਐਵੇਂ ਹੀ ਔਖੇ ਭਾਰੇ ਹੋਈ ਜਾਂਦੇ ਹਾਂ। ਪਹਿਲਾਂ ਵੀ ਤੇ ਉਹ ਕਿਹੜਾ, ਜਦੋਂ ਉਹਨੂੰ ਚੁਣਿਆ ਵਾ ਉਦੋਂ ਅਸੀਂ ਸ਼ਰਾਬ ਪੀਂਦਾ, ਚੁਣੇ ਜਾਣ ਤੋਂ ਬਾਅਦ ਹੀ ਉਹ ਪੀਂਦਾ, ਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਆ, ਉਹਦੀ ਸ਼ਰਾਬ ਵੀ ਮਨਜ਼ੂਰ ਆ, ਉਹਦਾ ਮਖੌਲ ਵੀ ਮਨਜ਼ੂਰ ਆ, ਉਹਦਾ ਆਪਣਾ ਪੰਜਾਬ ਨੂੰ ਦਾਲੇ ਦਿੱਲੀਆਂ ਦਿੱਲੀ ਵਾਲਿਆਂ ਦੇ ਰਾਹੀਂ ਉਜਾੜਨ ਦਾ ਵੀ ਉਹਨੇ ਚੱਕਰ ਸ਼ੁਰੂ ਕੀਤਾ ਹੈ, ਤੇ ਫਿਰ ਲੋਕ ਪੰਜਾਬ ਦੇ ਲੋਕਾਂ ਨੂੰ ਪਰਵਾਹ ਨਹੀਂ ਆ ਨਾ ਉਹ।
ਹਾਂਜੀ, ਮਤਲਬ ਕਹਿ ਸਕਦੇ ਹਾਂ ਵੀ ਉਸ ਵੇਲੇ ਕਹਾਣੀ ਉੱਦਾਂ ਥੋੜ੍ਹੀ ਹੋਰ ਸੀ। ਉਸ ਵੇਲੇ ਲੋਕਾਂ ਨੂੰ ਇੱਦਾਂ ਜਚਾਤਾ ਗਿਆ ਜਾਂ ਲੱਗ ਰਿਹਾ ਸੀਗਾ ਵੀ ਜਿਹੜਾ ਜੀ ਇਹ ਦੋ ਪਾਰਟੀਆਂ ਦਾ ਚੱਕਰ ਵਿਊ ਹੈ, ਉਹ ਆਉਂਦਾ ਆ, ਉਹ ਚਲੇ ਜਾਂਦਾ, ਉਹ ਆਉਂਦਾ, ਉਹ ਚਲੇ ਜਾਂਦਾ, ਵੀ ਇਹਨੂੰ ਖਤਮ ਕੀਤਾ ਜਾਵੇ। ਅਸਲ ਦੇ ਵਿੱਚ ਤਾਂ ਜੀ ਜਿੱਥੇ ਤੱਕ ਮੇਰੀ ਆਪਣੀ ਸੋਚ ਕੰਮ ਕਰਦੀ ਆ ਕਿ ਇਹ ਜਿਹੜੇ ਦੋਨੋਂ ਪਾਰਟੀਆਂ ਵਾਲੇ ਆ, ਇਹ ਆਕੀ ਵੀ ਬਹੁਤ ਹੋ ਗਏ ਸੀਗੇ ਵੀ ਇਹਨਾਂ ਨੇ ਵੀ, ਨਹੀਂ ਸਹੀ ਗੱਲ ਹੈ, ਇਹਨਾਂ ਨੇ ਵੀ ਲੋਕਾਂ ਦੀ ਸੁਣਨੀ ਬੰਦ ਕਰਤੀ ਸੀਗੀ। ਇਹ ਵੀ ਮਤਲਬ ਇਹਨਾਂ ਨੂੰ ਪਤਾ ਸੀਗਾ ਵੀ ਸਾਡੀ ਵਾਰੀ ਆਉਣੀ ਹੈ, ਅਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਈਏ। ਆਪਣੀਆਂ ਇਹਨਾਂ ਨੇ ਪ੍ਰਾਪਰਟੀਆਂ ਬੇਤਹਾਸ਼ਾ ਬਣਾਈਆਂ ਦੋਨਾਂ ਪਾਰਟੀਆਂ ਵਾਲਿਆਂ ਨੇ। ਲੋਕਾਂ ਨੂੰ ਉਦੋਂ ਇਦਾਂ ਲੱਗਦਾ ਸੀਗਾ ਵੀ ਬਹੁਤ ਕਰਜ਼ਾ ਚੜ੍ਹਾਤਾ ਜੀ, ਬਹੁਤ ਹੋ ਗਿਆ। ਹੁਣ ਦੇਖਦੇ ਹਾਂ ਵੀ ਉਹ ਤਾਂ ਕੁਛ ਵੀ ਨਹੀਂ ਸੀਗਾ ਜਿੱਦਾਂ ਦਾ ਇਹਨਾਂ ਨੇ ਚੜ੍ਹਾ ਲਿਆ ਹੈ ਕਰਜ਼ਾ, ਹੈ ਨਾ। ਤੇ ਇਸ
ਉਹ
ਕਰਕੇ
ਗੱਲ ਗੱਲ ਇਹ ਹੈ ਵੀ ਇਉਂ ਕਰ ਲਓ, ਨਿਚੋੜ ਇਹ ਹੈ ਭਈ ਲੋਕਾਂ ਨੇ ਇਹਨਾਂ ਨੂੰ ਨਹੀਂ ਜਿਤਾਇਆ, ਲੋਕਾਂ ਨੇ ਜਿਹੜੇ ਚੱਲ ਦੂਜੇ ਸੀਗੇ ਉਹਨਾਂ ਨੂੰ ਹਰਾਇਆ।
ਉਹਨਾਂ ਨੂੰ ਹਰਾਇਆ, ਉਹ ਇੱਕ ਪ੍ਰੋਟੈਸਟ ਵੋਟ ਸੀਗੀ,
ਪ੍ਰੋਟੈਸਟ
ਪ੍ਰੋਟੈਸਟ ਵੋਟ ਕਹਿੰਦੇ ਇਹਨੂੰ ਵੈਸਟਰਨ ਡੈਮੋਕ੍ਰੇਸੀ ਦੇ ਵਿੱਚ, ਵੀ ਲੋਕਾਂ ਨੇ ਇੱਕ ਪ੍ਰੋਟੈਸਟ ਕੀਤਾ ਸੀਗਾ, ਪਰ ਉਹ ਪ੍ਰੋਟੈਸਟ ਦਾ ਫਾਇਦਾ ਨਹੀਂ ਉਠਾ ਸਕੇ ਤੇ ਫਾਇਦਾ ਉਹਨੇ ਹਟਾਇਆ ਆਪਣੇ ਹਿੱਤਾਂ ਦੇ ਲਈ, ਆਪਣੇ ਪ੍ਰੋਬਲਮ। ਮਤਲਬ ਕੋਈ ਕਲਾਸ ਕਲਾਸੀਕਲ ਜਾਂ ਬਹੁਤ ਵਧੀਆ ਰਾਜ ਨਹੀਂ ਦੇ ਸਕੇ, ਮਤਲਬ ਬਹੁਤ ਪੂਅਰ ਕਰਜਾਊ ਤੇ ਐਵਰੀ ਮਤਲਬ ਕੋਈ ਰਾਜ ਕਰਨ ਦੀ ਬਿਰਤੀ ਹੈ ਨਹੀਂ ਨਾ। ਤਾਂ ਜੀ ਪ੍ਰੋਬਲਮ ਇਹ ਆ, ਦੇਖੋ ਇੱਕ
ਬਿਲਕੁਲ
ਮੈਂ
ਬਿਲਕੁਲ
ਅੱਗੇ ਵੀ ਕਹਿੰਦਾ ਹੁੰਦਾ ਕਿ ਗੁਰਬਾਣੀ ਦੇ ਵਿੱਚ ਵੀ ਹੈ ਕਿ ਜੁਗਾਂ ਜੁਗਾਂ ਕੇ ਰਾਜੇ ਕੀ ਹੈ, ਹੈ ਨਾ। ਵੀ ਉਹ ਜਿੱਦਾਂ ਦਾ ਯੁੱਗ ਹੁੰਦਾ ਆ, ਉਸ ਹਿਸਾਬ ਨਾਲ ਉਹਨਾਂ ਨੂੰ ਗਵਰਨ ਕਰਨ ਦੇ ਲਈ ਮਹਾਰਾਜ ਰਾਜੇ ਬਣਾਉਂਦਾ ਆ, ਅਲਫਾ ਮੇਲ ਭੇਜਦਾ ਜਿਹੜੇ ਰਾਜ ਕਰ ਸਕਣ, ਠੀਕ ਹੈ, ਬਣਦੇ ਆ। ਤੇ ਹੁਣ ਅੱਜ ਕੱਲ੍ਹ ਕੀ ਹੈ, ਅੱਜ ਕੱਲ੍ਹ ਹੁਣ ਤੁਸੀਂ ਟਰੰਪ ਦੇਖ ਲਓ, ਠੀਕ ਹੈ, ਉਹ ਇੱਕ ਬਿਜ਼ਨਸਮੈਨ ਹੈ, ਬਿਜ਼ਨਸ ਤਾਂ ਬਹੁਤ ਵਧੀਆ ਚਲਾ ਸਕਦਾ, ਪਰ ਰਾਜ ਉਹਨੂੰ ਚਲਾਉਣਾ ਆਉਂਦਾ ਨਹੀਂ। ਉਹ ਮੁੱਕਰ ਜਾਂਦਾ ਜਿੱਦਾਂ ਸੌਦੇਬਾਜ਼ੀ ਨਹੀਂ ਕਰਦੇ ਹੁੰਦੇ, ਨਾ 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 ਮੈਂ ਨਹੀਂ, ਮੈਂ ਕੱਲ੍ਹ ਨੂੰ ਪੁੱਤਰ ਨੂੰ ਦੱਸੂੰਗਾ, ਹੈਂ, ਰਾਤ ਨੂੰ ਫੋਨ ਕਰ ਦੇਣਾ, ਨਹੀਂ ਮੈਂ ਇੰਨੇ ਪੈਸੇ ਨਹੀਂ, ਮੈਂ ਤਾਂ ਇੰਨੇ ਹੀ ਦਊਂਗਾ ਤੈਨੂੰ। ਉਹ ਇਹੀ ਇਹੀ ਹਾਲ ਉਹ ਮਤਲਬ ਆਪਣੇ ਰਾਜ 'ਚ ਕਰ ਰਿਹਾ, ਇਹੀ ਹਾਲ ਭਗਵੰਤ ਮਾਨ ਹੋਣੀ ਕਰ ਰਹੇ ਨੇ, ਇਹੀ ਹਾਲ ਕੇਜਰੀਵਾਲ ਕਰਦਾ ਕਿ ਸੌਦੇਬਾਜ਼ੀ ਕਰ ਰਿਹਾ। ਇੱਥੋਂ ਤੱਕ ਕਿ ਮੋਦੀ ਸਾਹਿਬ ਵੀ ਬਿਜ਼ਨਸਮੈਨ ਹੀ ਆ, ਉਹ ਵੀ ਬਿਜ਼ਨਸ ਮੰਗਰ ਹੀ ਚਲਾ ਰਹੇ ਨੇ।
ਉਹ ਆਪ ਮੰਨਦੇ ਆ ਵੀ ਮੈਂ ਨਿੱਕਾ ਹੁੰਦਾ ਚਾਹ ਵੇਚਦਾ ਰਿਹਾ।
ਹਾਂ, ਤੇ ਉਹ ਮਤਲਬ ਉਹ ਰਾਜਿਆਂ ਵਾਲਾ ਕੋਈ ਕੰਮ ਨਹੀਂ ਹੈਗਾ ਉੱਥੇ, ਤੇ ਰਾਜਿਆਂ ਨੂੰ ਤਾਂ ਮਤਲਬ ਕਹਿ ਲਓ ਕਿ ਜਿਹੜੇ ਹੁਣ ਦੇਖੋ ਨਾ, ਜੇ ਜੇ ਅਸਲ ਦੇ ਵਿੱਚ ਦੇਖਿਆ ਜਾਵੇ ਜਿਹੜੇ ਫੌਜੀ ਆ, ਜਨਰਲ ਕਰਨਲ ਕਰਨਲ ਅਸਲ ਦੇ ਵਿੱਚ ਸ਼ੁੱਧ ਅਰਥਾਂ ਦੇ ਵਿੱਚ ਉਹ ਬੰਦੇ ਰਾਜ ਕਰਨ ਦੇ ਕਾਬਲ ਹੁੰਦੇ ਨੇ, ਜਿਹੜੇ ਮਤਲਬ ਉਹਨਾਂ ਨੂੰ ਪਤਾ ਹੁੰਦਾ ਕਿਹੜੀ ਫੌਜ ਕਿੱਥੇ ਆ, ਕਿਹੜਾ ਦੇਸ਼ ਕਿੱਦਾਂ ਸੋਚਦਾ, ਉਹਨਾਂ ਬਾਰੇ ਸਟ੍ਰੈਟਜੀ ਕੀ ਹੋਣੀ ਚਾਹੀਦੀ ਆ, ਠੀਕ ਹੈ। ਔਰ ਉਹ ਬੰਦੇ ਕੋ ਨਿੱਤਰ ਕੇ ਆਉਣ, ਉਹਦੇ ਵਿੱਚ ਇਕਨੋਮਿਸਟ ਜਿਹੜੇ ਆ, ਫਾਈਨੈਂਸ ਮਿਨਿਸਟਰ ਰੱਖੇ ਜਾਣ, ਜਿੱਦਾਂ ਮਹਾਰਾਜਾ ਰਣਜੀਤ ਸਿੰਘ ਲੜਾਕੂ ਸੀਗਾ, ਜੁਝਾਰੂ ਸੀਗਾ, ਐਥੀਕਲ ਸੀਗਾ, ਐਥੀਕਲ ਲੜਦਾ ਸੀ, ਉਹ ਰਾਜਾ ਸੀ, ਪਰ ਉਹਦੇ ਅੰਡਰ ਜਿਹੜੇ 11 ਵਜ਼ੀਰ ਸੀ ਜਿਨ੍ਹਾਂ ਵਿੱਚੋਂ 9 ਮੁਸਲਮਾਨ ਸੀਗੇ, ਉਹ ਸਾਰੇ ਹੀ ਕੋਈ ਮੁੱਖ ਮੰਤਰੀ ਸੀ, ਕੋਈ ਫਾਈਨੈਂਸ ਮੰਤਰੀ ਸੀ, ਕੋਈ ਡਿਫੈਂਸ ਮੰਤਰੀ ਸੀ, ਸੋ ਉਹ ਉਹਦਾਂ ਦੇ ਹਿਸਾਬ ਨਾਲ ਉਹਨੂੰ ਰੱਖੇ ਹੋਏ ਸੀ। ਪਰ ਉੱਪਰ ਰਾਜਾ ਜਿਹੜਾ ਸੀ ਉਹ ਧਰਮੀ ਸੀਗਾ, ਅਤੇ ਉਹਨੂੰ ਜੂਝਣਾ ਵੀ ਆਉਂਦਾ ਸੀ, ਲੜਨਾ ਵੀ ਆਉਂਦਾ ਸੀ, ਸੈਕਰੀਫਾਈਸ ਵੀ ਕਰਨਾ ਸੀ। ਇਹ ਬੰਦਿਆਂ ਨੂੰ ਤਾਂ ਤੁਸੀਂ ਮਾੜੀ ਜਿਹੀ ਇੱਕ ਬਲੈਕਮੇਲਿੰਗ ਸ਼ੁਰੂ ਕਰ ਦਿਓ ਤਾਂ ਉਸੇ ਵੇਲੇ ਢਹਿ ਢੇਰੀ ਹੋ ਜਾਂਦੇ ਨੇ, ਰਾਜ ਨਹੀਂ ਕਿ ਬਿਜ਼ਨਸਾਂ ਵਾਂਗਰ ਚਲਾਉਂਦੇ ਨੇ ਨਾ, ਚੱਟ ਹੱਟ ਖੜੇ ਕਰ ਜਾਂਦੇ ਨੇ। ਸੋ ਇਸ ਕਰਕੇ ਸਿਸਟਮ ਰੋਂਗ ਹੋਇਆ ਆ। ਸੋ ਤਾਇਆ ਜੀ ਚਲੋ ਇਸ ਤੋਂ ਅੱਗੇ ਚੱਲਦੇ ਹਾਂ, ਅਤੇ ਸਾਡੇ ਮਤਲਬ ਜਿਹੜਾ ਸਿਸਟਮ ਹੈ, ਜੋ ਜੋ ਸਿੱਖੀ ਸਿਸਟਮ ਹੈ, ਸਿੱਖੀ ਦੇ ਵਿੱਚ ਰੂਹਾਨੀਅਤ ਵੀ ਬੇਤਹਾਸ਼ਾ ਹੈ, ਠੀਕ ਹੈ, ਮੀਰੀ ਵੀ ਆ, ਪੀਰੀ ਵੀ ਆ, ਸਭ ਮਤਲਬ ਜਿਹੜੇ ਸ਼ਹੀਦੀਆਂ ਵੀ ਆ, ਪਿਆਰ ਵੀ ਆ, ਸਤਿਕਾਰ ਵੀ ਆ, ਸੇਵਾ ਵੀ ਆ, ਅਤੇ ਇਹਦੇ ਅੰਦਰ ਇੱਕ ਮਤਲਬ ਪਹਿਲਾ ਜਿਹੜਾ ਧੁਰਾ ਕਰਤਾਰਪੁਰ ਦੇ ਵਿੱਚ ਲਾਇਆ, ਜਿਹੜਾ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਮਹਾਰਾਜ ਨੇ, ਹੈ ਨਾ। ਅਤੇ ਉਹ ਤੋਂ ਬਾਅਦ ਫਿਰ ਖਡੂਰ ਸਾਹਿਬ ਆਏ, ਫਿਰ ਗੋਬਿੰਦਵਾਲ ਸਾਹਿਬ ਲਾਇਆ, ਹੈ ਨਾ, ਫਿਰ ਅੰਮ੍ਰਿਤਸਰ ਸਾਹਿਬ ਆਇਆ। ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਪੰਜਵਾਂ ਪੜਾਅ ਸੀ, ਸ਼ਾਇਦ ਮੈਨੂੰ ਲੱਗਦਾ ਵਿੱਚ ਹੋਰ ਵੀ ਹੋ ਸਕਦੇ ਨੇ, ਕਿ ਕੀਰਤਪੁਰ ਸਾਹਿਬ ਦਾ ਪੜਾਅ ਸੀਗਾ। ਮਤਲਬ ਇਹ ਸਾਰੇ ਤਕਰੀਬਨ ਮਾਝੇ ਦੇ ਇਲਾਕੇ ਦੇ ਵਿੱਚ ਰਹੇ ਨੇ, ਅਤੇ ਫਿਰ ਇੱਧਰ ਕੀਰਤਪੁਰ ਸਾਹਿਬ ਜਿਹੜਾ ਆ ਉਹ ਵਸਾਇਆ ਗਿਆ, ਚੁਣਿਆ ਗਿਆ ਗੁਰੂ ਸਾਹਿਬ ਵੱਲੋਂ। ਹੁਣ ਉਹਦਾ 400 ਸਾਲਾ ਮਨਾ ਕੇ ਹਟੇ ਆ ਸਿੱਖ ਕੌਮ, ਪਿਛਲੇ ਹਫ਼ਤੇ ਹੋਇਆ, ਅਤੇ ਪੂਰਾ 1 ਮਹੀਨਾ ਉੱਥੇ ਦੀਵਾਨ ਚੱਲੇ, ਪਾਠ ਚੱਲੇ। ਮੈਂ ਮੰਜੀ ਸਾਹਿਬ ਦੀ ਕਥਾ ਰੋਜ਼ ਸੁਣਦਾ ਹਾਂ, ਉਹ ਉਚੇਚਾ ਉਹਦੇ ਵਿੱਚ ਦੱਸਿਆ ਜਾਂਦਾ ਸੀ ਕਿ ਬਹੁਤ ਵੱਡੇ ਸੈਲੀਬ੍ਰੇਸ਼ਨ ਕੀਤੇ ਜਾ ਰਹੇ ਨੇ। ਵੱਡੇ ਦਾ ਮਤਲਬ ਇਹ ਨਹੀਂ ਵੀ ਕਰੋੜਾਂ ਰੁਪਏ ਦੇ ਦਿੱਤੇ ਜੀ ਉਹ ਦੇ ਦਿੱਤੇ, ਮਤਲਬ ਉੱਥੇ ਸਿੱਖ ਰਹਿਤ ਮਰਿਆਦਾ ਦੇ ਨਾਲ ਕੀਤਾ ਗਿਆ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਗੁਰੂ ਸਾਹਿਬ ਨੂੰ ਮਾਝਾ ਕਿਉਂ ਛੱਡਣਾ ਪਿਆ ਅਤੇ ਉਹਨਾਂ ਨੇ ਕੀਰਤਪੁਰ ਸਾਹਿਬ ਕਿਉਂ ਚੁਣਿਆ?
ਇਹ ਉਹ ਵੈਸੇ ਤਾਂ ਉਹ ਆਪਣੀਆਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਜਾਣਨ, ਪਰ ਇਤਿਹਾਸਕਾਰ ਤੇ ਸੋਚ ਵਾਲੇ ਦੱਸਦੇ ਆ ਵੀ ਇਧਰੋਂ ਪੱਛਮ ਵੱਲੋਂ ਹੀ ਇਸਲਾਮ ਦਾ ਹੜ ਆ ਰਿਹਾ ਸੀ ਨਾ।
ਜੀ
ਪਹਿਲਾਂ ਇਹ ਫਕੀਰੀ ਉਹ ਆਪਣਾ ਕਈ ਉਹ ਜਿਹਨੂੰ ਕਹਿੰਦੇ ਨੇ ਉੱਥੋਂ ਮੈਨੂੰ ਮੌਕੇ ਤੇ ਨਾਂ ਭੁੱਲ ਜਾਂਦੇ ਆ ਵੀ ਬਹੁਤ ਸਾਰੇ ਹਿੰਦੂ ਵੀ ਜਿਹੜੇ ਆ ਉਹਦੇ ਚੱਕਰ ਚ ਫਸੀ ਜਾਂਦੇ ਸੀਗੇ ਤੇ ਇਸਲਾਮ ਦੇ ਹੜ ਨੂੰ ਰੋਕਣ ਵਾਸਤੇ, ਕਿਉਂਕਿ ਪੰਜਾਬ ਸਾਰਾ ਮੁਸਲਮਾਨ ਹੋਈ ਜਾਂ ਤੁਰਿਆ ਜਾਂਦਾ ਸੀ ਤੇ ਜਿੱਥੇ ਜਿੱਥੇ ਫਿਰ ਗੁਰੂ ਸਾਹਿਬ ਨੇ ਆਪਣਾ ਅਸਥਾਨ ਬਣਾਏ ਆ, ਪ੍ਰਚਾਰ ਦੇ ਕੇਂਦਰ ਕਾਇਮ ਕੀਤੇ ਆ, ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਨਾਨਕ ਸਾਹਿਬ ਦੀ ਸਿੱਖ ਦੇ ਉਪਦੇਸ਼ਾਂ ਦਾ, ਉੱਥੇ ਉੱਥੇ ਫਿਰ ਰੋਕ ਪੈਂਦੀ ਰਹੀ ਹੈ ਤੇ ਉਹ ਕਿਉਂਕਿ ਕਰਤਾਰਪੁਰ ਰਾਵੀ ਦੇ ਕਿਨਾਰੇ ਤੇ ਸਤਿਗੁਰੂ ਜੀ ਨੇ ਵਸਾਇਆ। ਜੀ ਮੈਂ ਥੋੜ੍ਹਾ ਜਿਹਾ ਕੁਰੈਕਟ ਕਰਦੇ ਹਾਂ ਵੀ ਗੁਰੂ ਰਾਮਦਾਸ ਸਾਹਿਬ ਦੇ, ਗੁਰੂ ਅਰਜਨ ਸਾਹਿਬ ਜੀ ਦੇ ਅੰਮ੍ਰਿਤਸਰ ਤੋਂ ਇਲਾਵਾ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਜ਼ਿਲ੍ਹਾ ਗੁਰਦਾਸਪੁਰ, ਦਰਿਆ ਬਿਆਸ ਦੇ ਕਿਨਾਰੇ ਹਰਗੋਬਿੰਦਪੁਰ ਜਿਹੜਾ ਨਗਰ ਆ, ਇਹਦੇ ਬਾਅਦ 'ਚ ਜੱਸਾ ਸਿੰਘ ਆਹਲੂਵਾਲੀਆ ਦੀ ਰਾਜਧਾਨੀ ਵੀ ਰਿਹਾ ਤੇ ਉਹਨਾਂ ਜੱਸਾ ਆਹਲੂਵਾਲੀਆ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਰਾਜ ਭਾਗ ਦੀ ਰਾਜਧਾਨੀ ਰਿਹਾ, ਇਹ ਵੀ ਮਾਝੇ ਵਿੱਚ ਸੀਗਾ। ਤੇ ਫਿਰ ਜਲੰਧਰ ਦੇ ਫੌਜਦਾਰ ਅਬਦੁੱਲੇ ਨੇ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਸੁਣ ਕੇ ਤੇ ਉਹਨੇ ਬੇਨਤੀ ਕੀਤੀ ਮਹਾਰਾਜ ਵੀ ਮੇਰੇ ਰਾਜ ਦੇ ਵਿੱਚ ਤੁਸੀਂ ਆਣ ਕੇ ਵੀ ਇਸ ਤੋਂ ਧਰਮਸ਼ਾਲਾ ਬਣਾਓ। ਤੇ ਉਹ ਫਿਰ ਜਲੰਧਰ ਵਾਲਾ ਕਰਤਾਰਪੁਰ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਨੇ ਦੁਆਬੇ ਦੇ ਵਿੱਚ ਵਸਾਇਆ ਸੀ ਤੇ ਗੁਰੂ ਹਰਿਰਾਜ ਸਾਹਿਬ ਦੇ ਸਮੇਂ, ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਫਿਰ ਇਹ ਮਾਲਵੇ ਦੇ ਵਿੱਚ ਜ਼ਿਆਦਾ ਸਰਗਰਮੀਆਂ ਗੁਰੂ ਸਾਹਿਬਾਨ ਦੀਆਂ ਰਹੀਆਂ ਨੇ। ਤੇ ਅੱਗੇ ਤੁਸੀਂ ਕੋਈ ਗੱਲ ਕਰਨ ਲੱਗੇ ਸੀਗੇ?
ਹਾਂਜੀ ਹਾਂਜੀ, ਚਲੋ ਆਪਾਂ ਇਹਦੇ ਸੰਦਰਭ ਦੇ ਵਿੱਚ ਅੱਗੇ ਚੱਲਦੇ, ਇੱਕ ਦੋ ਮੈਸੇਜਿਸ ਵੀ ਲੈ ਲੈਂਦੇ ਹਾਂ ਹੁਣੇ ਹੁਣੇ। ਰਣਦੀਪ ਸਿੰਘ ਜੌਹਲ ਜੋ ਕਿ ਗੁਰਦੁਆਰਾ ਸਾਹਿਬ ਟੇਗਮ ਦੇ ਵਿੱਚ ਸੇਵਾਦਾਰ ਨੇ, ਪ੍ਰਬੰਧਕੀ ਦੇ ਵਿੱਚ ਨੇ, ਸਤਿ ਸ਼੍ਰੀ ਅਕਾਲ ਬੁਲਾਈ ਆ। ਅਤੇ ਸਿੰਘ ਸਭਾ ਬ੍ਰਿਸਬਨ ਸਪੋਰਟਸ ਕਲੱਬ ਵੱਲੋਂ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਜਨਮ ਦਿਹਾੜੇ ਦੀ ਚੜ੍ਹਦੀ ਕਲਾ ਅਤੇ ਸ਼ੁਕਰਾਨੇ ਲਈ ਗੁਰਦੁਆਰਾ ਸਿੰਘ ਸਭਾ ਟੇਗਮ ਦੇ ਵਿੱਚ ਅਖੰਡ ਪਾਠ ਅੱਜ ਆਰੰਭ ਕੀਤੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਯਾਨੀ ਕਿ ਕੱਲ੍ਹ ਕੀਤੇ ਸੀ, 3 ਤਰੀਕ ਨੂੰ ਸਵੇਰੇ 10 ਵਜੇ ਪੈਣਗੇ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਬ੍ਰਿਸਬਨ ਦੀਆਂ ਸੰਗਤਾਂ ਗੁਰਦੁਆਰਾ ਟੇਗਮ ਪਹੁੰਚਣ। ਸੋ ਬਹੁਤ ਬਹੁਤ ਰਣਦੀਪ ਜੀ ਧੰਨਵਾਦ ਤੁਹਾਡਾ।
ਟੇਗਮ ਕਿੱਥੇ ਹੋਇਆ ਜੀ?
ਟੇਗਮ ਆਪਣੇ ਬ੍ਰਿਸਬਨ ਜੀ, ਬ੍ਰਿਸਬਨ ਦੇ ਵਿੱਚ ਗੁਰਦੁਆਰਾ,
ਬ੍ਰਿਸਬਨ ਸ਼ਹਿਰ ਦੇ ਵਿੱਚ ਹੀ
ਆ। ਕਾਫੀ ਸਾਲ ਹੋ ਗਏ ਨੇ ਸੰਗਤਾਂ ਉੱਧਰਲੀਆਂ ਜਿਹੜੀਆਂ ਨੌਰਥ ਵੱਲ ਦੀਆਂ ਉੱਧਰ ਜਾਂਦੀਆਂ ਨੇ ਅਤੇ ਮੇਰੇ ਨੂੰ ਵੀ ਮੌਕਾ ਮਿਲਿਆ ਅਤੇ ਕਾਫੀ ਬੱਚੇ ਵੀ ਉੱਥੇ ਪੰਜਾਬੀ ਵੀ ਪੜ੍ਹਦੇ ਨੇ। ਅਤੇ ਤਾਂ ਜੀ ਆਪਾਂ ਕੀਰਤਪੁਰ ਸਾਹਿਬ ਵਾਲੀ ਗੱਲ ਜਾਰੀ ਰੱਖਾਂਗੇ। ਅਤੇ ਸਾਡੇ ਨਾ ਅੰਮ੍ਰਿਤਪਾਲ ਸਿੰਘ ਮਨਿਹਾਸ ਨੇ ਫਤਿਹ ਬੁਲਾਈ ਆ ਤੁਹਾਨੂੰ ਵੀ ਅਤੇ ਮੈਨੂੰ ਵੀ, ਅਤੇ ਉਹਨਾਂ ਨੇ ਨਾ ਇੱਕ ਈਮੇਲ ਸਰਵਿਸ ਸ਼ੁਰੂ ਕੀਤੀ ਆ ਜਿਹਦੇ ਵਿੱਚ ਅਖੰਡ ਪਾਠ ਸਾਹਿਬ ਦੀ ਜਿਹੜੀ ਮਤਲਬ ਈਮੇਲ ਆਉਂਦੀ ਆ ਰੋਜ਼, ਅਖੰਡ ਪਾਠ ਨਹੀਂ ਮਤਲਬ ਸਹਿਜ ਪਾਠ ਦੀ, ਮੈਂ ਵੀ ਉਹ ਸਬਸਕ੍ਰਾਈਬ ਕੀਤੀ ਆ। ਉਹ ਤੁਸੀਂ ਇੱਕ ਫਾਰਮ ਭਰ ਕੇ ਭੇਜ ਦਿਓ ਈਮੇਲ ਆਪਣੇ ਅਤੇ ਈਮੇਲ ਦੇ ਜ਼ਰੀਏ ਹੀ, ਤਾਂ ਤੁਹਾਨੂੰ ਨਾ ਸਵੇਰੇ 3 ਵਜੇ, 9 ਵਜੇ, ਦੁਪਹਿਰੇ 1 ਵਜੇ ਅਤੇ ਸ਼ਾਮ ਨੂੰ ਰੋਜ਼ 4 ਪੰਨੇ ਈਮੇਲ 'ਚ ਆਉਂਦੇ ਆ। ਨਹੀਂ ਨਹੀਂ ਆਉਣਗੇ, ਜਿਹੜਾ ਵੀ ਬੰਦਾ ਉਹਨੂੰ ਸਬਸਕ੍ਰਾਈਬ ਕਰੇਗਾ ਨਾ ਗੁਰਸਿੱਖ, ਅਤੇ ਉਹ 4 ਪੰਨੇ ਡੇਲੀ ਆਇਆ ਕਰਨਗੇ। 4 ਪੰਨੇ ਪੜ੍ਹਨ ਨੂੰ ਬਹੁਤਾ ਸਮਾਂ ਨਹੀਂ ਲੱਗਦਾ ਅਤੇ ਇਸ ਕਰਕੇ ਹੌਲੀ ਹੌਲੀ ਤੁਸੀਂ ਸਹਿਜ ਪਾਠ ਜਿਹੜਾ ਆ ਉਹ ਮਤਲਬ ਆਪਾਂ ਕਰ ਲਾਂਗੇ ਸਾਲ ਡੇਢ ਸਾਲ 'ਚ, ਠੀਕ ਹੈ? ਅਤੇ ਇਹ ਬਹੁਤ ਵਧੀਆ ਸਰਵਿਸ ਹੈ ਕਿਉਂਕਿ ਈਮੇਲ ਸਾਰਿਆਂ ਦੇ ਕੋਲ ਖੁੱਲ੍ਹੀ ਹੁੰਦੀ ਕੰਮਾਂ ਕਾਰਾਂ 'ਤੇ, ਫੋਨਾਂ 'ਤੇ ਵੀ, ਅਤੇ ਬੰਦਾ ਹੋਰ ਵੀ ਇੱਧਰ ਉੱਧਰ ਬੇਕਾਰ ਚੀਜ਼ਾਂ ਪੜ੍ਹਨ ਦੀ ਬਜਾਏ ਉਹ ਈਮੇਲ ਪੜ੍ਹ ਲੈਂਦੇ ਅਤੇ ਉਹਦੇ ਥੱਲੇ ਪ੍ਰੋਗਰੈਸ ਵਾਰ ਵੀ ਆਉਂਦੀ ਵੀ ਤੁਸੀਂ ਕਿੰਨਾ ਕਰ ਲਿਆ, ਕਿੰਨੇ % ਪਾਠ ਕਰ ਲਿਆ ਆ, ਅਤੇ ਬਹੁਤ ਵਧੀਆ ਸਰਵਿਸ ਹੈ। ਅਤੇ ਤੁਸੀਂ ਦੱਸੋ ਇਹਦੇ ਬਾਰੇ, ਉਹ ਪੁੱਛ ਰਹੇ ਨੇ ਵੀ ਕੋਈ ਇਹਦੇ ਵਿੱਚ ਊਣਤਾਈ ਤਾਂ ਨਹੀਂ?
ਮੈਨੂੰ ਤਾਂ ਇਹਦੇ ਬਾਰੇ ਕੋਈ ਪਤਾ ਨਹੀਂ ਇਸ ਗੱਲ ਦਾ, ਊਣਤਾਈ ਕੀ ਹੋਏਗੀ ਇਹਦੇ 'ਚ,
ਮਤਲਬ ਕੋਈ ਮਰਿਆਦਾ ਦਾ ਤਾਂ ਨਹੀਂ ਵਿੱਚ ਪੈਂਦਾ ਫੰਡਾ ਕਹਿੰਦੇ?
ਜਿਹੜਾ ਮਰਿਆਦਾ ਦਾ ਵਿੱਚ ਆਵੇ ਅੜਿੱਕਾ ਤੇ ਉਹਨੂੰ ਕਹੋ ਚੰਗਾ ਜੀ ਅਸੀਂ ਫਿਰ ਆਪਾਂ ਧੂਫ ਧਖਾ ਲੈਂਦੇ ਹਾਂ, ਕੜਾਹ ਪ੍ਰਸ਼ਾਦ ਬਣਾ ਕੇ ਲਾਗੇ ਰੱਖ ਲੈਂਦੇ ਹਾਂ, ਤੇ ਪਾਠ ਕਰਨ ਤੋਂ ਬਾਅਦ ਫਿਰ ਅਸੀਂ ਆਪੇ ਅਰਦਾਸਾ ਸੋਧ ਕੇ ਤੇ ਆਪੇ ਛਕ ਲਿਆ ਕਰਾਂਗੇ।
ਹਾਂਜੀ ਠੀਕ ਹੈ। ਤੇ ਚਲੋ ਇੱਕ ਹੋਰ ਕੀਤਾ ਕਰਨਵੀਰ ਨੇ, ਕਿਹਾ ਸੁਣ 'ਚ ਆਇਆ ਸੀ ਕਿ ਕਿਤਾਬਾਂ ਲਿਖਣ ਵਾਲੇ ਦੀ ਨਿਗਾਹ ਪੂਰੀ ਕਾਇਮ ਰਹਿੰਦੀ ਹੈ ਅਤੇ ਪੜ੍ਹਨ ਵਾਲੇ ਦੀ ਨਿਗਾਹ ਘੱਟ ਜਾਂਦੀ ਹੈ। ਕਹਿੰਦੇ ਅੱਜ ਆਪ ਜੀ ਦੋਨੇ ਸੰਗਤੀ ਰੂਹਾਂ ਨੂੰ ਦੇਖ ਕੇ ਲੱਗ ਰਿਹਾ ਕਿ ਗੱਲ ਸੱਚ ਹੋ ਗਈ ਆ। ਹੁਣ ਦੂਜਾ ਪੱਖ ਇਸੇ ਹੀ ਕਰਕੇ ਦਾਸ ਜੀ ਨੇ ਰਾਤ ਨੂੰ ਸੌਣ ਵੇਲੇ ਫੇਸਬੁੱਕ 'ਤੇ ਕੋਈ ਨਾ ਕੋਈ ਕਮਲ ਮਾਰਦਾ ਹੈ ਤਾਂ ਕਿ ਨਿਗਾਹ ਪੂਰੀ ਕਾਇਮ ਰਹੇ। ਉਹ ਇੱਦਾਂ ਆ ਵੀ ਤੁਸੀਂ ਵੀ ਬਹੁਤ ਕਿਤਾਬਾਂ ਪੜ੍ਹਦੇ ਆ, ਮੈਂ ਵੀ ਪੜ੍ਹਦਾ, ਅਤੇ ਨਿਗਾਹ ਉਹਦੇ ਕਰਕੇ ਨਹੀਂ ਕਮਜ਼ੋਰ ਹੋਈ। ਨਿਗਾਹ ਤਾਂ ਚਲੋ ਥੋੜ੍ਹੀ ਇਸ ਉਮਰ 'ਚ ਮੈਡੀਕਲ ਮੇਰੀ ਪ੍ਰੋਬਲਮ ਹੈ ਤਾਂ ਹੋਈ ਤੁਹਾਡੀ। ਹੁਣ ਮੈਂ ਤਾਂ ਕਹਿੰਦਾ ਤਾਇਆ ਜੀ ਧੰਨ ਦਿਓ ਤੁਸੀਂ, ਮਤਲਬ ਇੰਨੀ ਉਮਰ ਦੇ ਵਿੱਚ ਤੁਰੇ ਫਿਰਦੇ ਸਾਰਾ ਕੁਛ ਐਨ ਸਾਂਭ ਰਹੇ ਹੋ, ਪਰ ਇਹ ਐਨਕ ਲਾਉਣਾ ਨਾ ਥੋੜ੍ਹਾ ਐਨਕ ਨਾਲ ਬੰਦਾ ਹੋਰ ਪੜ੍ਹਿਆ ਲਿਖਿਆ ਲੱਗਦਾ, ਬੰਦਾ ਪੜ੍ਹਿਆ ਲਿਖਿਆ ਜਿਹਾ ਹੈ ਨਾ।
ਬਿਲਕੁਲ ਬਿਲਕੁਲ ਬਿਲਕੁਲ
ਹੈ ਨਾ। ਅਤੇ ਚਲੋ
1968 ਦੇ ਵਿੱਚ ਨਾ ਔਰ ਡਾਕਟਰ ਮਾਨ ਸਿੰਘ ਨਿਰੰਕਾਰੀ ਅੰਮ੍ਰਿਤਸਰ ਹੁੰਦੇ ਸੀਗੇ, ਬੜੇ ਭਲੇ ਪੁਰਸ਼, ਉਹਨਾਂ ਨੇ ਮੈਨੂੰ ਐਨਕ ਲਾ ਤੀ।
ਅੱਛਾ।
ਵੀ ਇੱਕ ਹੈਗੇ ਪੌਣਾ ਨੰਬਰ ਦੀ ਆ ਤੇ ਇੱਕ ਇੱਕ ਹੈਗੇ ਸਵਾਏ ਨੰਬਰ ਦੀ ਆ, ਤੇ ਉਹ ਇਹ ਸਦਾ ਹੀ ਹੁਣ ਲਾ ਕੇ ਰੱਖਿਆ ਕਰਨੀ। ਉਹ ਮੈਂ ਲਾ ਲਈ ਤੇ ਉਹਨੇ ਚਿਹਰੇ ਨਾਲ ਨਹੀਂ ਫਿੱਟ ਪੈਂਦੀ ਹੋਣੀ, ਤੇ ਜਿਹੜਾ ਵੀ ਮਿਲੇ ਯਾਰ ਹਾਂ ਤੂੰ ਕੀ ਲਾ ਲਿਆ, ਹਾਂ ਤੂੰ ਕੀ ਲਾ ਲਿਆ। ਤੇ ਚਲੋ ਮੈਂ ਡਾਕਟਰ ਦੀ ਮੰਨਣੀ ਸੀ, ਸੱਜਣਾਂ ਦੀ ਥੋੜਾ ਮੰਨਣੀ ਸੀ। ਉਹ ਇੱਕ ਦਿਨ ਫਿਰ ਨਾ ਜਿਹਨਾਂ ਦਾ ਮੈਂ PA ਸੀ, ਸਾਰੇ ਸੁਪਰ ਚੀਫ ਮਿਨਿਸਟਰ ਆਫ ਪੰਜਾਬ ਸ੍ਰੀ ਸੰਤ ਚੰਦਨ ਸਿੰਘ ਜੀ, ਉਹ ਕਹਿੰਦੇ ਉਹ ਤੂੰ ਨਾ ਐਨਕ ਲਾਇਆ ਕਰ ਸੰਤੋਖ ਸਿੰਘ, ਮੈਂ ਹੀ ਦੱਸ ਦਿਆ ਕਰੂੰਗਾ ਮੁੰਡਾ ਗਿਆਨੀ ਪਾਸ ਆ। ਲਾ ਸੁੱਟੀ।
ਠੀਕ ਹੈ।
ਹੁਣ ਮੈਂ ਪੜ੍ਹਨਾ ਪੜ੍ਹਨਾ ਦੇਖ ਲਓ ਜੀ, ਜੇ ਹੁਣ ਡਾਕਟਰ ਦੀ ਮੰਨਦੇ, ਉਹਨੂੰ ਵੀ ਕੋਈ ਲਾਲਚ ਨਹੀਂ ਸੀਗਾ, ਉਹਨੇ ਮੇਰਾ ਸਾਰਾ ਕੋਈ ਫ੍ਰੀ ਚੈੱਕਅਪ ਕੀਤਾ। ਤੇ ਪਰ ਜੇ ਹੁਣ ਡਾਕਟਰ ਦੀ ਮੰਨਦੇ ਤੇ 1968 ਤੋਂ ਲੈ ਕੇ ਹੁਣ ਤੱਕ ਮੈਂ 24 ਘੰਟੇ ਐਨਕ ਲਾਈ ਰੱਖਦਾ। ਤੇ ਪਰ ਮੈਂ ਉਦੋਂ ਲਾਉਣਾ ਹੈ ਮੈਂ ਪੜ੍ਹਨ ਵੇਲੇ ਲਿਖਣ ਵੇਲੇ ਲਾਉਣਾ ਹੈ।
ਠੀਕ ਹੈ।
ਲਿਖਣਾ ਤੇ ਮੈਂ ਹੈ ਨਹੀਂ, ਉਹ ਤੇ ਕੰਪਿਊਟਰ ਤੇ ਮੈਂ ਕੁਝ ਘਤਾਰੀਆਂ ਕੱਢਦਾ।
ਠੀਕ ਹੈ ਤਾਇਆ ਜੀ। ਸਾਡੇ ਨਾਲ ਹੋਰ ਮਿੱਤਰ ਪਿਆਰੇ ਵੀ ਜੁੜੇ ਨੇ, ਬਿੱਕਰ ਬਾਈ ਫੂਲ ਵਾਲੇ ਵੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਨਾਲ ਦੀਪ ਮਾਨ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਦੀਪ ਸਿੰਘ ਗਿੱਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਅਵਤਾਰ ਸਿੰਘ ਭੁੱਲਰ ਵੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਸੋ ਤਾਇਆ ਜੀ ਆਪਾਂ ਚੱਲਦੇ ਹਾਂ ਅੱਗੇ, ਜਿਹੜੀ ਗੱਲਬਾਤ ਕੀਰਤਪੁਰ ਸਾਹਿਬ ਵਾਲੀ ਸਾਡੀ ਚੱਲਦੀ ਹੈ, ਅਤੇ ਸੁਣਨ ਦੇ ਵਿੱਚ ਆਇਆ ਹੁਣ ਆਪਾਂ ਜਦੋਂ ਇੱਦਾਂ ਦੇ ਦਿਵਸ ਮਨਾਉਂਦੇ ਹਾਂ ਤਾਂ ਵਿੱਚੋਂ ਇਤਿਹਾਸ ਦਾ ਵੀ ਪਤਾ ਲੱਗਦਾ ਕਿ ਕੀਰਤਪੁਰ ਸਾਹਿਬ ਦੀ ਧਰਤੀ 6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਇਸ ਧਰਤੀ ਨੂੰ, ਹੈ ਨਾ। ਸੋ ਉਸ ਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ।
ਇਹ ਜੀ ਆਪਣਾ ਪਹਿਲਾਂ ਤਾਂ ਉੱਥੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਧਾਰੇ ਨੇ, ਤੇ ਸਾਈਂ ਬੁੱਢਣ ਸ਼ਾਹ ਨਾਂ ਦਾ ਮੁਸਲਮਾਨ ਫਕੀਰ ਸੀ ਉੱਥੇ, ਜਿਹੜਾ ਬੱਕਰੀਆਂ ਭੇਡਾਂ ਵਗੈਰਾ ਵੀ ਰੱਖੀਆਂ ਹੋਈਆਂ ਸੀ, ਤੇ ਹੈਰਾਨੀ ਵਾਲੇ ਕੁੱਤੇ ਵੀ ਰੱਖੇ ਹੋਏ ਸੀ। ਪਰ ਉਹਨਾਂ ਦੀ ਰਵਾਇਤ ਵਿੱਚ ਚੱਲਿਆ ਆਉਂਦਾ ਆ ਇਤਿਹਾਸ ਵਿੱਚ ਵੀ ਉਹਨਾਂ ਦੇ ਪਾਸ ਇੱਕ ਸ਼ੇਰ ਵੀ ਸੀ ਜਿਹੜਾ ਉਹਨਾਂ ਦੀਆਂ ਬੱਕਰੀਆਂ ਦੀ ਰਾਖੀ ਕਰਦਾ ਸੀ, ਤੇ ਉਹਨੇ ਦੁੱਧ ਚੋ ਕੇ ਬੱਕਰੀਆਂ ਦਾ ਗੁਰੂ ਨਾਨਕ ਸਾਹਿਬ ਨੂੰ ਭੇਟਾ ਕੀਤਾ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਕੋਈ ਫਕੀਰ ਜੀ 6ਵੇਂ ਜਾਮੇ ਦੇ ਵਿੱਚ ਆਣ ਕੇ ਤੇਰੇ ਕੋਲੋਂ ਦੁੱਧ ਛਕਾਂਗੇ। ਉਹ ਫਿਰ ਉਹਨਾਂ ਦਾ ਬਚਨ ਪੂਰਾ ਹੋਇਆ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਦੇ ਵੱਡੇ ਸਾਹਿਬਜ਼ਾਦੇ, ਜਿਹਨਾਂ ਦੇ ਕਹਿੰਦੇ ਨੇ ਸਰੀਰਕ ਬਣਤਰ ਜਿਹੜੀ ਸੀ ਨਾ ਚਿਹਰਾ ਮੋਹਰਾ, ਉਹ ਗੁਰੂ ਨਾਨਕ ਸਾਹਿਬ ਜੀ ਨਾਲ ਮਿਲਦਾ ਸੀ ਜ਼ਿਆਦਾ। ਬਾਬਾ ਬੁੱਢਾ ਜੀ ਸੋਰੀ ਬਾਬਾ ਗੁਰਦਿੱਤਾ ਜੀ, ਇਹ ਸਤਿਗੁਰੂ ਹਰਗੋਬਿੰਦ ਸਾਹਿਬ ਦੇ 5 ਸਾਹਿਬਜ਼ਾਦਿਆਂ ਦੇ ਵਿੱਚੋਂ ਸਭ ਤੋਂ ਵੱਡੇ ਸਨ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰਕ ਤੌਰ ਤੇ ਸੰਸਾਰ ਵਿੱਚ ਵਿਚਰਦੇ ਦੌਰਾਨ ਹੀ ਉਹਨਾਂ ਦੇ ਹੁਕਮ ਆਗਿਆ ਨਾਲ ਇਹ ਸੰਸਾਰ ਤਿਆਗ ਗਏ ਸਨ। ਬਾਬਾ ਅਟਲ ਰਾਏ ਜੀ ਵੀ ਉਹ ਤਿਆਗ ਗਏ ਸਨ। ਸੋ ਗੁਰੂ ਸਾਹਿਬ ਦੇ 5 ਵਿੱਚੋਂ 2 ਸਾਹਿਬਜ਼ਾਦੇ ਜਿਹੜੇ ਸੀ ਉਹ ਗੁਰੂ ਸਾਹਿਬ ਦੀ ਮੌਜੂਦਗੀ ਵਿੱਚ ਹੀ ਸੰਸਾਰ ਦੇ ਵਿੱਚੋਂ ਆਪਣਾ ਤਿਆਗ ਉਹਨਾਂ ਨੇ ਕਰ ਦਿੱਤਾ ਸੀ। ਤੇ ਇਹ ਫਿਰ ਕਹਿਲੂਰ ਰਿਆਸਤ ਦੇ ਰਾਜਾ ਤਾਰਾ ਚੰਦ ਪਾਸੋਂ ਜ਼ਮੀਨ ਮੁੱਲ ਲੈ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਕੀਰਤਪੁਰ ਨਗਰ ਬਾਬਾ ਗੁਰਦਿੱਤਾ ਜੀ ਦੀ ਸੇਵਾ ਲਾ ਕੇ ਉਹਨਾਂ ਦੀ ਅਗਵਾਈ ਹੇਠਾਂ ਤਿਆਰ ਕਰਵਾਇਆ ਸੀਗਾ। ਇਹ ਆਪਾਂ ਜੇ ਇਤਿਹਾਸ ਪੜ੍ਹੀਏ ਤਾਂ ਇਹ ਵੀ ਇੱਕ ਵਿਲੱਖਣ ਗੱਲ ਆ ਕਿ ਚਾਰ ਵੱਡੀਆਂ ਜੰਗਾਂ ਤੇ ਤਿੰਨ ਛੋਟੀਆਂ ਝੜਪਾਂ, ਚਾਰ ਤਿੰਨ ਚਾਰ ਵੱਡੀਆਂ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਆਤਮ ਰੱਖਿਆ ਵਾਸਤੇ ਲੜਨੀਆਂ ਪਈਆਂ, ਜਦੋਂ ਕਿ ਬਿਨਾਂ ਕਿਸੇ ਖਾਸ ਕਾਰਨ ਦੇ ਸਮੇਂ ਦੀ ਹਕੂਮਤ ਨੇ ਫੌਜੀ ਚੜ੍ਹਾਈ ਕੀਤੀ ਤੇ ਉਹਦਾ ਮੁਕਾਬਲਾ ਸਤਿਗੁਰੂ ਜੀ ਨੇ ਕੀਤਾ ਆਪਣੇ। ਪਰ ਹੈਰਾਨੀ ਵਾਲੀ ਇਹ ਗੱਲ ਆ ਵੀ ਚਾਰੇ ਜੰਗਾਂ ਦੇ ਵਿੱਚ ਜਿਹੜਾ ਹਮਲਾਵਰ ਫੌਜਾਂ ਦਾ ਮੁਖੀਆ ਕਮਾਂਡਰ ਇਨ ਚੀਫ ਬਣ ਕੇ ਆਉਂਦਾ ਰਿਹਾ, ਉਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਡਿਊਲ ਫਾਈਟਿੰਗ ਜਿਹੜੀ ਆ ਦਵੰਦ ਯੁੱਧ ਕਰਕੇ ਤੇ ਉਹਦੀ ਮੌਤ ਹੁੰਦੀ ਰਹੀ। ਮੁਕੰਮਲ ਸਤਿਗੁਰੂ ਜੀ ਜਿਹੜੇ ਸਨ ਉਹਨਾਂ ਦੀ ਫਤਿਹ ਹੁੰਦੀ ਰਹੀ। ਪਰ ਫਿਰ ਸਰਕਾਰ ਨੂੰ ਮੌਕਾ ਨਾ ਮਿਲੇ ਕਿ ਭਾਈ ਇੱਥੇ ਬਾਗੀ ਰਹਿੰਦਾ ਆ, ਉਹਨੇ ਇਸ ਥਾਂ ਤੇ ਕਬਜ਼ਾ ਕਰ ਲਿਆ ਤੇ ਉਹ ਫਿਰ ਫੌਜਾਂ ਆਉਣ ਤੇ ਸਤਿਗੁਰੂ ਜੀ ਉਸ ਥਾਂ ਨੂੰ, ਪਹਿਲੀ ਜੰਗ ਅੰਮ੍ਰਿਤਸਰ ਦੇ ਵਿੱਚ ਲੜੀ ਗਈ ਹੈ, ਉੱਥੋਂ ਜੰਗ ਤੋਂ ਬਾਅਦ ਸਤਿਗੁਰੂ ਜੀ ਨੇ ਜਗ੍ਹਾ ਛੱਡ ਦਿੱਤੀ ਤੇ ਮਾਲਵੇ ਨੂੰ ਚਲੇ ਗਏ। ਤੇ ਭਾਈ ਬਿਧੀ ਚੰਦ ਆ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਵੀ ਆਪਾਂ ਅੰਮ੍ਰਿਤਸਰ ਨੂੰ ਕਿਉਂ ਤਿਆਗ ਰਹੇ ਹਾਂ? ਕਹਿੰਦੇ ਵੀ ਹੁਣ ਹਥਿਆਰ ਬੰਦ ਝਗੜਾ ਸਰਕਾਰ ਦੇ ਨਾਲ ਹੋ ਗਿਆ ਆ ਤੇ ਸਰਕਾਰ ਘੜੀ ਮੁੜੀ ਫੌਜਾਂ ਭੇਜਦੀ ਰਹੇਗੀ ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਸ਼ਹਿਰ ਜਿਹੜਾ ਆ ਇਹ ਵਿਦਿਕ ਤੌਰ ਤੇ ਵਪਾਰਕ ਤੌਰ ਤੇ ਰੌਣਕ ਮੇਲੇ ਵਜੋਂ ਇਹਨੂੰ ਅਸੀਂ ਸ਼ਹਿਰ ਬਣਾਉਣਾ ਆ ਤੇ ਆਏ ਦਿਨ ਫੌਜਾਂ ਆਉਂਦੀਆਂ ਰਹਿਣਗੀਆਂ ਤੇ ਇੱਥੋਂ ਦੇ ਵਾਸੀਆਂ ਨੂੰ ਜਿਹੜਾ ਆ ਉਹ ਤਕਲੀਫ਼ ਹੋਵੇਗੀ ਤੇ ਸਰਕਾਰ ਨੂੰ ਬਹਾਨਾ ਨਹੀਂ ਮਿਲੇਗਾ ਵੀ ਉਹ ਤੇ ਥਾਂ ਹੀ ਛੱਡ ਗਏ, ਇੱਕ ਇੰਚ ਜ਼ਮੀਨ ਨਹੀਂ ਮੰਨੀ। ਇਸ ਤਰ੍ਹਾਂ ਉੱਥੇ ਫਿਰ ਗੁਰੂ ਸਰ ਮਹਾਰਾਜ ਦੇ ਫਿਰ ਦੂਜੀ ਜੰਗ ਜਾ ਕੇ ਆਪਣਾ ਹਰਗੋਬਿੰਦਪੁਰ ਬਿਆਸ ਦਰਿਆ ਦੇ ਕਿਨਾਰੇ ਹੇਰੜ ਚੰਦ ਜਿਹੜਾ ਖੱਤਰੀ ਹੇਰੜ ਸੀ ਭਗਵਾਨ ਚੰਦ ਉਹਦੇ ਫੌਜਾਂ ਲਿਆਂਦੀਆਂ ਹੋਈਆਂ ਤੇ ਜਲੰਧਰ ਦੇ ਸੂਬੇਦਾਰ ਦੇ ਨਾਲ ਇੱਥੇ ਜੰਗ ਹੋਇਆ। ਇੱਥੇ ਵੀ ਮੁਕੰਮਲ ਜਿੱਤ ਸਤਿਗੁਰੂ ਜੀ ਨੇ ਕੀਤੀ। ਫਿਰ ਇੱਥੋਂ ਛੱਡ ਕੇ ਉਹ ਮਾਲਵੇ ਚਲੇ ਗਏ, ਉੱਥੇ ਗੁਰੂ ਸਰ ਮਹਾਰਾਜ ਦੀ ਜੰਗ ਹੋਈ। ਉੱਥੋਂ ਫਿਰ ਸਤਿਗੁਰੂ ਜੀ ਕੀਰਤਪੁਰ ਆ ਗਏ। ਕੀਰਤਪੁਰ ਵੱਡੀ ਜੰਗ ਜਿਹੜੀ ਸੀ ਆਖਰੀ ਫੈਸਲਾਕੁੰਨ ਜਿੱਤ ਸਤਿਗੁਰੂ ਜੀ ਨੇ ਫਿਰ ਕੀਰਤਪੁਰ ਆਪਣਾ ਕਰਤਾਰਪੁਰ ਸਾਹਿਬ ਜਲੰਧਰ ਜ਼ਿਲ੍ਹੇ ਵਿੱਚ ਜਿਹੜਾ ਕਰਤਾਰਪੁਰ ਆ ਇੱਥੋਂ ਫਿਰ ਸਤਿਗੁਰੂ ਜੀ ਸਮੇਤ ਪਰਿਵਾਰ ਉਹ ਵੱਡਾ ਜਿਹੜਾ ਸੀਗਾ ਉਹਨਾਂ ਦਾ ਪੋਤਰਾ ਧੀਰਮੱਲ ਉਹ ਤੇ ਆਪਣੀ ਮਾਂ ਨੂੰ ਉਹ ਲੈ ਕੇ ਕਰਤਾਰਪੁਰ ਵਿੱਚ ਰਿਹਾ। ਬਾਕੀ ਸਾਰਾ ਪਰਿਵਾਰ ਸਿੱਖ ਸੰਗਤਾਂ ਨੂੰ ਲੈ ਕੇ ਬਾਬਾ ਗੁਰਦਿੱਤਾ ਜੀ ਦੀ ਮਾਰਫਤ ਜਿਹੜਾ ਕੀਰਤਪੁਰ ਵਰਸਾਇਆ ਸੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆ ਗਏ ਤੇ ਫਿਰ ਆਪਣੇ 1644 ਦੇ ਵਿੱਚ ਜੋਤੀ ਜੋਤ ਸਮਾਉਣ ਤੱਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਹੀ ਉਹ ਵਿਰਾਜੇ ਨੇ ਤੇ ਇੱਥੇ ਹੀ ਸੰਗਤਾਂ ਆਉਂਦੀਆਂ ਰਹੀਆਂ। ਗੁਰੂ ਦਾ ਨਾਨਕ ਸੱਚੇ ਪਾਤਸ਼ਾਹ ਦਾ ਮਿਸ਼ਨ ਦਾ ਪ੍ਰਚਾਰ ਹੁੰਦਾ ਰਿਹਾ। ਇੱਥੇ ਹੀ ਫਿਰ ਉਹਨਾਂ ਦੇ ਆਪਣਾ ਪੋਤਰੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਦਾ ਇੱਥੇ ਹੀ ਪ੍ਰਕਾਸ਼ ਹੋਇਆ, ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇੱਥੇ ਹੀ ਪ੍ਰਕਾਸ਼ ਹੋਇਆ ਤੇ ਸਤਿਗੁਰੂ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਚਰਨ ਇੱਥੇ ਪੈਂਦੇ ਰਹੇ ਕਿਉਂਕਿ ਗੁਰੂ ਸਾਹਿਬ ਨੇ ਇਹ ਨਗਰੀ ਵਸਾਈ ਸੀ। ਹਾਂਜੀ
ਜੀ,
ਚੰਗੀ ਗੱਲ ਆ। ਸੰਪੰਥ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਇਕੱਤਰ ਹੋ ਕੇ ਸੁਪਰੀਮ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠਾਂ 400 ਸਾਲਾ ਸਥਾਪਨਾ ਦਿਵਸ ਕੀਰਤਪੁਰ ਦੇ ਵਿੱਚ ਦਾ ਜਿਹੜਾ ਉਹ ਮਨਾਇਆ ਗਿਆ। ਮੈਂ ਉਦੋਂ ਲੰਡਨ ਸੀ ਜਦੋਂ ਅੰਮ੍ਰਿਤਸਰ ਸ਼ਹਿਰ ਦਾ ਵੀ ਆਪਣਾ 1977 ਦੇ ਵਿੱਚ ਸਥਾਪਨਾ 400 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਸੀਗਾ। ਸੋ ਇਸ ਤਰ੍ਹਾਂ ਗੁਰੂ ਕੇ ਵਸਾਏ ਹੋਏ ਸ਼ਹਿਰਾਂ ਦਾ ਸ਼ਤਾਬਦੀਆਂ ਮਨਾਉਣੀਆਂ, ਗੁਰੂ ਸਾਹਿਬਾਨਾਂ ਮਹਾਂਪੁਰਸ਼ਾਂ ਦੇ ਸ਼ਤਾਬਦੀਆਂ ਮਨਾਉਣੀਆਂ, ਇਹਨਾਂ ਦੇ ਵਿੱਚ ਸਿੱਖ ਸੰਗਤਾਂ ਵਿੱਚ ਉਤਸ਼ਾਹ ਪੈਦਾ ਹੁੰਦਾ ਆ ਤੇ ਬੜੀ ਸੇਵਾ ਦਾ ਹਰ ਪ੍ਰਕਾਰ ਦਾ ਮੌਕਾ ਮਿਲਦਾ ਆ ਜਿਹੜਾ ਕਦੀ ਨਹੀਂ ਵੀ ਗੁਰਪੁਰਬ ਵਾਲੇ ਦਿਨ ਵੀ ਗੁਰੂ ਘਰ ਨਹੀਂ ਜਾਂਦਾ ਇਹਨਾਂ ਉਚੇਚੇ ਸਮਿਆਂ ਤੇ ਉਹ ਵੀ ਵਿੱਚ ਵਿੱਚ ਜਿਹੜਾ ਸਰਗਰਮੀਆਂ ਦੇ ਵਿੱਚ ਹਿੱਸਾ ਪਾਉਂਦਾ ਹੈ ਆਪਣਾ ਆਪਣਾ।
ਜੀ ਤਾਇਆ ਜੀ, ਇਹ ਤਾਂ ਬਹੁਤ ਚਲੋ ਵਧੀਆ ਗੱਲ ਹੈ। ਹੁਣ ਸਾਨੂੰ ਚੇਤਾ ਵੀ ਰਹਿੰਦਾ ਆ, ਅਸੀਂ ਇਤਿਹਾਸ ਨੂੰ ਵੀ ਮੁੜ ਕੇ ਫਰੋਲਦੇ ਹਾਂ, ਸਾਡੇ ਸਿਧਾਂਤਾਂ ਨਾਲ ਵੀ ਅਸੀਂ ਜੁੜਦੇ ਹਾਂ। ਸੋ
ਬਿਲਕੁਲ
ਬਹੁਤ ਵਧੀਆ ਤੁਸੀਂ ਇਤਿਹਾਸ ਵੀ ਦੱਸਿਆ। ਇੱਕ ਨਾ ਗੱਲ ਜਿਹੜੀ ਇਹਦੇ ਵਿੱਚ ਅਲੱਗ ਹੋਈ ਹੈ ਥੋੜ੍ਹੀ ਜਿਹੀ ਵੱਖਰੀ ਤਰ੍ਹਾਂ ਦੀ, ਉਹ ਇਹ ਹੈ ਕਿ ਇਹਦੇ ਵਿੱਚ ਜਿਹੜੇ ਮੁੱਖ ਵੱਡੇ ਪੋਲੀਟੀਕਲ ਚਿਹਰੇ ਸੀਗੇ ਉਹ ਨਹੀਂ ਦਿਖਾਈ ਦਿੱਤੇ ਖਬਰਾਂ ਦੇ ਮੁਤਾਬਕ ਕਿ
ਆਪਾਂ ਗਲਤੀ ਕੀਤੀ ਹੈ।
ਹਾਂ, ਮਤਲਬ ਜਿਵੇਂ ਖਾਸ ਕਰਕੇ ਅਕਾਲੀ ਦਲ ਦੇ ਹੈ ਨਾ, ਜਾਣੀ ਕਿ ਵੱਡੇ ਜਿਹੜੇ ਲੀਡਰ ਨੇ ਉੱਥੇ ਨਹੀਂ ਪਹੁੰਚੇ, ਹੋਰ ਵੀ ਨਹੀਂ ਪਹੁੰਚੇ। ਔਰ ਇਹੀ ਗੱਲ ਅਸੀਂ ਬਹੁਤ ਦੇਰ ਤੋਂ ਕਹਿ ਰਹੇ ਹਾਂ ਕਿ ਜਿਹੜੇ
ਨਹੀਂ,
ਜਿੰਨੇ
ਇੱਕ ਮਿੰਟ, ਹੋ ਸਕਦਾ ਪਹੁੰਚੇ ਹੋਣ ਕਿ ਤੁਹਾਡੀ ਸੋਚ ਅਨੁਸਾਰ ਉਹਨਾਂ ਨੂੰ ਲਾਈਮਲਾਈਟ ਨਹੀਂ ਕੀਤਾ, ਉਹਨਾਂ ਤੇ ਫੋਕਸ ਨਹੀਂ ਕੀਤਾ ਮੀਡੀਆ ਨੇ, ਇਹ
ਹਾਂ
ਸਿਆਣਪ ਵਾਲੀ ਗੱਲ।
ਹਾਂ
ਸ਼ਾਮਲ ਤੇ ਹੋਏ ਹੋਣਗੇ
ਨਹੀਂ
ਜ਼ਰੂਰ।
ਨਹੀਂ ਸ਼ਾਮਲ ਉਹ ਇੱਦਾਂ ਜਿਹੜੇ ਲੀਡਰ ਨੇ ਨਾ, ਜਿੱਦਾਂ MLA MP ਵਗੈਰਾ, ਉਹਨਾਂ ਦੀ ਕੋਈ ਇੱਦਾਂ ਨਹੀਂ ਹੋਈ ਕਿ ਉਹ ਆਏ ਆ ਅਤੇ ਲੋਕਾਂ 'ਚ ਮਿਲੇ ਆ
ਉਹੀ
ਅਤੇ
ਮਤਲਬ ਉਹਨਾਂ ਦੇ ਮੀਡੀਆ ਨੇ ਫੋਕਸ ਨਹੀਂ
ਹਾਂ
ਕੀਤਾ।
ਫੋਕਸ ਨਹੀਂ ਕੀਤਾ, ਅਤੇ ਕੋਈ ਰੈਲੀਆਂ ਵੀ ਨਹੀਂ ਹੋਈਆਂ, ਕੋਈ ਇੱਦਾਂ ਦੇ ਪੋਲੀਟੀਕਲ ਤਕਰੀਰਾਂ ਵੀ ਨਹੀਂ ਕੀਤੀਆਂ ਗਈਆਂ। ਅਤੇ
ਹਾਂਜੀ
ਜਦ ਪਰ ਇਹ ਜਿਹੜੀ ਬਹੁਤ ਵਧੀਆ ਪਿਰਤ ਹੈ, ਕਿਉਂਕਿ ਹੁਣ ਦੇਖੋ SGPC ਸਿੱਖ ਸੰਸਥਾਵਾਂ ਨੇ, ਅਕਾਲੀ ਦਲ ਵੀ ਸਿੱਖ ਸੰਸਥਾਵਾਂ ਨੇ, ਸਾਰੀਆਂ ਹੀ, ਇੱਕ ਅਕਾਲੀ ਦਲ ਨਹੀਂ ਬਹੁਤ ਹੈ, ਅਤੇ ਉਹਨਾਂ ਸਾਰਿਆਂ ਨੇ ਹੀ ਬੜੀ ਸੰਜੀਦਗੀ ਦੇ ਨਾਲ ਇਸ ਮਤਲਬ ਦਿਨ ਨੂੰ ਮਨਾਇਆ ਆ, ਅਤੇ ਕੋਈ ਉੱਥੇ ਇਹਦਾ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ ਪਿੱਛੇ ਜੇ ਮੁਕਤਸਰ ਮੇਲੇ ਦੇ ਉੱਤੇ ਮਤਲਬ ਲੋਕ ਕਿੰਨੇ ਦੁਖੀ ਹੋਏ ਸੀ ਜਦੋਂ ਆਮ ਆਦਮੀ ਪਾਰਟੀ ਨੇ ਸਾਰੇ ਸ਼ਹਿਰ ਬੰਦ ਕਰਤਾ, ਬੱਸਾਂ ਵੀ ਬੰਦ ਕਰਤੀਆਂ, ਲੋਕ ਲਿਆ ਕੇ ਉੱਥੇ ਸਿੱਟ ਤੇ, ਉੱਤੇ ਰੈਲੀਆਂ ਕਰਨੀਆਂ, ਉੱਤੇ ਜੈੱਡ ਸਿਕਿਉਰਿਟੀਆਂ, ਅਤੇ ਮੱਥਾ ਟੇਕਣ ਵਾਲਿਆਂ ਦਾ ਮਤਲਬ ਬਹੁਤ ਹੀ ਬੁਰਾ ਹਾਲ ਕੀਤਾ ਕਿ ਉਹ ਇੱਕ ਨੈਗੇਟਿਵ ਚੀਜ਼ ਜਾਂਦੀ ਹੈ, ਲੋਕ ਜੁੜਨ ਦੀ ਬਜਾਏ ਤੁਹਾਤੋਂ ਉਲਟ ਹੋ ਜਾਂਦੇ ਨੇ ਇਦਾਂ ਦੇ ਫੰਕਸ਼ਨਾਂ ਦੇ ਵਿੱਚ। ਸ਼ਰਧਾ,
ਬਿਲਕੁਲ
ਲੋਕੀ ਤਾਂ ਸ਼ਰਧਾ ਨਾਲ ਜਾਂਦੇ ਨੇ, ਅਤੇ ਉੱਥੇ ਮੂਹਰੇ ਉਹ ਆਪਣਾ ਹੀ ਬੁੰਗਾ ਗੱਡੀ ਬੈਠੇ ਹੁੰਦੇ ਨੇ ਹੈ ਨਾ, ਅਤੇ ਉਹ ਗੱਡੀ ਬੈਠਣ ਦਾ ਵੱਖਰੀ ਗੱਲ ਹੈ ਜਿੱਦਾਂ ਪੁਰਾਣੇ ਸਮਿਆਂ 'ਚ, ਹੁਣ ਤਾਂ ਜੈੱਡ ਸਿਕਿਉਰਿਟੀਆਂ ਮਤਲਬ ਰੱਖਦੇ ਨੇ ਉੱਥੇ, ਆਮ ਬੰਦੇ ਨੂੰ ਤਾਂ ਇੱਦਾਂ ਟ੍ਰੀਟ ਕਰਦੇ ਨੇ ਸਿਕਿਉਰਿਟੀ ਵਾਲੇ, ਉਹਨਾਂ ਤਾਂ ਦੇਖਣ ਨੂੰ ਰੂਹ ਨਹੀਂ ਕਰਦੀ, ਤੁਹਾਨੂੰ ਪਤਾ ਹੀ ਆ।
ਕਹਿੰਦੇ ਆ ਕੋਈ ਉਹ ਜਿਹੜਾ ਜਵਾਨ ਜਿਹਾ MP ਬਣਾਇਆ ਸੀ ਪੰਜਾਬ ਤੋਂ, ਚੱਡਾ ਚੱਡਾ, ਉਹਨੂੰ ਕੋਈ ਉਹਨੂੰ ਕਿਸ ਪੋਜੀਸ਼ਨ 'ਚ ਜ਼ੈਡ ਸਿਕਿਉਰਿਟੀ ਮਿਲੀ ਹੋਈ ਸੀ, ਕਹਿੰਦੇ ਹੁਣ ਹੁਣ ਰੌਲਾ ਪਿਆ ਵਾਪਸ ਲੈ ਲਈਏ।
ਉਹ ਤੋਂ ਵੀ ਲੈ ਲਈ ਆ, ਹਰਭਜਨ ਸਿੰਘ ਕ੍ਰਿਕਟਰ ਹੈ, ਉਹਨੂੰ ਦਿੱਤੀ ਹੋਈ ਸੀ ਜੈੱਡ ਸਿਕਿਉਰਿਟੀ, ਮੈਨੂੰ ਸਮਝ ਨਹੀਂ ਆਉਂਦੀ ਹੈ। ਉਹ ਜਿੰਨੀ ਦੇਰ ਉਹ ਇੰਡੀਆ ਲਈ ਖੇਡਦਾ ਸੀਗਾ, ਲਾਈਮ ਲਾਈਟ ਸੀਗਾ, ਬੱਲੇ ਬੱਲੇ ਸੀਗੀ, ਉਨੀ ਦੇਰ ਤਾਂ ਉਹਨੂੰ ਸਿਕਿਉਰਿਟੀ ਦੀ ਲੋੜ ਨਹੀਂ ਪਈ, ਜਿੱਦੇ ਆਮ ਆਦਮੀ ਪਾਰਟੀ ਦਾ ਰਾਜ ਦਾ ਉਹਨੂੰ ਜੈੱਡ ਸਿਕਿਉਰਿਟੀ ਦੀ ਲੋੜ। ਹੁਣ ਉਹ ਕੇਸ ਕਰੀ ਬੈਠਾ ਹੈ ਵੀ ਮੈਨੂੰ ਸਿਕਿਉਰਿਟੀ ਮੇਰੀ ਕੱਲ੍ਹ ਹੀ ਲੈ ਲਈ, ਉਹਨੂੰ ਕਾਹਦੀ ਲੋੜ ਹੈ ਸਿਕਿਉਰਿਟੀ ਦੀ, ਮੈਨੂੰ ਸਮਝ ਨਹੀਂ ਆਉਂਦੀ ਹੈ ਨਾ। ਆਹੋ ਵੀ ਉਹਨੂੰ ਸਿਕਿਉਰਿਟੀ ਦੀ ਕਾਹਦੀ ਲੋੜ ਹੈ ਨਾ।
ਨਹੀਂ ਉਹਨਾਂ ਨੂੰ ਉਹ ਇਹ ਸੋਚਦੇ ਹੋਣੇ ਨੇ ਵੀ ਅਸੀਂ ਹਜੇ ਕੰਪੈਰੇਟਿਵਲੀ ਯੰਗ ਹਾਂ ਤੇ ਜਵਾਨ ਹਾਂ, ਚੜ੍ਹਦੀ ਉਮਰ ਹੈ ਸਾਡੀ, ਅਸੀਂ ਲੰਮਾ ਸਮਾਂ ਪੰਜਾਬ ਦੇ ਲੋਕਾਂ ਨੂੰ ਲੋਟੇ ਖਾਣਾ ਆ, ਇਸ ਲਈ ਕੋਈ ਵਿੱਚੋਂ ਸਾਡਾ ਘੋਗਾ ਚੇਤਨਾ ਕਰ ਦੇਵੇ, ਇਹੋ ਜਿਹੇ ਫਿਕਰ ਹੋਊ ਉਹਨਾਂ ਨੂੰ
ਆ।
ਤੇ
ਇਹ
ਹਾਂ,
ਤਾਂ
ਕੋਈ ਕਾਰਨ ਤਾਂ ਲੱਗਦਾ ਨਹੀਂ ਵੀ
ਤਾਇਆ ਜੀ, ਇਹ ਨਾ
ਇਹ ਤੇ ਮੁੱਖ ਮੰਤਰੀ ਮੁੱਖ ਮੰਤਰੀ ਨੂੰ ਉਹ ਸਾਡੇ ਵੇਲੇ, ਮੈਂ ਜਦੋਂ ਗੱਲ ਕਰਦਾ ਉਹਨਾਂ ਨੂੰ, 60-70 ਸਾਲ ਪੁਰਾਣੀ ਗੱਲ ਹੁੰਦੀ ਹੈ, ਹੁਣ ਤਾਂ ਪੰਜਾਬ ਬਹੁਤ ਗਾਂਹ ਲੰਘ ਗਿਆ ਵਾ, ਸਮਝ ਹੀ ਨਹੀਂ ਆਉਂਦੀ। ਉਦੋਂ ਲੈ ਪ੍ਰਕਾਸ਼ ਸਿੰਘ ਬਾਦਲ ਹੋਰੀ ਨਾਲ ਹੀ ਅਸੀਂ ਫਿਰਦੇ ਰਹੇ, ਦਿੱਲੀ ਨੂੰ ਜਾਣਾ ਸਿਰਫ ਇੱਕ ਥਾਣੇਦਾਰ ਹੁੰਦਾ ਸੀਗਾ ਨਾਲ, ਸਿਰਫ ਇੱਕ ਥਾਣੇਦਾਰ, ਤੇ ਦਿੱਲੀ ਨੂੰ ਵੀ ਜਾ ਰਹੇ ਹਾਂ ਇੱਕੋ ਹੀ ਕਾਰ ਦੇ ਵਿੱਚ, ਸੰਤ ਚੰਨਣ ਸਿੰਘ ਹੋਰੀ, ਕਿਉਂਕਿ ਉਹੀ ਸਰਕਾਰ ਨਾਲ ਗੱਲਬਾਤ ਕਰਦੇ ਹੁੰਦੇ ਸੀ ਪ੍ਰਕਾਸ਼ ਸਿੰਘ ਹੋਰੀ, ਬਾਦਲ ਨਵੇਂ ਨਵੇਂ ਏਡੇ ਪਦਵੀ ਤੇ ਪਹੁੰਚੇ ਸੀ, ਤੇ ਨਾਲ ਮੈਂ ਹੁੰਦਾ ਸੀਗਾ, ਤੇ ਬਾਕੀ ਸਾਰਾ ਸਟਾਫ ਜਿਹੜਾ ਉਹ ਨਾਲ ਦੀ ਕਾਰ ਦੇ ਵਿੱਚ ਹੁੰਦਾ ਸੀ, ਇੱਕ ਥਾਣੇਦਾਰ ਸਿਕਿਉਰਿਟੀ ਵਾਲਾ ਹੁੰਦਾ ਸੀ, ਚੀਫ ਮਿਨਿਸਟਰ ਬਾਦਲ ਸਾਹਿਬ ਦੇ ਚੀਫ, ਪਹਿਲੀ ਵਾਰੀ ਜਦੋਂ 1970 'ਚ 27 ਮਾਰਚ ਨੂੰ ਚੀਫ ਮਿਨਿਸਟਰ ਬਣੇ ਨੇ, ਤੇ ਮੈਂ ਤੇ ਉਹਨਾਂ ਵੇਲਿਆਂ ਦੀ ਗੱਲਾਂ ਕਰਦਾ ਜਾਂ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਆ, ਉਹਦਾ ਆਟਾ ਤੇ ਮਾਲਟੇ ਬੁੱਢੇ ਚੜੋਂ ਲਿਆਉਂਦਾ ਹੁੰਦਾ ਸੀਗਾ, ਤੇ ਉਹਦਾ ਰਿਹਾਇਸ਼ ਜਿਹੜੀ ਸੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਇੱਕ ਕਮਰਾ ਹੁੰਦਾ ਸੀ, ਉਹ ਕਮਰੇ ਦੇ ਵਿੱਚ ਰਾਤ ਨੂੰ ਉਹ ਸੌਂਦੇ ਹੁੰਦੇ ਸੀਗੇ ਸੰਤ ਚੰਨ ਸਿੰਘ ਹੋਰੀ, ਤੇ ਦਿਨ ਵੇਲੇ ਉਹੀ ਬਿਸਤਰਾ ਇਕੱਠਾ ਕਰਕੇ ਤੇ ਉਹ ਉਹਦਾ ਬਣ ਜਾਂਦਾ ਸੀਗਾ ਕਿ ਉਹਨੂੰ ਸੋਫਾ, ਤੇ ਉੱਥੇ ਦਿਨੇ ਦਫ਼ਤਰ ਪ੍ਰਧਾਨਗੀ ਦਾ ਕੰਮ ਕਰਦੇ ਹੁੰਦੇ ਸੀਗੇ। ਮੈਂ ਉਹਨਾਂ ਵੇਲੇ ਦੀਆਂ ਗੱਲਾਂ ਕਰਦਾ।
ਤਾਂ ਜੀ ਇਹ ਜਿਹੜਾ ਮਾਈਂਡ ਸੈਟ ਹੈ ਨਾ, ਸਿਕਿਉਰਿਟੀ ਚਾਹੀਦੀ, ਜੈੱਡ ਸਿਕਿਉਰਿਟੀ ਚਾਹੀਦੀ ਆ। ਕਈ ਜਿਹੜੇ NRI ਵੀਰ ਵੀ ਹੈ ਨਾ ਸਾਡੇ, ਉਹ ਵੀ ਮਤਲਬ ਇਹ ਕਰਨਗੇ ਜਾ ਕੇ ਥਾਣੇ, ਮੈਨੂੰ ਸਿਕਿਉਰਿਟੀ ਚਾਹੀਦੀ ਹੈ, ਮੈਨੂੰ ਗਨਮੈਨ ਦੇ ਦਿਓ ਜੀ ਦੋ, ਹੈ ਨਾ, ਤੇ ਉਹ ਗਨਮੈਨ ਲਈ ਫਿਰਨਗੇ। ਉਹ ਸੋਚਦੇ ਆ ਵੀ ਕੋਈ ਗੱਲ ਨਹੀਂ, 2-2.5 ਲੱਖ ਰੁਪਈਆ ਖਰਚਾ ਆਉਣਾ ਮਹੀਨੇ ਦਾ। ਉਹ ਗੰਨਮੈਨ ਵੀ ਫ੍ਰੀ ਨਹੀਂ ਨਾ ਮਿਲਦੇ, ਉਹਦਾ ਤੇ ਵੀ ਕੋਸਟ ਹੁੰਦੀ ਹੈ ਨਾ। ਅਤੇ ਕੋਈ ਗੱਲ ਨਹੀਂ, ਖਾਣਾ ਪੀਣਾ ਉਹ ਮੇਰੀ ਟੌਹਰ ਬਣੂਗੀ, ਮੈਨੂੰ ਜਾਣੀ ਕਿ ਲੰਘਣ ਕਰਨ ਨੂੰ ਕੋਈ ਦਿੱਕਤ ਨਹੀਂ ਆਉਣੀ। ਮੈਂ ਜਿਹੜੇ ਮਰਜ਼ੀ ਦਫ਼ਤਰ ਅਫ਼ਸਰ ਨੂੰ ਮਿਲ ਲਵਾਂ, ਉਹ ਨਾ ਇੱਕ ਸਟੇਟਸ ਸਿੰਬਲ, ਫਿਰ ਫੋਟੋਆਂ ਪਾਉਣਗੇ, ਮੇਰੀ ਸਿਕਿਉਰਿਟੀ ਹੈ ਜੀ, ਮੇਰੀ ਆਹ ਦੇਖੋ ਜੀ ਇੱਦਾਂ ਆ, ਅਤੇ ਮੈਂ ਤਾਂ ਬੜਾ ਘੈਂਟ ਬੰਦਾ ਆ। ਅਤੇ ਉਹ ਆਪਣੇ ਨਾ ਘੈਂਟਪਣਾ ਦੱਸਣ ਨੂੰ ਪੰਜਾਬ ਦੇ ਜਿਹੜੇ ਰਿਸੋਰਸਿਸ ਹੈ ਉਹ, ਜਾਂ ਇੰਡੀਆ ਦੇ ਕਿਸੇ ਵੀ ਸਟੇਟ ਦੇ ਰਿਸੋਰਸਿਸ ਹੈ, ਉਹਨਾਂ ਨੂੰ ਉਹ ਟਾਈ ਅਪ ਕਰ ਲੈਂਦੇ ਆ, ਮਤਲਬ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ, ਹੈ ਨਾ। ਅਤੇ
ਗੱਲਾਂ ਤੇ ਬਹੁਤ ਆ। ਉਹ ਇੱਕ ਨਿੱਕੀ ਜੀ ਗੱਲ ਵੀ, ਜਿਉਂ ਬੁੱਢੇ ਜੋੜੋ ਗਰਮੀਆਂ ਸੀ 1970 ਦੀਆਂ ਨਾ,
ਹਾਂਜੀ
ਗਰਮੀਆਂ ਸੀਗੀਆਂ, ਤੇ ਅਸੀਂ ਤੁਰੇ ਤੇ ਰਾਹ ਦੇ ਵਿੱਚ ਫਰੀਦਕੋਟ ਦੇ ਨੇੜੇ ਆਣ ਕੇ ਨਾ ਕਾਰ ਦੇ ਵਿੱਚ ਕੋਈ ਨੁਕਸ ਪੈ ਗਿਆ, ਤੇ ਉਹ ਨੇੜੇ ਕੋਈ ਕਾਰ ਲੈ ਗਏ ਆਪਣਾ ਕੀ ਹੁੰਦਾ ਮਕੈਨਿਕ ਕੋਲ, ਤੇ ਬੜੀ ਧੁੱਪ ਤੇ ਗਰਮੀ, ਤੇ ਕੋਈ ਉੱਥੇ ਨੇੜੇ ਨਹੀਂ ਕਿਸੇ, ਕੋਈ ਕੋਈ ਬੰਦਾ ਨਹੀਂ ਦਿਸਿਆ, ਤੇ ਕਾਰ 'ਚ ਉਤਰ ਕੇ ਖਲੋ ਗਏ, ਸ਼ਾਇਦ ਮਕੈਨਿਕ ਆਇਆ ਹੋਊਗਾ। ਤੇ ਹੁਣ ਇੰਗਲਿਸ਼ ਪ੍ਰੈਸ ਉਹਨਾਂ ਨੂੰ ਲਿਖਦਾ ਹੁੰਦਾ ਸੀ, ਦਾ ਸੁਪਰ ਚੀਫ ਮਿਨਿਸਟਰ, ਦਾ ਐਸ ਜੀ ਪੀ ਸੀ ਚੀਫ ਸੰਤ ਚਾਨਣ ਸਿੰਘ, ਸੁਪਰ ਚੀਫ ਮਿਨਿਸਟਰ ਮੀਡੀਆ ਵਾਲੇ ਕਹਿੰਦੇ ਸੀ।
ਅੱਛਾ
ਮੀਡੀਆ ਵਾਲੇ ਇਹ ਕਹਿ ਵੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਦੇ ਦਫ਼ਤਰ 'ਚ ਇੱਕ ਪਾਸੇ ਕੇਬਨ ਬਣੀ ਆ, ਸੰਤ ਚੰਨਣ ਸਿੰਘ ਉੱਥੇ ਬਹਿੰਦੇ ਨੇ, ਤੇ ਉਹ ਜੋ ਅੰਦਰੋਂ ਹੁਕਮ ਕਰਦੇ ਨੇ, ਤੇ ਬਾਦਲ ਸਾਹਿਬ ਉਹ ਕੁਛ ਅਜਾ ਉੱਥੇ ਹੈਰਾਨੀ ਵਾਲੀ ਗੱਲ ਵੀ, ਉਹ ਬਜ਼ੁਰਗ ਬੰਦੇ, ਮੈਂ ਤੇ ਉਦੋਂ ਝਗੜਾ ਹੀ ਹੁੰਦਾ ਸੀਗਾ, ਮੂੰਹ ਤੇ ਦਾੜੀ ਇੱਕੋ ਰੰਗ ਦੇ ਹੁੰਦੇ ਸੀ ਮੇਰੇ ਉਦੋਂ, ਹੁਣ ਦਾੜੀ ਦਾ ਰੰਗ ਬਦਲ ਗਿਆ। ਤੇ ਉਹ ਇੱਕ ਦੂਰ ਨਾ ਮੰਜੀ ਪਈ ਸੀ, ਤੇ ਇੱਕ ਨਿਗਾਹ ਜਿਹਾ ਤੁਗਤ ਦਾ ਦਰਖਤ ਸੀਗਾ, ਤੇ ਮੈਂ ਜਾ ਕੇ ਉਹ ਨਾ ਮੰਜੀ ਚੁੱਕ ਲਿਆ, ਤੇ ਉਹ ਉੱਥੇ ਮਾਲਕਾਂ ਦੀ ਕਿਤੇ ਨਿਗਾਹ ਪੈ ਗਈ, ਉਹ ਕਹਿੰਦੇ ਉਹ ਤੂੰ ਕਹੋ ਮੰਜੀ ਚੋਰੀ ਹੋ ਗਈ, ਤੂੰ ਮੰਜੀ ਚੋਰੀ ਕਰੀ ਜਾਂਦਾ।
ਅੱਛਾ
ਤੇ ਮੈਂ ਉਹਨਾਂ ਦਬਕਾ ਮਾਰਿਆ, ਤੁਹਾਨੂੰ ਪਤਾ ਨਹੀਂ ਹੋਏ ਉਹ ਕੌਣ ਸੰਤ ਜੀ ਖਲੋਤੇ ਆ ਦੁਪਹਿਰ ਧੁੱਪੇ, ਤੇ ਉਹ
ਅੱਛਾ
ਚੁੱਪ ਠੰਬਰ ਜੇ ਗਏ, ਤੇ
ਅੱਛਾ
ਮੈਂ ਜਾ ਕੇ ਮੰਜੀ ਰੱਖੀ, ਤੇ ਉਹ ਮੰਜੀ ਤੇ ਬਹਿ ਗਏ। ਮੈਂ ਕਿਹਾ ਜੀ ਐਂ ਹੋਇਆ, ਮੰਜੀ ਖੋ ਸਮਝ ਲਓ ਵੀ ਖੋ ਕੇ ਲਿਆ, ਕਹਿੰਦੇ ਇਹੋ ਜਿਹਾ ਕੰਮ ਲੋੜ ਵੇਲੇ ਕਰ ਲੈਣਾ ਚਾਹੀਦਾ।
ਉਹ ਤਾਇਆ ਜੀ ਫੇ ਆਹੀ ਤਾਂ ਗੱਲ ਹੈ ਨਾ, ਉਸ ਵੇਲੇ ਤੁਸੀਂ ਸੀਗੇ
ਸੁਪਰ ਚੀਫ ਮਿਨਿਸਟਰ ਨੂੰ
ਹਾਂ,
ਵੇਖ ਲਓ ਵੀ ਇਸ ਤਰ੍ਹਾਂ ਮੰਜੀ ਕਿਸੇ ਤੋਂ ਖੋ ਕੇ ਮੰਜੀ ਉਹਨੂੰ ਧੁੱਪੇ ਬਹਾਉਣਾ ਪਿਆ।
ਬਸ ਇਹੀ ਤਾਂ ਦੇਖੋ, ਅੱਜ ਕੱਲ੍ਹ ਵੀ ਮੈਂ ਇਹੀ ਕਹਿੰਦਾ ਕਿ ਜ਼ਿਆਦਾਤਰ ਇਹ ਨਾ ਫੈਸ਼ਨ, ਵੀ ਮੈਂ ਸਿਕਿਉਰਿਟੀ 'ਚ ਜਾਵਾਂ, ਮੇਰੇ ਲਈ ਉਚੇਚਾ ਪ੍ਰਬੰਧ ਹੁਣ ਮੈਨੂੰ ਰੋਕ ਕੇ ਨਾ, ਜਿਹੜਾ ਹੋਮੇ ਨੂੰ ਪੱਠੇ ਪਾਉਣ ਵਾਲਾ ਹੀ ਕਲਚਰ ਹੈ, ਵੀ ਬਸ ਮੈਂ ਉਹ ਲੈਣਾ। ਹੁਣ ਹਰਭਜਨ ਸਿੰਘ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ, ਉਹ ਸਿਰਫ ਇਸ ਕਰਕੇ ਆ ਕਿ ਉਹ ਇੱਕ ਨਾ ਕਹਿ ਲਓ ਕਿ ਅਡਿਕਟਿਡ ਹੋ ਗਏ ਆ, ਉਹਨਾਂ ਨੂੰ ਨਸ਼ਾ ਲੱਗ ਗਿਆ ਇਸ ਚੀਜ਼ ਦਾ।
ਉਹ ਨਾ ਦੂਜੇ ਪਾਸੇ ਦੂਜੀ ਗੱਲ ਵੀ ਮੈਂ ਤੁਹਾਨੂੰ ਦੱਸ ਦਿੰਦਾ, ਜਿੱਥੇ ਵਿਖਾਉਣਾ ਵੀ ਪਵੇ,
ਹਾਂਜੀ
ਉਹ ਮੈਂ ਕੀ ਕਰਦਾ ਹੁੰਦਾ, ਕਿਉਂਕਿ ਪੰਜਾਬ ਆਪਣਾ ਅਸੈਂਬਲੀ ਦੇ ਵਿੱਚ ਨਾ ਸਾਰੀਆਂ ਪਾਰਟੀਆਂ ਨੂੰ ਦਫ਼ਤਰ ਮਿਲੇ ਹੋਏ ਹੁੰਦੇ ਸੀਗੇ,
ਹਾਂਜੀ
ਤੇ ਫਿਰ ਉਸ ਸਰਕਾਰਾਂ 2 ਵਾਰੀ ਟੁੱਟਣ ਨਾਲ ਫਿਰ ਸੰਤ ਚੰਨ ਸਿੰਘ ਹੋਰਾਂ ਨੇ ਸੋਚਿਆ, ਬਹੁਤਾ ਉਹਨਾਂ ਦਾ ਸਮਾਂ ਜਿਹੜਾ ਉਹ ਅਸੈਂਬਲੀ ਹਾਲ ਦੇ ਵਿੱਚ ਮਤਲਬ ਕੰਪਲੈਕਸ 'ਚ ਹੀ ਬੀਤਦਾ ਹੁੰਦਾ ਸੀ। ਮੈਨੂੰ ਜਦੋਂ ਜਰਾ ਕਿ ਵਿਹਲ ਮਿਲਣੀ, ਮੈਂ ਉਹ ਸਪੀਕਰ ਦੇ ਖੱਬੇ ਹੱਥ ਜਿਹੜੀ ਉਹਨੂੰ ਗਵਰਨਰਸ ਗੈਲਰੀ ਕਹਿੰਦੇ ਆ ਵੀ ਉਹਦੇ VIP ਬੰਦੇ, ਮੈਂ ਚੁੱਪ ਕਰਕੇ ਜਾਣਾ, ਬੂਹੇ ਖੋਲ ਕੇ ਤੇ ਆਪਣਾ ਉਹ ਬਹਿਣਾ, ਜਿੰਨਾ ਚਿਰ ਜੀ ਕਰੇ ਬਹਿਣਾ, ਮੁੜ ਕੇ ਉੱਠ ਕੇ ਆ ਜਾਣਾ, ਮੈਨੂੰ ਕੋਈ ਨਹੀਂ ਰੋਕਦਾ।
ਅੱਛਾ
ਇੱਕ ਦਿਨ ਮੈਨੂੰ ਪਤਾ ਨਹੀਂ ਵੀ ਕੀ ਗੱਲ ਹੋਈ, ਤੇ ਉਹ ਜਿਹੜਾ ਸੀਗਾ ਉੱਧਰ ਪ੍ਰਭਜੋਤ ਕੌਰ, ਇਹ MLC ਹੁੰਦੀ ਸੀ ਉਦੋਂ, ਤੇ ਉਹ ਬੈਠੀ ਸੀ ਬੈਂਚ ਤੇ ਬਾਹਰ, ਤੇ ਚਲੋ ਉਹਦੇ ਉਹਨੇ ਤੇ ਮੈਂਬਰ ਸੀ, ਤੇ ਮੈਂ ਪਹਿਲਾਂ ਵਾਂਗ ਹੀ ਅੰਦਰ ਖੋਲਿਆ ਤੇ ਉਹ ਭੱਜਾ, ਉਹ ਮੈਨੂੰ ਕਹਿੰਦੇ ਜੀ ਤੁਸੀਂ ਕੌਣ ਹੋ, ਤੁਸੀਂ ਕੌਣ ਹੋ, ਤੁਸੀਂ ਕਿੱਧਰ ਅੰਦਰ ਜਾ ਰਹੇ ਹੋ। ਮੈਂ ਉਹਨੂੰ ਆਇਓ ਅਰਕ ਦੇ ਨਾਲ ਪਰਾਂ ਜਿਵੇਂ ਵਾਰ ਕਰਕੇ, ਤੇ ਮੈਂ ਆਰਾਮ ਨਾਲ ਜਾ ਕੇ ਮੈਂ ਉੱਥੇ ਬਹਿ ਗਿਆ, ਤੇ ਹੈਰਾਨ ਵੀ ਮੈਨੂੰ ਕਦੀ ਕਿਨੇ ਨਹੀਂ ਰੋਕਿਆ, ਤੇ ਇਹ ਇਹਨੇ ਕਿਉਂ ਰੋਕਿਆ ਅੱਜ। ਉਹ ਜਾ ਕੇ ਜਦੋਂ ਵੇਖਿਆ ਤੇ ਉੱਥੇ ਸਪੀਕਰ ਦੀ ਕੁਰਸੀ ਤੇ ਵੀ DD ਪੁਰੀ ਪਤਲੇ ਜੇ ਕਲੀਨ ਸ਼ੇਵਨ ਸੱਜਣ ਬੈਠੇ ਹੋਏ ਚੇਅਰਮੈਨ ਵਜੋਂ, ਤੇ ਉਹਨਾਂ ਦੇ ਨਾਲ ਜਿੱਥੇ ਸੱਜੇ ਹੱਥ DSP ਰੈਂਕ ਦਾ ਮਾਰਸ਼ਲ ਬਹਿੰਦਾ ਹੁੰਦਾ ਸੀ ਸਰਦਾਰ, ਉੱਥੇ ਕੋਈ ਕਲੀਨ ਸ਼ੇਵਨ ਸੱਜਣ ਬੈਠਾ, ਥੱਲੇ ਹਾਲ 'ਚ ਨਿਗਾਹ ਮਾਰੀ ਤੇ ਉਹ ਵੀ ਐਵੇਂ ਖੁਸ਼ਕ ਜਿਹਾ ਲੱਗਿਆ। ਉਹ ਫੇਰ ਮੈਨੂੰ ਪਤਾ ਲੱਗਾ ਵੀ ਮੈਨੂੰ ਰੋਕਿਆ ਇਸ ਲਈ ਆ ਵੀ ਉਹ ਪਹਿਰੇਦਾਰ ਮੈਨੂੰ ਪਛਾਣਦਾ ਨਹੀਂ ਸੀਗਾ ਵੀ ਮੈਂ ਕੌਣ ਆ, ਤੇ ਇਸ ਲਈ ਉਹਨੇ ਰੋਕਿਆ ਵੀ ਉਹ ਅਸੈਂਬਲੀ ਸੈਸ਼ਨ ਨਹੀਂ ਸੀ ਹੋ ਰਿਹਾ, ਸੈਸ਼ਨ ਹੀ ਉਹ ਕੌਂਸਲ ਦਾ ਹੋ ਰਿਹਾ ਸੀ, ਲੈਜਿਸਲੇਟਿਵ ਕੌਂਸਲ ਜਿਹੜੀ ਆ ਜਿਹਨੂੰ ਅਕਾਲੀਆਂ ਨੇ ਤੋੜਤਾ ਸੀਗਾ। ਤੇ ਉਹ ਚ ਹੈਰਾਨੀ ਵਾਲੀ ਗੱਲ ਇੱਕ ਵਾਰੀ ਨਾ ਬੜਾ ਮਤਲਬ ਵੀ ਖੁਸ਼ਕ ਜਿਹਾ ਢਿੱਲਾ ਜਿਹਾ ਕੰਮ ਚੱਲ ਰਿਹਾ ਸੀ, ਤੇ ਗੁੱਸੇ ਹੋ ਗਿਆ ਚੇਅਰਮੈਨ ਕਿਸੇ ਗੱਲ ਤੋਂ DD ਪੁਰੀ, ਕਹਿੰਦਾ ਵੀ ਹਵਾ ਸੀ ਨਾ ਵੀ ਅਕਾਲੀਆਂ ਨੇ ਬੰਦ ਕਰ ਦੇਣੀ, ਖਤਮ ਕਰ ਦੇਣੀ ਹੈ। ਕਹਿੰਦਾ ਵੀ ਖਤਮ ਕਰ ਦੇਣੀ ਆ, ਕਰ ਦਿਓ। ਇੱਕ ਪਾਸੇ ਗੱਲ ਲੱਗੇ, ਇਤਰਾਂ ਕਿਉਂ ਹੋ ਰਿਹਾ, ਪਤਾ ਨਹੀਂ ਕਿਹੜੀ ਗੱਲੋਂ ਗੁੱਸੇ ਹੋਇਆ। ਤੇ ਉਹਦੇ ਵਿੱਚ ਜੋ ਉਦਾਸੀ ਜੀ ਸੀ ਤੇ ਲਾਲਾ ਸੇਠ ਸੀਗਾ ਉੱਥੋਂ, ਰਾਮਨਾਥ ਜੈਤੋ ਦਾ। ਤੇ ਮਸਲਾ ਚੱਲ ਰਿਹਾ ਸੀ ਵੀ ਭਾਖੜਾ ਡੈਮ, ਭਾਖੜਾ ਡੈਮ ਪੰਜਾਬ ਨੂੰ ਮਿਲਣਾ ਚਾਹੀਦਾ। ਤੇ ਉਹ ਕਹਿੰਦਾ ਆਪਾਂ ਉਮਰਾ ਨੰਗਲ ਦੇ ਦਈਏ ਤੇ ਭਾਖੜਾ ਨੰਗਲ ਲੈ ਲਈਏ।
ਠੰਡਾ ਲੱਗ ਰਿਹਾ ਸੀਗਾ ਤੇ ਉਦੋਂ ਭਗਵੰਤ ਮਾਨ ਵਰਗਾ ਕੋਈ ਬੰਦਾ ਨੀ ਸੀ ਕਿਸੇ ਨੂੰ, ਮਤਲਬ ਮਾੜਾ ਮੋਟਾ ਉੱਥੇ ਸ਼ੁਗਲ ਮੇਲਾ ਕਰਾਉਣ ਦੇ ਲਈ, ਜਿੱਦਾਂ ਬਾਦਲ ਸਾਹਿਬ
ਉਦੋਂ ਮਸ਼ਕਰੇ ਨੀ ਸੀ ਨਾ ਅਸੈਂਬਲੀ ਚ ਵਿਚਾਰੇ,
ਨਹੀਂ ਜਿੱਦਾਂ
ਸਰਦਾਰ ਸਪੂਰ ਕੀ ਉਹਦੇ ਸਰਦਾਰ ਕਪੂਰ ਸਿੰਘ ਵਰਗੇ ਬੰਦੇ ਹੁੰਦੇ ਸੀਗੇ ਅਸੈਂਬਲੀ
ਖਿੱਚ ਕੇ ਰੱਖ ਰਹੇ ਨੇ।
ਕੌਂਸਲ ਦੀ ਗੱਲ ਕਰ ਰਹੇ, ਕੌਂਸਲ ਦੇ ਵਿੱਚ ਬੁੱਢੇ ਠੇਰੇ ਬੰਦੇ ਜ਼ਿਆਦਾ ਹੁੰਦੇ ਜਿਹੜੇ ਵੀ ਇਲੈਕਸ਼ਨ ਨਹੀਂ ਜਿੱਤ ਸਕਦੇ ਤੇ ਉਹਨਾਂ ਨੂੰ ਛੱਡਣਾ ਵੀ ਨਹੀਂ। ਚਲੋ ਉਹਨਾਂ ਨੇ ਕੌਂਸਲ ਤੇ ਰਾਜ ਸਭਾ, ਜਿਵੇਂ ਰਾਜ ਸਭਾ ਵੀ ਆ ਸੈਂਟਰ ਦੇ ਵਿੱਚ,
ਠੀਕ ਹੈ
ਇਹ ਅਕਾਲੀਆਂ ਨੇ ਫਿਰ ਖਤਮ ਕਰਤੀ ਸੀ।
ਠੀਕ ਹੈ ਤਾਇਆ ਜੀ, ਸਾਡੇ ਹਰਜਿੰਦਰ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਐਡਲੇਟ ਤੋਂ ਇਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਹੋਰ ਮਿੱਤਰ ਪਿਆਰੇ ਜਿਹੜੇ ਜੁੜਦੇ ਨੇ ਸਾਰੇ। ਟੋਨੀ ਮਾਲ ਗ੍ਰਿਫਿਥ ਤੋਂ ਜੁੜ ਚੁੱਕੇ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਸਾਨੂੰ ਫਤਿਹ ਦੀ ਸਾਂਝ ਬੁਲਾ ਰਹੇ ਨੇ ਗੈਰੀ ਨੱਤ ਹੁਣੀ ਮੈਲਬਨ ਤੋਂ, ਤਾਇਆ ਜੀ ਮੈਨੂੰ ਵੀ ਤੁਹਾਨੂੰ ਵੀ। ਤੇ ਬੁਲਗੁਲਗੇ ਤੋਂ ਮਨਜੀਤ ਸਿੰਘ ਸੰਘਾ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਪ੍ਰੋਗਰਾਮ 'ਚ ਆ ਗਏ ਨੇ ਤੇ ਹਰਮਨਦੀਪ ਸਿੰਘ ਬ੍ਰਿਸਬਨ ਤੋਂ ਜੁੜੇ ਨੇ, ਕਹਿੰਦੇ MLA ਲਈ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਇੱਕ ਸਪੈਸ਼ਲ ਸੀਟ ਹੁੰਦੀ ਸੀ ਤੇ ਹੁਣ ਕਹਿੰਦੇ ਵੀ ਸੱਭਿਆਚਾਰ ਬਣ ਗਿਆ ਜੀ ਦਿਖਾਵੇ ਦਾ। ਤੇ ਤਾਇਆ ਜੀ ਉਹ ਸੀਟ 'ਤੇ ਤਾਂ ਮੈਂ ਵੀ ਲਿਖਿਆ ਦੇਖਿਆ, ਜਿਹੜੀ ਮੋਹਰਲੀ ਸੀਟ ਹੁੰਦੀ ਸੀ ਨਾ MLA ਦੀ ਹੁੰਦੀ ਸੀ ਤੇ
ਉਹਦੇ ਵੀ ਹੈਰਾਨੀ ਵਾਲੀ ਗੱਲ ਆ ਵੀ ਇੱਕ ਭਿੱਖ ਜਹੇਦਰ ਪ੍ਰੀਤ ਸਿੰਘ ਭਿੱਖੋ ਵਾਲੀ ਸ਼੍ਰੋਮਣੀ ਕਮੇਟੀ ਦਾ ਵੀ ਮੈਂਬਰ ਸੀ ਤੇ MLA ਵੀ ਸੀ।
ਹਾਂਜੀ
ਤੇ ਉਹ ਮਤਲਬ ਵੀ ਹੈਗਾ, ਮਤਲਬ ਗ੍ਰੈਜੂਏਟ ਸੀਗਾ ਲਾਇਲਪੁਰ ਐਗਰੀਕਲਚਰ ਕਾਲਜ ਤੋਂ ਪੜ੍ਹਿਆ ਹੋਇਆ ਸੀਗਾ, ਇਹ ਵੀ ਨਹੀਂ ਸੀ ਅਨਪੜ੍ਹ ਆ ਤੇ ਖਾਂਦਾ ਪੀਂਦਾ ਬੰਦਾ ਸੀਗਾ। MLA ਪੰਜਾਬ 'ਚ ਬਣਨਾ ਕੋਈ ਸੌਖਾ ਨਹੀਂ। ਤੇ ਉਹ MLA ਹੁੰਦੇ ਆ, ਉਹਨੇ ਨਾ ਬੱਸ ਤੇ ਚੜ੍ਹਨ ਲੱਗਾ ਤੇ ਉਹ ਕੰਡਕਟਰ ਨੇ ਦਬਕਾ ਮਾਰ ਕੇ ਉਹਨੂੰ ਕਿਹਾ ਹਟ ਜਾ ਬਾਬਾ, ਹੈ ਨਹੀਂ ਸੀਟ ਅੰਦਰ।
ਅੱਛਾ
ਉਹ ਵਿਚਾਰਾ ਬਾਹਰ ਫੇਰ ਖਲੋ,
ਪਰ ਉਹ ਗੱਲ ਤੇ ਇਹ ਆ ਵੀ ਦੇਖੋ ਪ੍ਰੋਟੋਕੋਲ ਕਿੰਨੇ।
ਇੱਕ ਹੋਰ ਉਹਦਾ ਦੀ ਗੱਲ ਦੱਸਦਾ, ਹਰਦਿੱਤ ਸਿੰਘ ਪੂਲੀ ਬਠਿੰਡੇ ਤੋਂ, ਆਪਣਾ ਪੂਲੀ ਪਿੰਡ ਸੀ ਉਹਦਾ ਤੇ ਉਹ MLA ਸੀ ਤੇ ਉਹ ਅੰਮ੍ਰਿਤਸਰ ਸੀਗਾ ਕੋਈ ਖਾਸ ਕਾਰਨ ਕਰਕੇ। ਮੈਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਸੀ, ਪਿੰਡ ਦਾ ਸਰਪੰਚ ਵੀ ਸੀ ਤੇ MLA ਵੀ ਸੀ ਤੇ ਉਹਨੂੰ ਕੋਈ ਢਿੱਲਾ ਹੋ ਗਿਆ ਤੇ ਮੈਂ ਡਾਕਟਰ ਕੋਲ ਲੈ ਗਿਆ ਤੇ ਡਾਕਟਰ ਨਾ ਪਰਵਾਹ ਜੀ ਨਾ ਉਹਨੇ ਕੀਤੀ।
ਅੱਛਾ
ਤੇ ਫਿਰ ਮੈਂ ਕਿਹਾ ਜੀ ਆਪਣੇ ਪਿੰਡ ਦੇ ਸਰਪੰਚ ਨੇ। ਅੱਛਾ ਜਿਹਨੂੰ ਕੋਈ ਫਰਕ ਨਹੀਂ ਪਿਆ। ਮੈਂ ਕਿਹਾ
ਕੋਈ
ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਤੇ ਫਿਰ ਥੋੜਾ ਜਿਹਾ ਉਹਦੇ ਕੰਨ ਖੜੇ ਹੋਏ। ਮੈਂ ਕਿਹਾ MLA ਵੀ ਨੇ
ਔਰਤਾਂ ਦੇ ਲਈ ਵੀ ਇੱਕ ਦੋ ਸੀਟਾਂ ਲਾਜ਼ਮੀ ਰੱਖੀਆਂ ਜਾਂਦੀਆਂ ਸੀ, ਕਿਉਂਕਿ ਕੋਈ ਗਰਭਵਤੀ ਔਰਤ ਹੈ ਨਾ ਉਹਦੇ ਵਾਸਤੇ। ਵੈਸੇ ਤਾਂ ਲਿਖਣ ਦੀ ਲੋੜ ਹੀ ਨਹੀਂ, ਉੱਥੇ ਔਰਤਾਂ ਨੂੰ ਸੀਟ ਤਾਂ ਸੀ ਆਪਣੇ ਸੱਭਿਆਚਾਰ ਜਾਂ ਧਰਮ ਦੇ ਰਾਹੀਂ ਦੇ ਦਿੰਦੇ ਹੁੰਦੇ ਸੀ, ਬੰਦੇ ਖੜੇ ਜਾਂਦੇ ਹੁੰਦੇ ਸੀ ਔਰਤ ਨੂੰ ਦੇਖ ਕੇ ਨਾ, ਤੇ ਜਾ ਕੁਛ ਬਜ਼ੁਰਗ ਨੂੰ ਦੇਖ ਕੇ ਹਨਾ। ਸੋ ਜੇ ਬੰਦੇ ਜੇ ਇੱਦਾਂ ਨਹੀਂ ਵੀ ਹੁੰਦਾ ਤਾਂ ਕੰਡਕਟਰ ਕਹਿ ਦਿੰਦਾ ਹੁੰਦਾ ਸੀ ਉਹ ਸਾਰੇ ਨੌਜਵਾਨ ਉੱਪਰ ਚਲ ਜਾਓ, ਪਿੱਛੋਂ ਪੌੜੀ ਜਿਹੜੋ ਉੱਪਰ ਚਲ ਜਾਓ ਨਾ, ਉਹਨੀ ਸਾਰੇ ਨੌਜਵਾਨ ਬਾਹਰ ਕੱਢ ਦੇਣੇ ਤੇ ਵਿੱਚ ਬਜ਼ੁਰਗ ਤੇ ਸੀਨੀਅਰ ਬੰਦੇ ਅੰਦਰ ਬਿਠਾ ਲੈਣੇ। ਸੋ ਇੱਕ ਆਪਣੇ ਆਪ ਚੱਲਣ ਵਾਲਾ ਸਿਸਟਮ ਸੀਗਾ ਹਨਾ ਉੱਥੇ। ਤੇ ਹੁਣ ਹਰ ਚੀਜ਼ 'ਚ ਪੋਲੀਟਿਕਸ, ਬੱਸਾਂ ਦੇ ਵਿੱਚ ਜਨਾਨੀਆਂ ਨੂੰ ਫਰੀ ਹੈ ਜੀ, ਉਹ ਜਨਾਨੀਆਂ ਲੜੀ ਜਾਂਦੀਆਂ ਬੰਦਿਆਂ ਨਾਲ, ਬੰਦੇ ਜਨਾਨੀਆਂ ਨਾਲ ਲੜੀ ਜਾਂਦੇ ਆ ਹਨਾ, ਮਿਹਣੋ ਤਾਨੀ ਬੱਸਾਂ 'ਚ, ਉਹਦਾ ਵੀ ਪੋਲੀਟੀਕਲ ਜਾਣੀ ਕਿ ਏਜੰਡਾ ਜਿਹੜਾ ਪ੍ਰੋਪਗੈਂਡਾ ਬਣਾ ਦਿੱਤਾ ਗਿਆ ਹਨਾ। ਸੋ ਕਿੰਨਾ ਗੰਧਲਾ ਜਿਹਾ ਹੋ ਗਿਆ ਸਾਰਾ ਸਿਸਟਮ। ਪਰ ਐਨੀਵੇ ਜਿਹੜਾ ਮਤਲਬ ਆਪਾਂ ਸੈਲੀਬ੍ਰੇਟ ਦੀ ਕਰਦੇ ਹਾਂ ਕੀਰਤਪੁਰ ਸਾਹਿਬ ਦਾ ਕੀਤਾ ਹਨ, ਉਹਦੇ ਵਿੱਚ ਆਪਾਂ ਪੋਲੀਟੀਕਲ ਵਿੰਗ ਵੀ ਦੇਖਿਆ ਵੀ ਪੋਲੀਟੀਕਲੀ ਲੋਕ ਉੱਥੇ ਹਾਜ਼ਰ ਨਹੀਂ ਹੋਏ ਹੈ ਨਾ ਬਹੁਤੇ, ਤਾਂ ਉਹ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਗਿਆ। ਸੋ ਜਿਹੜੀ ਪੰਜਾਬ ਦੀ ਪੋਲੀਟਿਕਸ ਹੈ ਜਾਂ ਪੰਜਾਬ ਦਾ ਹੁਣ ਗਾਂਹ ਦਾਰੋਮਦਾਰ ਸੰਭਾਲਣਾ ਜਾਂ ਕਿੱਦਾਂ, ਹੁਣ ਤਜਰਬਾ ਸਾਰਾ ਹੀ ਦੇਖ ਲਿਆ ਹੈ ਨਾ, ਨੌਟੰਕੀ ਵੀ ਲਿਆ ਕੇ ਦੇਖ ਲਏ, ਸਾਰਾ ਕੁਝ ਕਰਕੇ ਦੇਖ ਲਿਆ ਅਤੇ ਕੱਢਿਆ ਪਾਇਆ ਕੁਛ ਨਹੀਂ ਹੈ ਨਾ। ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਹੁਣ ਬਾਜਵਾ ਸਾਹਿਬ ਵੀ ਬਹੁਤ ਵਧੀਆ ਤਰੀਕੇ ਨਾਲ ਕੰਡਕਟ ਕਰ ਰਹੇ ਨੇ ਅਤੇ ਖਹਿਰਾ ਸਾਹਿਬ ਵੀ ਕਰ ਰਹੇ ਨੇ, ਅਤੇ ਇੱਧਰ ਅਕਾਲੀ ਦਲ ਵੀ ਹੁਣ ਕਾਫੀ ਸੰਜੀਦਾ ਮਤਲਬ ਮਾਹੌਲ ਨੂੰ ਆ ਗਿਆ, ਤੁਹਾਨੂੰ ਲੱਗਦਾ ਕਿ ਇਹਨਾਂ ਨੇ ਥੋੜ੍ਹਾ ਜਿਹਾ ਹੁਣ ਲੈਸਨ ਲਰਨ ਕਰ ਲਿਆ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਸੰਜੀਦਾ ਲੀਡਰ ਚਾਹੁੰਦੇ ਨੇ, ਨੋਟ ਨੋਟ ਚੱਕਵੇਂ ਜਾਂ ਇੱਦਾਂ ਦੇ?
ਜਾਂ ਤਾਂ ਉਹਦੀ ਬੜੀ ਬਦਨਾਮੀ ਸੀਗੀ ਤੇ ਉਹਨੇ ਕਿਹਾ ਵੀ ਹੁਣ ਮੇਰੇ ਲੋਕੀ ਉਹਨੇ ਨਾ ਕਬਰਾਂ ਚੋਂ ਮੁਰਦੇ ਵੀ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਕੋਈ ਚਾਂਦੀ ਦਾ ਸਿੱਕਾ ਹੁੰਦਾ ਸੀ ਉਹਦੇ ਇੱਥੋਂ ਤੱਕ।
ਹਾਂਜੀ ਤਾਜ, ਤੁਹਾਡੀ ਆਵਾਜ਼ ਕੱਟ ਰਹੀ ਹੈ, ਕਨੈਕਸ਼ਨ ਪਤਾ ਨਹੀਂ ਮੇਰੇ ਵੱਲੋਂ ਹੈ,
ਅੱਛਾ
ਪਤਾ ਨਹੀਂ ਤੁਹਾਡੇ ਵੱਲੋਂ ਹੈ, ਅਤੇ ਹਾਂਜੀ ਅਤੇ ਜ਼ਿਆਦਾ ਕੁਛ, ਹਾਂਜੀ ਹਾਂ ਕਿਉਂਕਿ ਕੱਟ ਹੋ ਰਿਹਾ ਲਗਾਤਾਰ, ਪਰ
ਅੱਛਾ
ਹਾਂ ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ ਹਾਂ, ਜਦ ਤੱਕ ਇੱਕ ਦੋ ਮਿੰਟ ਮੈਂ ਮੈਸੇਜ ਲੈ ਲੈਂਦਾ ਕਿ ਸਾਰੇ ਕੱਟ ਹੋ ਰਿਹਾ, ਮੇਰਾ ਵੀ ਕੱਟ ਹੋ ਰਿਹਾ ਕਿ ਇਕੱਲੇ ਤਾਇਆ ਜੀ ਦਾ ਹੀ ਹੋ ਰਿਹਾ, ਅਤੇ ਸਾਡੇ ਨਾਲ ਪਰਮਦੀਪ ਨਰਾਇਣ ਜੁੜੇ ਨੇ।
ਕੱਲ ਰਾਤੀ ਵੀ ਮੇਰਾ ਇਸ ਤਰ੍ਹਾਂ ਵਿੱਚੋਂ ਵਿੱਚੋਂ।
ਹਾਂਜੀ ਤੁਸੀਂ ਇੱਦਾਂ ਕਰੋ, ਕੱਟ ਕੇ ਦੁਬਾਰਾ ਲਾਓ, ਇੱਕ ਵਾਰੀ ਕੱਟ ਕੇ ਦੁਬਾਰਾ ਲਾ ਲਓ।
ਮੈਨੂੰ ਫਿਰ ਮੈਨੂੰ ਇਹ ਇਹ ਨਾ ਹੋਏ ਵੀ
ਹਾਂ
ਫਿਰ ਮੁੜ ਕੇ ਮੈਨੂੰ ਤੁਸੀਂ।
ਨਹੀਂ ਨਹੀਂ ਕੋਈ ਨਹੀਂ, ਹਾਂਜੀ ਕਿਉਂਕਿ ਗੱਲ ਨਹੀਂ ਪੂਰੀ ਹੋ ਰਹੀ। ਪਰਮਦੀਪ ਨਰਾਇਣ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬਲਤੇਜ ਸਿੰਘ ਬਾਜਾ ਖਾਨਾ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਇਹ ਵੀ ਫਤਿਹ ਬੁਲਾ ਰਹੇ ਨੇ, ਅਤੇ ਸਵਾਗਤ ਹੈ ਜੀ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ। ਤਾਂ ਬਾਕੀ ਹਰਜਿੰਦਰ ਘੁੰਮਣ ਕਹਿੰਦੇ ਨੇ ਕਿ ਉਮਰਾ ਨੰਗਲ ਅਤੇ ਭਾਖੜਾ ਨੰਗਲ ਵਿੱਚ ਫਰਕ ਬਹੁਤ ਹੈ, ਪਰ ਇਹ ਗੱਲ ਹਾਸੇ ਵਾਲੀ ਵਿੱਚ ਕਹਿ ਦਿੱਤੀ। ਅਤੇ ਹੁਣ ਔਰਤਾਂ ਵੀ ਲਈ ਵੀ ਬੱਸ ਵਿੱਚ ਪਹਿਲੀਆਂ 8 ਸੀਟਾਂ ਜਿਹੜੀਆਂ ਨੇ ਉਹ ਰਾਖਵੀਆਂ ਰੱਖੀਆਂ ਗਈਆਂ ਨੇ। ਸੋ ਚਲੋ ਮੈਸੇਜ ਆ ਰਹੇ ਨੇ, ਭਾਅ ਜੀ ਕਹਿੰਦੇ ਆਲ ਗੁੱਡ, ਅਤੇ ਅਮਰਦੀਪ ਭੈਣ ਜੀ ਨੇ ਵੀ ਕਰਤਾ ਔਨ ਏਅਰ ਆਵਾਜ਼ ਠੀਕ ਹੈ ਜੀ, ਅਤੇ ਭੁਪਿੰਦਰ ਧਾਲੀਵਾਲ ਕਹਿੰਦੇ ਕੱਟ ਹੋ ਰਿਹਾ, ਕੱਟ ਮੇਰਾ ਵੀ ਹੋ ਰਿਹਾ ਦੱਸਿਓ ਜਾਂ ਇਕੱਲੇ ਗਿਆਨੀ ਜੀ ਦਾ ਹੀ ਕੱਟ ਹੋ ਰਿਹਾ? ਸੋ ਇਹਦੇ ਬਾਰੇ ਹੁਣ ਦੇਖੋ, ਗੁਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਐਪ ਵੀ ਔਫ ਹੈ ਜੀ, ਅਤੇ ਐਪ ਦੇ ਵਿੱਚ ਤਾਂ ਚੱਲ ਰਿਹਾ ਜੀ, ਇੱਕ ਵਾਰੀ ਰੀਸਟਾਰਟ ਕਰੋ। ਅਤੇ ਭੁਪਿੰਦਰ ਸਿੰਘ ਕਹਿੰਦੇ ਨੋਟ ਪ੍ਰੋਬਲਮ ਵਿਦ ਸਾਊਂਡ, ਚਲੋ ਹੁਣ ਟੈਕਨੀਕਲੀ ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਸਾਡੇ ਨਾਲ ਪਲਵਿੰਦਰ ਭੰਗੂ ਜੀ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਪਲਵਿੰਦਰ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਅਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅੱਜ ਜਸਕਰਨ ਸ਼ੀ ਵੀ ਆਉਣਗੇ ਅਤੇ ਉਹ ਵੀ ਆਪਾਂ ਉਹਨਾਂ ਨਾਲ ਵੀ ਜੁਆਇਨ ਕਰਦੇ ਹਾਂ, ਤਾਂ ਉਹ ਵੈਸੇ ਆ ਹੀ ਗਏ ਨੇ ਅਤੇ ਆਪਾਂ ਉਹਨਾਂ ਦਾ ਸਵਾਗਤ ਕਰ ਲਈਏ। ਜਸਕਰਨ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਭਾਅ ਜੀ, ਦੇਸ਼ ਵਿਦੇਸ਼ ਤੋਂ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਆਦਾਬ।
ਹਾਂਜੀ ਸਤਿ ਸ਼੍ਰੀ ਅਕਾਲ, ਅਤੇ ਤੁਸੀਂ ਦੇਖ ਰਹੇ ਹੋਣਗੇ, ਸੁਣ ਰਹੇ ਹੋਣਗੇ ਕਿ ਆਵਾਜ਼ ਵਗੈਰਾ ਸਾਰੀ ਠੀਕ ਆ ਰਹੀ ਹੈ ਜਾਂ ਕਿੱਦਾਂ?
ਹਾਂਜੀ ਭਾਅ ਜੀ, ਸੋ ਫਾਰ ਤਾਂ ਠੀਕ ਚੱਲ ਰਿਹਾ ਜੀ।
ਹਾਂ ਤਾਇਆ ਜੀ ਵੱਲੋਂ ਸੀਗੀ ਹੈ ਨਾ ਥੋੜ੍ਹੀ ਜਿਹੀ, ਹੈ ਨਾ
ਜੀ, ਉਹਨਾਂ ਦੀ ਥੋੜੀ ਜਿਹੀ ਆਈ ਥਿੰਕ ਲੈਪਟਾਪ,
ਹਾਂ
ਉਹਨਾਂ ਦਾ ਜਵਾਬ ਦੇ ਚੱਲਿਆ।
ਇੱਕ ਮਿੰਟ, ਤਾਇਆ ਜੀ ਆਏ ਗਏ ਨੇ, ਤਾਇਆ ਜੀ ਨੇ, ਤਾਇਆ ਜੀ
ਮੈਂ ਚਿਹਰਾ ਪਛਾਣਦਾ ਇਹਨਾਂ, ਇਹਨਾਂ ਬਾਰੇ ਦੱਸਿਓ ਕੌਣ ਨੇ
ਇਹ ਜੀ?
ਚਿਹਰਾ
ਇਹ ਇਹ ਬ੍ਰਿਜਬੰਦ, ਬ੍ਰਿਜਬੰਦ ਤੋਂ ਆ,
ਬ੍ਰਿਜਬੰਦ
ਪੁਰਾਣੇ ਬੰਦੇ ਬ੍ਰਿਜਬੰਦ ਦੇ ਕਹਿੰਦੇ ਇੱਥੇ, ਇਹ ਬ੍ਰਿਜਬੰਦ ਤੋਂ ਨੇ ਜਸਕਰਨ ਹੋਣੀ, ਤੇ
ਜਸਕਰਨ ਵਾਹ ਵਾਹ ਵਾਹ, ਮੈਂ ਕਿਹਾ ਵੀ ਚਿਹਰਾ ਮੋਰਾ
ਆਓ
ਇਹਦੇ ਸੱਦਿਆ ਸੀ ਇਹਨਾਂ ਨੇ, ਮਾਣ ਕੀਤਾ ਉੱਥੇ, ਤੇ ਵਾਹ ਜੀ ਵਾਹ, ਮੈਂ ਕਿਹਾ ਵੀ ਚਿਹਰਾ ਪਛਾਣਿਆ, ਮੈਨੂੰ ਨਾਂ ਭੁੱਲ ਜਾਂਦੇ ਨੇ। ਹਾਂਜੀ
ਆਹੋ,
ਅੱਛਾ
ਉਹ ਇਹ ਫਿਰ ਆ ਗਿਆ, ਮੈਂ ਕਿਹਾ ਚਲੋ ਇਹਨਾਂ ਨੂੰ ਲੈ ਲੈਣਾ। ਉਹ ਤੁਹਾਡੇ ਵੱਲੋਂ ਹੀ ਸੀਗੀ ਕੋਈ ਸਮੱਸਿਆ ਕਿਤੇ, ਤਾਰ ਤੇ ਗਾਂ, ਤਾਰ ਤੇ ਕਾਂ ਬਹਿ ਗਿਆ ਕਿਤੇ? ਆਹੋ
ਕੀ ਗੱਲ ਕਰ ਰਹੇ ਸੀ ਆਪਾਂ?
ਚਲੋ ਗੱਲ ਤਾਂ ਇਹ ਸੀ, ਆਪਾਂ ਮੈਸੇਜ ਲੈ ਰਹੇ ਸੀਗੇ ਅਤੇ ਮੈਸੇਜਿਸ ਦੇ ਵਿੱਚ ਗੁੱਡ ਹੈ ਕਹਿੰਦੇ, ਆਵਾਜ਼ ਸਾਰੀ ਦੱਸ ਰਹੇ ਨੇ ਸੱਜਣ ਮਿੱਤਰ ਪਿਆਰੇ। ਤਾਂ ਕੁਛ ਚਲੋ ਮਸਲੇ ਵੀ ਆਪਾਂ ਕਰਨੇ ਸੀ। ਚਲੋ ਹੁਣ ਤਾਂ ਜੀ ਆਪਣੀ ਗੱਲ ਹੋ ਹੀ ਗਈ ਹੈ,
ਹਾਂਜੀ
ਤੇ ਆਪਾਂ ਅਗਲੇ ਹਫ਼ਤੇ ਫਿਰ ਹੋਰ ਗੱਲਬਾਤਾਂ ਕਰਾਂਗੇ, ਤੇ ਹੁਣ ਜਿਸ ਕਾਰਨ ਉਹਨਾਂ ਨਾਲ ਲਾ ਲਈਏ। ਫਿਰ ਸ਼ਾਇਦ ਅੱਜ ਅਕਾਲੀ ਦਲ ਦੇ, ਤੁਸੀਂ ਧਿਆਨ ਨਾਲ ਸੁਣਿਓ, ਆਪਣੇ ਅਕਾਲੀ ਦਲ ਦੇ ਵਾਈਸ ਪ੍ਰੈਜੀਡੈਂਟ ਸਾਹਿਬ ਆ ਰਹੇ ਨੇ, ਮੈਨੂੰ ਲੱਗਦਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਉਹ, ਤੇ ਆਪਾਂ ਉਹਨਾਂ ਨਾਲ
ਜੀ
ਗੱਲਬਾਤ ਕਰਾਂਗੇ। ਤੇ ਤੁਸੀਂ ਤਾਂ ਫਿਰ ਟਕਸਾਲੀ ਅਕਾਲੀ ਹੋ ਨਾ,
ਮੈਂ ਤੇ ਜਮਾਤੀ ਅਕਾਲੀ ਆ
ਬੋਰਨ ਅਕਾਲੀ ਐਂਡ ਆਈ ਵਿਲ ਡਾਈ ਅਕਾਲੀ, ਤੁਹਾਡੀ ਬਹੁਤ ਵਧੀਆ ਸਟੇਟਮੈਂਟ ਸੀ। ਤੇ
ਉਹ ਕਹਿੰਦੇ ਨੇ ਉਹ ਜਦੋਂ 17 ਚ ਪਹਿਲਾਂ ਇਲੈਕਸ਼ਨ ਤੋਂ ਬਾਅਦ ਨਾ ਉਹ SBS ਵਾਲਿਆਂ ਨੇ ਇੰਟਰਵਿਊ ਕੀਤਾ ਤੇ ਸਵਾਲ ਹੀ ਮੇਰੇ ਤੇ ਕੀਤਾ ਵੀ ਤੁਸੀਂ ਬਾਦਲ ਅਕਾਲੀ ਦਲ ਚ ਹੋ,
ਹਾਂ
ਤੇ ਮੈਂ ਕਿਹਾ ਨਹੀਂ ਬਾਦਲ ਮੇਰੇ ਅਕਾਲੀ ਦਲ ਚ ਹੈ, ਉਹਦੇ ਤੋਂ ਪਹਿਲਾਂ ਦਾ ਅਕਾਲੀ।
ਪਹਿਲਾਂ ਦਾ ਅਕਾਲੀ, ਠੀਕ ਹੈ ਤਾਇਆ ਜੀ, ਤੇ ਅਗਲੇ ਹਫ਼ਤੇ ਮਿਲਾਂਗੇ। ਬਹੁਤ ਬਹੁਤ ਧੰਨਵਾਦ, ਸਤਿਕਾਰ, ਮਿਲਦੇ ਹਾਂ ਜੀ।
ਵਾਹਿਗੁਰੂ ਜੀ ਕਾ
ਸਤਿ ਸ੍ਰੀ ਅਕਾਲ,
ਖਾਲਸਾ,
ਵਾਹਿਗੁਰੂ
ਵਾਹਿਗੁਰੂ
ਜੀ
ਜੀ
ਕੀ
ਕੀ
ਫਤਿਹ।
ਠੀਕ ਹੈ,
ਸੋ ਸਾਡੇ ਸਤਿਕਾਰਯੋਗ ਤਾਇਆ ਜੀ ਸਿਡਨੀ ਤੋਂ ਜੁੜਦੇ ਨੇ, ਜਿਸ ਕਾਰਨ ਸ਼੍ਰੀ ਸਾਡੇ ਨਾਲ ਜੁੜ ਚੁੱਕੇ ਨੇ ਬ੍ਰਿਸਬਨ ਤੋਂ, ਤੇ ਜਿਸ ਕਾਰਨ ਅੱਜ ਅਸੀਂ ਕੁਛ ਗੱਲਾਂ ਬਾਤਾਂ ਕਰਾਂਗੇ, ਤੇ ਕਈ ਟੌਪਿਕ ਹੈ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕਰੋਗੇ। ਤੇ ਇੱਕ ਤਾਂ ਜਿਹੜਾ ਦੁਨੀਆ ਦੇ ਵਿੱਚ ਵਿਆਜ ਨੇ ਮਾਰ ਲਿਆ, ਕਹਿੰਦੇ ਮਤਲਬ ਵਿਆਜ ਵੈਸੇ ਕਹਿੰਦੇ ਹੋਣਾ ਨਹੀਂ ਚਾਹੀਦਾ ਹੈ ਨਾ, ਤੇ ਇਹਦਾ ਸਿਸਟਮ ਜਿਹੜਾ ਹੈ ਨਾ ਇਹ ਸਰਕਾਰਾਂ ਦਿੰਦੀਆਂ ਨੇ 1 ਜਾਂ 2% ਤੇ ਬੈਂਕਾਂ ਨੂੰ, ਬੈਂਕਾਂ ਗਾਹਾਂ ਵਿੱਚ ਆਪਣੀ ਪਸਾ ਕੇ ਸਾਰਾ ਕੁਝ ਉਹ ਵਧਾ ਚੜ੍ਹਾ ਕੇ ਦਿੰਦੇ। ਇਹ ਬਹੁਤ ਵਧੀਆ ਸਿਸਟਮ ਹੋ ਸਕਦੇ ਨੇ ਅਗਰ ਕਰਨਾ ਆ ਤੇ, ਪਰ ਐਨੀਵੇ ਜਿੱਦਾਂ ਦਾ ਹੈਗਾ ਹੁਣ ਇੱਦਾਂ ਹੀ ਰਹਿਣਾ ਆ ਜਦ ਤੱਕ ਇਹਨੂੰ ਢਾ ਕੇ ਨਹੀਂ ਬਣਾਇਆ ਜਾਂਦਾ। ਹੁਣ ਢਾਣ ਦੀ ਗੱਲ ਛੱਡੋ ਕਿਉਂਕਿ ਇੰਨਾ ਬਣਾ ਲਿਆ ਫਿਰ ਢਾਣਾ ਵੀ ਗੱਲ ਹੀ ਆ। ਤੇ ਆਸਟ੍ਰੇਲੀਆ ਦੇ ਵਿੱਚ ਕੀ ਚੱਲ ਰਿਹਾ ਇੰਟਰਸਟ ਰੇਟ ਦਾ ਜਿਹੜਾ?
ਜਿਹੜਾ ਮੌਜੂਦਾ ਸਮੇਂ ਦਾ ਭਾਜੀ ਇੰਟਰਸਟ ਰੇਟ ਹੈ ਲੋਕਾਂ ਨੂੰ, ਵੈਸੇ ਤਾਂ ਜੇ ਪੰਜਾਬੀ ਚ ਕਹਿ ਦੇਈਏ ਤਾਂ ਚੀਕ ਕਢਾਈ ਹੋਈ ਹੈ ਲੋਕਾਂ ਦੀ ਜਿਹੜੀ ਮੋਰਗੇਜ ਨੂੰ ਲੈ ਕੇ ਹੈ, ਕਿਉਂਕਿ ਘਰਾਂ ਦੀਆਂ ਕੀਮਤਾਂ ਨੂੰ ਲੈ ਕੇ ਜੇ ਆਪਾਂ ਦੇਖੀਏ, ਇੱਕ ਜਿਹੜਾ ਮੱਧ ਵਰਗੀ ਘਰ ਹੈ ਜਾਂ ਇੱਕ ਐਵਰੇਜ ਘਰ ਆ ਉਹ ਅੱਜ ਦੀ ਤਰੀਕ ਦੇ ਵਿੱਚ $1 million ਕੋਸਟ ਕਰਦਾ ਪਿਆ।
ਅੱਛਾ,
ਤੇ ਉੱਪਰੋਂ ਜੇ ਆਪਾਂ ਕੀਮਤਾਂ ਵਿਆਜ ਦਰਾਂ ਦੀਆਂ ਮੰਨੀਏ ਤਾਂ 4.35% ਨੂੰ ਇਸ ਤੱਕ ਪਹੁੰਚਣ ਦਾ ਜਿਹੜਾ ਉਹਨਾਂ ਦਾ ਹੈਗਾ ਕਿਆਸ ਲਗਾਈ ਜਾ ਰਹੀ ਆ, ਕਿਉਂਕਿ 12 ਮਈ ਨੂੰ ਆਸਟ੍ਰੇਲੀਆ ਦੇ ਵਿੱਚ ਦੁਬਾਰਾ ਜਿਹੜਾ ਬਜਟ ਪੇਸ਼ ਕੀਤਾ ਜਾਵੇਗਾ,
ਅੱਛਾ,
ਜਿਹਦੇ ਨਾਲ ਬੈਂਕ ਦੀਆਂ ਦਰਾਂ ਤੇ ਵਿਆਜ ਦਰਾਂ ਦੇ ਵਿੱਚ ਵਾਧਾ ਫੇਰ ਦੁਬਾਰਾ ਹੋਣ ਦਾ ਮਤਲਬ ਕਿ ਹੈ ਅਨੁਮਾਨ ਲਗਾਇਆ ਜਾ ਰਿਹਾ, ਤੇ ਕਹਿ ਰਹੇ ਨੇ ਕਿ ਇੱਕ ਵਾਰੀ ਹੋ ਕੇ ਨਹੀਂ ਮਤਲਬ ਕਿ ਬੰਦ ਹੋਣਾ, ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ 3 ਤੋਂ 4 ਵਾਰ ਹੋਰ ਜਿਹੜੀਆਂ ਹੈਗੀਆਂ ਵਿਆਜ ਦਰਾਂ ਵਧਣ ਦੀਆਂ ਚਾਂਸ ਹੈਗੇ ਆ।
ਇਹਦਾ ਕਈ ਕਾਰਨ ਗਿਣਦੇ ਨੇ, ਜਿਹੜਾ ਮੈਨੂੰ ਇੱਦਾਂ ਲੱਗਦਾ ਕਿ ਕੋਵਿਡ ਦੇ ਵਿੱਚ ਨਾ ਇਹਨਾਂ ਨੇ ਨੋਟ ਬਹੁਤ ਛਾਪੇ ਆਸਟ੍ਰੇਲੀਆ ਵਾਲਿਆਂ ਨੇ, ਅਤੇ
ਜੀ
ਅਮੈਰੀਕਾ ਨੇ ਵੀ ਬਹੁਤ ਛਾਪੇ, ਉਹ ਅੱਜ ਵੀ ਛਾਪ ਰਿਹਾ। ਉਹਦੇ ਕਰਕੇ ਜਿਹੜਾ ਪੈਸਾ ਆ ਉਹ ਫਿਰ ਦੇਣਾ ਪਿਆ ਜੀ, ਸੀਨੀਅਰਸ ਨੂੰ ਦੇ ਦਿਓ $1000, ਉਹ ਇੱਦਾਂ ਕਰ ਕਰਕੇ ਵੰਡਣੇ ਪਏ, ਹੈਂ ਆ ਜੀ ਸਸਤੇ ਲੋਨ ਦੇ ਦਿਓ, ਉਹ ਦੇ ਦਿਓ, ਇੱਦਾਂ ਕਰ ਕਰਕੇ ਇਹ ਪੈਸੇ ਸੁਸਾਇਟੀ ਦੇ ਵਿੱਚ ਫੈਲਾਏ ਗਏ। ਅਤੇ ਪੈਸਾ ਜਿਹੜਾ ਆ ਉਹ ਜਦੋਂ ਸੁਸਾਇਟੀ ਦੇ ਵਿੱਚ ਫੈਲਦਾ ਆ, ਤਨਖਾਹਾਂ ਫਿਰ ਵਧਾਈਆਂ ਗਈਆਂ, ਅਤੇ ਜਿਹੜੀਆਂ ਚੀਜ਼ਾਂ ਤਾਂ ਉਹੀ ਹੈ ਨਾ, ਰਿਸੋਰਸਿਸ ਤਾਂ ਉਹੀ ਆ, ਸੋ ਇਸ ਕਰਕੇ ਪੈਸਾ ਜ਼ਿਆਦਾ ਹੋ ਜਾਂਦਾ ਅਤੇ ਰਿਸੋਰਸ ਖਰੀਦਣ ਵਾਲੇ ਬੰਦੇ ਜ਼ਿਆਦਾ ਹੋ ਜਾਂਦੇ ਆ। ਉਹੀ ਘਰ ਜਦੋਂ ਪੈਸੇ ਜ਼ਿਆਦਾ ਲੋਕਾਂ ਕੋਲ ਹੋ ਗਏ, ਉੱਥੇ ਜਿੱਥੇ 2 ਗਾਹਕ ਆਉਣੇ ਆ ਉੱਥੇ 20 ਗਾਹਕ ਖੜ੍ਹ ਜਾਂਦੇ ਆ ਕੇ, ਉਹ ਜਿਹੜਾ 2 ਲੱਖ ਭਾਅ ਚੱਕ ਦਿੰਦੇ ਆ, ਪੰਜਾਬੀ ਤਾਂ ਜ਼ਿਆਦਾ ਚੱਕਦੇ ਆ, ਅਤੇ ਉਹਦੇ ਕਰਕੇ ਜਿਹੜੀ ਇਨਫਲੇਸ਼ਨ ਵੱਧਦੀ ਆ, ਅਤੇ ਇਹ ਹੁਣ ਤਾਂ ਕਰਕੇ ਇੰਟਰਸਟ ਰੇਟ ਵਧਾਉਣੇ ਪੈਂਦੇ ਆ ਕਿ ਵਧਾਉਣੇ ਚਾਹੀਦੇ ਮਤਲਬ ਪੈਣੇ ਆ ਇਹਨਾਂ ਨੂੰ, ਕਿਉਂਕਿ ਉਹ ਜਿਹੜਾ ਪੈਸਾ ਵਾਧੂ ਫਲੋਟ ਕਰ ਰਿਹਾ ਅਤੇ ਲੋਕ ਖਰੀਦੋ ਫਰੋਖਤ ਜ਼ਿਆਦਾ ਕਰ ਰਹੇ ਨੇ, ਇਹ ਵੀ ਇੱਕ ਕਾਰਨ।
ਇੱਕ ਨਾ ਕਿਤੇ ਆਪਾਂ ਨੂੰ ਵਿਆਜ ਦਰਾਂ ਨੂੰ ਸਮਝਣਾ ਪੈਣਾ। ਜਿਹੜੇ ਆਮ ਲੋਕ ਹੈ ਇਹ ਨਿੱਕੇ ਹੁੰਦੇ ਕਹਿੰਦੇ ਸੀਗੇ ਵੀ ਇਹ ਸਾਨੂੰ ਸਮਾਜਿਕ ਸਿੱਖਿਆ ਲੱਗੀ ਹੈ, ਉਹਦੇ ਵਿੱਚ ਸਾਰਾ ਵਰਣਨ ਕੀਤਾ ਹੁੰਦਾ ਸੀ, ਉਦੋਂ ਸੋਚਦੇ ਹੁੰਦੇ ਸੀ ਵੀ ਇਹਨਾਂ ਚੀਜ਼ਾਂ ਦਾ ਕੀ ਫਾਇਦਾ, ਅਸੀਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ। ਹੁਣ ਜਿਵੇਂ RBI ਦੀਆਂ ਦਰਾਂ ਇੱਥੇ ਆਉਂਦੀਆਂ ਕਿ 4% ਜਾਂ 4.5% ਇਸ ਸਮੇਂ ਰੇਟ ਹੋ ਚੁੱਕਿਆ ਹੈ, ਕਿਸੇ ਨੂੰ ਇਹ ਨਹੀਂ ਪਤਾ ਕਿ ਉਹ ਕੈਸ਼ ਰੇਟ ਕੀ ਹੈ ਜਾਂ ਸਾਡਾ ਮੌਜੂਦਾ ਜਿਹੜੀ ਵਿਆਜ ਦਰ ਉਹ ਕੀ ਚੱਲਦੀ ਪਈ ਹੈ, ਕਿਉਂਕਿ ਜੇ ਆਮ ਜਿਹੜੀ ਹੈਗੀ ਹੈ ਮਿਡਲ ਲੈ ਲਈਏ ਆਪਾਂ, ਆਮ ਲੋਕਾਂ ਦੀ ਜਿਹੜੀ ਵਿਆਜ ਦਰਾਂ ਘਰ ਦੀਆਂ ਹੁਣ ਉਹ 6 ਤੋਂ 6.5% ਵਾਂਗੂ ਚੱਲ ਰਹੀਆਂ, ਕੈਸ਼ ਰੇਟ ਦੀ ਦਰ ਤੇ ਜਿਹੜੀ ਦੂਜੀਆਂ ਦਰਾਂ, ਇਹਨਾਂ ਨੂੰ ਆਮ ਲੋਕਾਂ ਨੂੰ ਸਮਝਣ ਦੀ ਬੜੀ ਜ਼ਰੂਰਤ ਆ। ਹੁਣ ਐਂਥਨੀ ਐਲਬਨੀਜ਼ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਬਿਆਨ ਦਿੱਤਾ ਕਿ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਚਾਈਲਡ ਸਬਸਿਡੀਆਂ ਵਧਾਈਆਂ ਜਾਣਗੀਆਂ, ਕਾਮਿਆਂ ਦੀਆਂ ਜਿਹੜੀਆਂ ਤਨਖਾਹਾਂ ਵਧਾਈਆਂ ਜਾਣੀਆਂ। ਪਰ ਕਿਤੇ ਨਾ ਕਿਤੇ ਉਹ ਬੋਝ ਫਿਰ ਇਹਨਾਂ ਦੇ ਉੱਤੇ ਆ ਕੀ ਪੈਣਾ।
ਉਹ ਤਾਂ ਫਿਰ ਜਿਹਨੂੰ ਕਹਿੰਦੇ ਵੈਗ ਦਾ ਲੋਗ, ਜਾਂ ਕਹਿੰਦੇ ਕੋਈ ਕੁੱਤਾ ਪੂਛ ਫੜ ਰਿਹਾ ਨਾ, ਆਪੇ ਘੁੰਮੇ ਜਾ ਰਿਹਾ ਅਤੇ ਉਹ ਆਪਣੇ ਦੁਆਲੇ ਘੁੰਮੇ ਜਾ ਰਿਹਾ, ਅਤੇ ਜੇ ਉਹ ਵਧਾਉਂਦੇ ਤਾਂ ਉਹ ਘੱਟ ਜਾਂਦੇ। ਅਸਲ ਦੇ ਵਿੱਚ ਕੀ ਹੈ ਕਿ ਸੁਸਾਇਟੀ ਦੇ ਵਿੱਚ ਪੈਸਾ ਜ਼ਿਆਦਾ ਫਲੋਟ ਕਰ ਰਿਹਾ ਅਤੇ ਰਿਸੋਰਸਿਸ ਘੱਟ ਹੈ, ਅਤੇ ਉਹਦੇ ਕਾਰਨ ਹੁਣ ਐਕਸਟਰਾ ਜਿਹੜੇ ਬੰਦੇ ਆ ਉਹ ਲਿਆਉਣੇ ਪੈਣੇ ਆ, ਤਾਂ ਕਿ ਉਹ ਚੀਜ਼ਾਂ ਮਤਲਬ ਉਹ ਚੀਜ਼ਾਂ ਤਾਂ ਉੱਪਰੋਂ ਬਿਜ਼ਨਸ ਚਲਾਉਣ ਦੇ ਲਈ, ਜਿੱਦਾਂ ਤੁਸੀਂ ਹੈ ਮਤਲਬ ਤੁਹਾਡੇ ਕੋਲ ਇੱਕ ਟਰੱਕ ਸੀ, ਤੁਸੀਂ ਹੁਣ 3 ਲੈ ਲਏ, ਪਰ ਤੁਹਾਡੇ ਕੋਲ ਬੰਦੇ ਹੈ ਨਹੀਂ ਚਲਾਉਣ ਲਈ। 4.2-4.3% ਜਿਹੜੀ ਅਨਇੰਪਲੋਇਮੈਂਟ ਰੇਟ ਹੈ, ਜਾਣੀ ਕਿ ਜੇ 100 ਬੰਦਾ ਹੈ ਉਹਦੇ 'ਚੋਂ ਸਿਰਫ 4 ਬੰਦੇ ਵਿਹਲੇ ਆ, ਉਹਦੇ 'ਚੋਂ ਵੀ 2 ਬੰਦੇ ਕੰਮ ਦੇ ਨਹੀਂ ਹੈਗੇ, ਹੈ ਨਾ। ਅਤੇ ਉਹ ਹੁਣ ਤੁਸੀਂ 100 ਬੰਦੇ 'ਚੋਂ ਸਿਰਫ 4 ਬੰਦੇ, 4 ਬੰਦੇ ਤੁਸੀਂ ਕਿੰਨੇ ਕੁ ਰੱਖ ਲਉਂਗੇ ਉਹਨਾਂ 'ਚੋਂ, ਠੀਕ ਹੈ ਨਾ। ਸੋ ਇਸ ਕਰਕੇ ਜਿਹੜੇ ਵਰਕਫੋਰਸ ਆ ਬਹੁਤ ਘੱਟ ਹੈ, ਪਰ ਰਿਸੋਰਸਿਸ ਦੇ ਉੱਤੇ ਲੋਡ ਜ਼ਿਆਦਾ ਪੈ ਰਿਹਾ। ਅਤੇ ਆਸਟ੍ਰੇਲੀਆ ਵਾਲੇ ਵੀ ਤਕਰੀਬਨ ਹਰ ਥਾਂ ਇਹ ਲੋਕ ਦੁਖੀ ਨੇ ਕਿ ਜਿਹੜੇ ਉਹਨਾਂ ਦੇ ਜਿੱਥੇ ਰਹਿ ਰਹੇ ਨੇ ਉੱਥੇ ਤੁਸੀਂ ਹੋਰ ਬੰਦੇ ਬਾੜੀ ਜਾ ਰਹੇ ਹੋ, ਹੋਰ ਬੰਦੇ ਬਾੜੀ ਜਾ ਰਹੇ ਹੋ, ਕੁਆਲਿਟੀ ਆਫ ਲਾਈਫ ਘਟੀ ਜਾ ਰਹੀ ਆ, ਠੀਕ ਹੈ ਨਾ। ਇਹ 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 ਵੀ ਇੱਕ ਵੱਡੀ ਸਮੱਸਿਆ ਆ, ਤਾਂ ਇਹ ਪਤਾ ਨਹੀਂ ਕਿੱਦਾਂ ਚੱਲਦਾ ਸਿਸਟਮ। ਖੈਰ ਇਸ ਤੋਂ ਬਾਅਦ ਅਗਲੇ ਟੌਪਿਕ ਵੱਲ ਚੱਲਦੇ ਹਾਂ ਅਸੀਂ।
ਭਾਜੀ ਤੁਸੀਂ ਇਹ ਜਿਹੜੀ ਸਾਡੀ ਗਾਬੇ ਵਾਲੀ ਬੀਬੀ ਆ ਉਹਦੇ ਵਾਂਗ ਤੁਸੀਂ ਹੁਣ ਬਿਆਨ ਦੇਣ ਲੱਗ ਗਏ ਕਿ ਲੋਕ ਵੱਧ ਤੋਂ ਵੱਧ ਆ ਰਹੇ ਨੇ ਕਿ ਇਹਨਾਂ ਦੀ ਰੋਕਿਆ ਜਾਵੇ।
ਨਹੀਂ, ਗੱਲ ਤਾਂ ਇਹ ਆ ਵੀ ਪਹਿਲੀ ਗੱਲ ਤਾਂ ਇਹ ਆ ਕਿ ਵੀ ਆਰ ਆਸਟ੍ਰੇਲੀਅਨਸ, ਅਸੀਂ ਆਸਟ੍ਰੇਲੀਆ 'ਚ ਆਏ ਹਾਂ, ਆਸਟ੍ਰੇਲੀਅਨ ਸਿਟੀਜ਼ਨ ਹੈ ਆਸਟ੍ਰੇਲੀਆ। ਜੇ ਕੋਈ ਸੈਂਸੀਬਲ ਪੋਲਿਸੀ ਕੋਈ ਲੈ ਕੇ ਆ ਰਿਹਾ, ਕੋਈ ਉਹਦੇ ਬਾਰੇ ਗੱਲਬਾਤ ਕਰ ਰਿਹਾ, ਤਾਂ ਉਹਨੂੰ ਇੱਦਾਂ ਥੋੜ੍ਹਾ ਵੀ ਉਹ ਸਿਰਫ ਜੀ ਉਹ ਤਾਂ ਰੇਸਿਸਟ ਹੈ, ਉਹਨੂੰ ਚੱਕ ਕੇ ਬਾਹਰ ਮਾਰੋ। ਕੋ ਪੋਲਿਸੀ ਉਹਦੇ ਬਾਰੇ ਡਿਸਕਸ਼ਨ ਤਾਂ ਹੋਣੀ ਚਾਹੀਦੀ, ਹੋ ਸਕਦਾ ਮੇਰੇ ਵੀ ਸਿਮਿਲਰ ਖਿਆਲ ਹੋਣ, ਠੀਕ ਹੈ ਨਾ। ਹੁਣ ਇੱਕ ਇੱਕ ਬਿਜ਼ਨਸ ਹੈ, ਮਤਲਬ ਇੱਕ ਇੱਕ ਦੁਕਾਨਾਂ ਹੈ, ਮਤਲਬ ਦੁਕਾਨ ਚੱਲ ਰਹੀ ਹੈ ਇੱਕ ਇੱਕ ਸਬਰਬ ਦੇ ਵਿੱਚ, ਉੱਥੇ 4 ਦੁਕਾਨਾਂ ਹੋਰ ਆ ਜਾਣ, ਹੈ ਨਾ
ਜੀ,
4 ਦੁਕਾਨਾਂ ਹੋਰ ਆ ਜਾਣ, ਹੈ ਨਾ। ਅਤੇ ਉਹ ਕਿੱਦਾਂ ਦਾ ਲੱਗੂਗਾ, ਹੈ ਨਾ। ਅਤੇ ਸਿਸਟਮ 'ਤੇ ਲੋਡ ਤਾਂ ਪੈਣਾ ਹੀ ਆ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਮਤਲਬ ਬਹੁਤਾ ਕੋਈ ਸਾਰਥਕ ਹੈਗਾ, ਹੈ ਨਾ। ਚਲੋ
ਜੀ,
ਹਾਂ ਠੀਕ ਹੈ। ਅਤੇ ਅਗਲਾ ਕਿਹੜਾ ਟੌਪਿਕ ਹੈ
ਅਗਲਾ ਭਾਜੀ? ਇੱਕ ਨਾਲ ਆਪਾਂ ਜੋ ਹੁਣ ਤੁਸੀਂ ਲੈ ਚੱਲੀਏ ਤਾਂ ਜਿਹੜੀ ਅੱਜ ਕੱਲ੍ਹ ਖਬਰਾਂ 'ਚ ਜ਼ਿਆਦਾ ਛਾਈ ਹੋਈ ਹੈ ਕਿ ਜਿਹੜੇ ਇੰਡੀਅਨ ਆ ਉਹ ਸਭ ਤੋਂ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਆ ਚੁੱਕੇ ਨੇ, ਜਿਹੜਾ ਅੱਜ ਕੱਲ੍ਹ ਬੜਾ ਵਿਚਾਰ ਦਾ ਜਿਹੜਾ ਮੁੱਦਾ ਬਣਿਆ ਹੋਇਆ, ਚਰਚਾ ਦਾ ਮੁੱਦਾ ਬਣਿਆ ਹੋਇਆ।
ਨਹੀਂ, ਟੌਪਿਕ ਇਹ ਬਣ ਰਿਹਾ ਹੈਡਲਾਈਨ ਆ, ਇੰਡੀਅਨ ਕਮਿਊਨਿਟੀ ਟੇਕ ਓਵਰ, ਹੈ ਨਾ। ਅਤੇ ਜਿਹੜਾ ਇੰਡੀਅਨ ਕਮਿਊਨਿਟੀ ਹੁਣ ਟੇਕ ਓਵਰ ਕਰ ਗਈ ਆ ਮਾਈਗ੍ਰੈਂਟਸ ਦੀ ਲਿਸਟ ਦੇ ਵਿੱਚ, ਸਾਰਿਆਂ ਨੂੰ ਜ਼ਿਆਦਾ ਮਾਈਗ੍ਰੇਸ਼ਨ ਇੰਡੀਅਨ ਕਮਿਊਨਿਟੀ ਦੀ ਹੋ ਰਹੀ ਹੈ, ਮਤਲਬ ਇਹ ਹੈਡਿੰਗ ਬਣਾਈ ਜਾ ਰਹੀ ਹੈ। ਪਰ ਜਿਹੜੇ ਇਹਨੂੰ ਇੰਟਰਪ੍ਰੇਟ ਕਰ ਰਹੇ ਨੇ ਇਸ ਹੈਡਿੰਗ ਨੂੰ, ਉਹ ਲੋਕ ਇਹ ਸਮਝ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ, ਹੈ ਨਾ, ਉਹ ਇੰਡੀਅਨ ਪਾਪੂਲੇਸ਼ਨ ਜ਼ਿਆਦਾ ਹੋ ਗਈ ਹੈ ਮੇਨ ਸਟ੍ਰੀਮ ਨਾਲੋਂ। ਲੋਕ ਜਿਹੜੇ ਮੇਨ ਸਟ੍ਰੀਮ ਵਾਲੇ ਆ ਉਹ ਜੀ ਮਤਲਬ ਨੈਗੇਟਿਵਿਟੀ ਫੈਲਾ ਰਹੇ ਨੇ, ਗਾਲਾਂ ਕੱਢ ਰਹੇ ਨੇ, ਹਾਲਾਂਕਿ ਇਟਸ ਓਨਲੀ ਮਤਲਬ 30 ਜਾਂ ਈਵਨ ਨੋਟ ਈਵਨ 10-15% ਦੇ ਵਿੱਚੋਂ ਉਹ ਜ਼ਿਆਦਾ ਆ। ਹਾਲਾਂਕਿ
ਇਹ ਇਹ ਚੀਜ਼ ਭਾਜੀ ਲੋਕਾਂ ਨੂੰ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਬੜਾ ਖਰਾਬ ਕਰ ਰਿਹਾ ਕਿ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਉਹਨਾਂ ਨੂੰ ਯਕੀਨ ਮੰਨ ਕੇ ਲੋਕ ਉਹਦੇ ਵਿੱਚ ਜਾ ਕੇ ਉਹਦੀ ਜਾਂਚ ਨਹੀਂ ਕਰਦੇ ਵੀ ਅਸਲ ਦੇ ਵਿੱਚ ਹੈ ਕੀ ਹੈ। ਹੁਣ ਇਹ ਜਿਹੜਾ ਕਾਰਨ ਬਣਿਆ ਕਿ ਇੰਡੀਆ ਦੇ ਜਿਹੜੇ ਇੰਡੀਆ ਦੇ ਵਿੱਚ ਜੰਮੇ ਲੋਕ ਇੱਥੇ ਪਹੁੰਚੇ ਨੇ ਉਹਨਾਂ ਦੀ ਗਿਣਤੀ 9,71,000 ਹੋਈ ਹੈ ਹੁਣ, ਤੇ ਜਿਹੜੇ ਬ੍ਰਿਟਿਸ਼ ਦੇ ਵਿੱਚ ਜੰਮੇ ਸੀਗੇ ਉਹਨਾਂ ਦੀ ਗਿਣਤੀ ਜਿਹੜੇ ਇੱਥੇ ਹੁਣ ਉਹ ਮਾਈਗ੍ਰੈਂਟ ਹੋਏ ਉਹਨਾਂ ਦੀ ਗਿਣਤੀ ਹੈ ਜਿਹੜੀ 9,70 ਹੈ, ਸਿਰਫ 1,000 ਬੰਦੇ ਦਾ ਫਰਕ ਹੈ। ਤੇ ਇਹਨਾਂ ਨੇ ਹੈਡਲਾਈਨ ਦੇ ਤੀ ਕਿ ਜਿਹੜਾ ਇੰਡੀਆ ਦੀ ਮਾਈਗ੍ਰੇਸ਼ਨ ਆ ਉਹਨਾਂ ਨੇ ਟੇਕ ਓਵਰ ਕਰ ਲਿਆ ਸਾਰਿਆਂ ਨੂੰ।
ਨਹੀਂ ਚਲੋ ਉਹ ਤਾਂ ਠੀਕ ਹੈ ਬਈ, ਮਾਈਗ੍ਰੇਸ਼ਨ ਤਾਂ ਮਾਈਗ੍ਰੇਸ਼ਨ ਹੈ, ਚਾਹੇ ਉਹ ਯੂਰਪ ਤੋਂ ਆ ਰਹੀ ਹੈ ਚਾਹੇ ਅਮਰੀਕਾ ਤੋਂ ਆ ਰਹੀ, ਯਾਨੀ ਕਿ ਉਹ ਠੀਕ ਹੈ, ਇੰਗਲੈਂਡ ਵਾਲੀ ਕੋਈ ਪ੍ਰੋਬਲਮ ਨਹੀਂ, ਯੂਰਪ ਵਾਲੀ ਕੋਈ ਪ੍ਰੋਬਲਮ, ਅਮਰੀਕਾ ਵਾਲੀ, ਮਤਲਬ ਇਹ ਹੈਡਲਾਈਨ ਮਤਲਬ ਬਣਾਉਣੀ ਹੈ। ਚਲੋ ਦੇਖੋ ਮੀਡੀਆ ਨੇ ਰਿਪੋਰਟ ਕਰਨਾ ਹੈ, ਅੰਕੜਿਆਂ ਨੇ ਰਿਪੋਰਟ ਕਰਨਾ, ਪਰ ਪ੍ਰੋਬਲਮ ਇਹ ਹੈ ਕਿ ਉਹਦੀ ਜਿਹੜੀ ਰਿਪੋਰਟਿੰਗ ਦੇ ਪਿੱਛੇ ਮਨਸ਼ਾ ਕੀ ਆ। ਤੁਸੀਂ ਦੇਖ ਰਹੇ ਹੋਗੇ ਕਿ ਪਿਛਲੇ ਤਕਰੀਬਨ 1 ਸਾਲ ਤੋਂ ਮਤਲਬ ਸਿਸਟਮੈਟਿਕ ਤੌਰ 'ਤੇ ਮਤਲਬ ਭਾਰਤੀ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ, ਨੈਗੇਟਿਵ ਖਬਰਾਂ ਬਣਾ ਬਣਾ ਕੇ ਉਹਨਾਂ ਨੂੰ ਹਾਈਲਾਈਟ ਕੀਤਾ। ਕੋਈ ਟਰੱਕ ਦਾ ਇਸ਼ੂ ਹੁੰਦਾ ਤਾਂ ਉੱਥੇ ਉਹ ਬਹੁਤ ਕਲੇਸ਼ ਪੈਂਦਾ ਆ, ਹੈ ਨਾ, ਕੋਈ ਕੌਂਸਲ ਦਾ ਇਸ਼ੂ ਹੁੰਦਾ, ਕੋਈ ਫਾਰਮਿੰਗ ਦਾ ਇਸ਼ੂ ਹੁੰਦਾ, ਮਤਲਬ ਬਹੁਤ ਉਹਨੂੰ ਹਾਈਲਾਈਟ ਕੀਤਾ ਜਾਂਦਾ ਕਿ ਹਾਲਾਂਕਿ ਉਹ ਮਤਲਬ 0.1% ਹੀ ਹੁੰਦਾ ਆ, ਮਤਲਬ ਬਾਕੀ ਜਿਹੜੇ 99.9% ਉਹ ਦੂਜੇ ਕੇਸ ਹੀ ਚੱਲ ਰਹੇ ਹੁੰਦੇ, ਉਹਨਾਂ ਬਾਰੇ ਕੋਈ ਜ਼ਿਕਰ ਨਹੀਂ ਹੁੰਦਾ, ਪਰ ਇਹਨਾਂ ਨੂੰ ਹੈਡਲਾਈਨਾਂ ਬਣਾ ਬਣਾ ਕੇ ਫੈਲਾਇਆ ਜਾਂਦਾ। ਔਰ ਇਹਦੇ ਵਿੱਚ ਆਪਣੇ ਵੀ ਕੁਝ ਮੀਡੀਆ ਆਊਟਲੈਟਸ ਹੈਗੇ ਨੇ ਜਿਹੜੇ ਮੈਨੂੰ ਲੱਗਦਾ ਕਿ ਉਹਨਾਂ ਵੱਲੋਂ ਪਲਾਂਟ ਕੀਤੇ ਗਏ ਨੇ, ਦੇ ਗੈਟ ਫੰਡਿੰਗ ਐਂਡ ਆਲ ਦੈਟ। ਔਰ ਉਹਦੇ ਵਿੱਚ ਵੀ ਜਦੋਂ ਇੰਡੀਅਨ ਭਾਰਤੀ ਭਾਈਚਾਰੇ ਦੀ ਗੱਲ ਆਉਂਦੀ ਤਾਂ ਸਿੱਖਾਂ ਨੂੰ ਜ਼ਿਆਦਾ ਬਦਨਾਮ ਕੀਤਾ ਜਾਂਦਾ ਉਹਨਾਂ ਅਦਾਰਿਆਂ ਵੱਲੋਂ, ਠੀਕ ਹੈ। ਅਤੇ ਹੁਣ ਦੇਖੋ 10 ਬੰਦੇ ਡਿਪੋਰਟ ਹੋਏ ਆ ਆਸਟ੍ਰੇਲੀਆ ਤੋਂ, ਠੀਕ ਹੈ। ਉਹਦੇ ਵਿੱਚ ਸਪੈਸੀਫਿਕਲੀ ਕਿਹਾ ਵੀ, ਇੱਦਾਂ ਨਹੀਂ ਕਿਹਾ ਵੀ 10 ਭਾਰਤੀ ਹੋਏ, ਉਹਦੇ ਵਿੱਚ ਵੀ ਵੇਰਵਾ ਪਾ ਕੇ ਫਿਰ ਇਹਨੇ ਦੱਸਿਆ ਵੀ ਉਹ ਵੀ ਜਿਹੜੇ ਜਿਹੜੇ ਕਿ 9 ਸੀ ਉਹ ਪੰਜਾਬ ਤੋਂ ਸੀ, ਹੈ ਨਾ, ਉਹ 9 ਜਿਹੜੇ ਉਹ ਪੰਜਾਬ ਤੋਂ ਸੀ, 1 ਹੈਦਰਾਬਾਦ ਤੋਂ ਸੀ। ਅਤੇ ਮਤਲਬ ਇਹਦਾ ਯਾਰ ਮਤਲਬ ਇਟਸ ਅਪੋਲਿੰਗ ਦਾ ਜਿੱਦਾਂ ਦੀ ਰਿਪੋਰਟਿੰਗ ਕੀਤੀ ਜਾ ਰਹੀ ਹੈ ਕਿ ਇੱਕ ਵਿਤਕਰਾ, ਵਿਤਕਰੇ ਦੇ ਵਿੱਚ ਫਿਰ ਇੱਕ ਹੋਰ ਵਿਤਕਰਾ, ਹੈ ਨਾ,
ਜੀ,
ਅਤੇ ਉਹਦੇ ਵਿੱਚ ਇੱਕ ਹੋਰ ਵਿਤਕਰਾ, ਲੇਅਰਸ ਬਣੀਆਂ ਹੋਈਆਂ। ਉਹ ਉਹਨੂੰ ਬਦਨਾਮ ਕਰ ਰਿਹਾ ਜਿੱਦਾਂ ਮੈਂ ਸਵੇਰ ਦੀ ਗੱਲ ਕਰ ਰਿਹਾ ਫੂਡ ਚੇਨ ਦੀ, ਕਿ ਛੋਟੀ ਮੱਛੀ ਵੱਡੀ ਨੂੰ ਖਾ ਰਹੀ, ਵੱਡੀ ਵੱਡੀ ਨੂੰ ਖਾ ਰਹੀ, ਉਦੋਂ ਵੱਡੀ ਵੱਡੀ ਨੂੰ ਖਾ ਰਹੀ ਆ। ਸੋ ਇਸ ਵਿਤਕਰੇ ਦੀ ਚੇਨ ਦੇ ਵਿੱਚ ਵੀ ਮਤਲਬ ਮੇਨ ਸਟ੍ਰੀਮ ਮੀਡੀਆ ਅਤੇ ਇੰਡੀਅਨ ਭਾਈਚਾਰੇ ਨੂੰ ਬਦਨਾਮ ਕਰ ਰਿਹਾ, ਜਿਹੜਾ ਭਾਰਤੀ ਭਾਈਚਾਰਾ ਉਹ ਕਹਿੰਦੇ ਕੋਈ ਗੱਲ ਨਹੀਂ, ਇਹਦੇ ਵਿੱਚੋਂ ਅਸੀਂ ਪੰਜਾਬ ਨੂੰ ਟਾਰਗੇਟ ਕਰਦੇ ਹਾਂ ਵੀ ਇਹ 'ਚ ਪੰਜਾਬ ਦੇ ਜ਼ਿਆਦਾ ਸੀਗੇ, ਪੰਜਾਬ ਵਾਲਿਆਂ 'ਚ ਵੀ ਇਹ ਸਿੱਖ ਜ਼ਿਆਦਾ ਸੀ। ਸੋ
ਇਹ ਇਹ ਭਾਜੀ ਇੱਥੇ ਬੜਾ ਦੱਸਣਾ ਬੰਦ ਹੈ ਕਿ ਸਾਡੇ ਵਾਸਤੇ ਵੀ ਸ਼ਰਮਨਾਕ ਗੱਲ ਹੈ, ਜਿਹੜੇ ਸਾਡੇ ਪੰਜਾਬੀ ਖੁਦ ਮੀਡੀਆ ਸਿਰਫ ਵਿਊਜ਼ ਦੇ ਲਾਈਕ ਦੇ ਚੱਕਰ ਦੇ ਵਿੱਚ ਨਾ, ਉਹ ਬੜੀਆਂ ਵੱਡੀਆਂ ਵੱਡੀਆਂ ਇੱਥੋਂ ਦੇ ਨਾਮੀ ਚੈਨਲ ਹੈ ਜਿਹੜੇ ਲਿਖ ਲਿਖ ਕੇ ਪਾ ਰਹੇ ਨੇ ਕਿ ਪੰਜਾਬੀ ਡਿਪੋਰਟ ਹੋਏ।
ਆਹੋ ਮਤਲਬ ਕੀ ਲੋੜ ਹੈ, ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ, ਉਹ ਐਕਚੁਅਲੀ ਡਿਪੋਰਟ ਪੰਜਾਬੀ ਕਰਕੇ ਨਹੀਂ ਹੋਏ, ਉਹ ਇੰਡੀਅਨ ਪਾਸਪੋਰਟ ਸੀ ਉਹਨਾਂ ਦਾ, ਇੰਡੀਅਨ ਡਿਪੋਰਟ ਹੋਏ ਨੇ, ਹੈ ਨਾ। ਹਾਂ ਉੱਦਾਂ ਇਹ ਪੰਜਾਬ ਨੂੰ ਕੰਟਰੀ ਨਹੀਂ ਮੰਨਦੇ, ਜਦ ਅਸੀਂ ਕਹਿੰਦੇ ਪੰਜਾਬ ਇੱਕ ਕੰਟਰੀ, ਉਹ ਨਹੀਂ, ਉਹ ਨਹੀਂ ਹੈਗਾ, ਜਦੋਂ ਮਤਲਬ ਕੋਈ ਪੁੱਠਾ ਕੰਮ ਹੈ ਫਿਰ ਇਹ ਨਹੀਂ, ਇਹ ਭਾਰਤੀ ਨਹੀਂ ਹੈਗੇ, ਇਹ ਪੰਜਾਬੀ ਆ। ਅਤੇ ਫਿਰ ਸ਼ੰਭੂ ਦੇ ਬਾਰਡਰ 'ਤੇ ਵੀ ਉਹ ਨਾਕਾ ਲਾ ਦੇਣਗੇ, ਨਹੀਂ ਇਹਨੂੰ ਦਿੱਲੀ ਨਹੀਂ ਆ ਸਕਦੇ, ਆਪਣੀ ਰਾਜਧਾਨੀ ਨਹੀਂ ਆ ਸਕਦੇ, ਉੱਦਾਂ ਅਸੀਂ ਭਾਰਤੀ ਹਾਂ, ਠੀਕ ਹੈ।
ਇਹ ਕਿਤੇ ਨਾ ਕਿਤੇ ਇੱਕ ਤੁਸੀਂ ਅਦਾਰੇ ਨੂੰ ਜਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ, ਇਹ ਬੜੀ ਕੋਝੀ ਹਰਕਤ ਹੈ ਇਹਨਾਂ ਦੀ ਜੀ।
ਹਾਂ ਨਹੀਂ ਉਹ ਤਾਂ ਚਲੋ ਆਪਣੇ ਬੰਦੇ ਵੀ ਇਹੀ ਕਰਦੇ ਨੇ, ਲੈਕ ਆਫ ਐਕਸਪੀਰੀਅੰਸ ਐਂਡ ਲੈਕ ਆਫ ਜਿਹੜੇ ਸਾਰੇ ਸਾਡੇ ਨਾਲ ਬੜੀ ਛੇਤੀ ਜੁੜ ਰਹੇ ਨੇ ਸਾਡੇ ਸਤਿਕਾਰਯੋਗ ਤੇਜਿੰਦਰ ਸਿੰਘ ਮਿੱਡੂ ਖੇੜਾ ਜੀ, ਅਤੇ ਆਪਾਂ ਗੱਲਬਾਤ 1 ਮਿੰਟ 'ਚ ਸ਼ੁਰੂ ਕਰਦੇ ਹਾਂ, ਥੋੜ੍ਹਾ ਕੈਮਰਾ ਉਹਨਾਂ ਦਾ ਸੈੱਟ ਹੋ ਜਾਵੇ। ਇਨ ਦਾ ਮੀਨ ਟਾਈਮ ਆਪਾਂ ਅੱਗੇ ਚੱਲਦੇ ਹਾਂ, ਅਤੇ ਅਮਰਦੀਪ ਕੌਰ ਕਹਿੰਦੇ ਵੋਇਸ ਕਲੀਅਰ ਹੈ, ਹਾਂਜੀ ਤਾਇਆ ਜੀ ਵੱਲੋਂ ਹੀ ਸੀਗਾ ਅੱਜ ਕੋਈ ਨੁਕਸ, ਅਤੇ ਰਾਜ ਲਾਂਬਾ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਫੀਡ ਦੇ ਰਹੇ ਨੇ, ਕਹਿੰਦੇ ਇਹ ਸਾਰੀ ਹੇਟ ਫੇਸਬੁੱਕ ਅਤੇ ਟਵਿੱਟਰ ਦੀ ਦੇਣ ਹੈ, ਕਿਉਂਕਿ ਹੁਣ ਕੋਈ ਰੋਕ ਟੋਕ ਨਹੀਂ, ਜੋ ਮਰਜ਼ੀ ਲਿਖੀ ਜਾਓ, ਅਤੇ ਆਸਟ੍ਰੇਲੀਅਨ ਮੀਡੀਆ ਇਸ ਨਫ਼ਰਤ ਤੋਂ ਰੱਜ ਕੇ ਕਮਾਈ ਕਰ ਰਿਹਾ। ਇਹ ਵੀ ਇੱਕ ਪ੍ਰੋਬਲਮ ਬਣ ਚੁੱਕੀ ਹੈ। ਅਤੇ ਚਲੋ ਮੇਰੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਾਡੇ ਤੇਜਿੰਦਰ ਸਿੰਘ ਮਿੱਡੂ ਖੇੜਾ ਜੀ, ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ, ਅਤੇ ਉਹਨਾਂ ਦਾ ਜੀਆਂ ਕਰਦੇ ਹਾਂ ਆਪਾਂ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਤੇਜਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਅਤੇ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਸਟ੍ਰੇਲੀਆ ਦੇ ਵਿੱਚ ਜੀਆਂ ਨੂੰ, ਅਤੇ
ਥੈਂਕ ਯੂ ਵੈਰੀ ਮੱਚ ਜੀ, ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਮਾਣ ਤੇ ਸਤਿਕਾਰ ਦੇ ਰਹੇ ਹੋ।
ਹਾਂਜੀ ਆਪਣੇ ਤੇਜਿੰਦਰ ਸਿੰਘ ਜੀ, ਕਿਹੜੇ ਸ਼ਹਿਰ ਚੋਂ ਅੱਜ ਕੱਲ ਅੱਜ ਤੁਸੀਂ?
ਅੱਜ ਮੈਂ ਸ਼ੈਪਟਨ ਹੈ ਜੀ, ਇੱਥੇ ਪ੍ਰੋਗਰਾਮ ਨੇ, ਰਾਤ ਨੂੰ ਫਿਰ ਜਲੌਂਗ ਚਲੇ ਜਾਣਾ ਜੀ, ਉੱਥੇ ਈਵਨਿੰਗ ਦਾ ਪ੍ਰੋਗਰਾਮ ਉੱਥੇ ਹੈ ਜੀ।
ਠੀਕ ਹੈ, ਮੇਲਾ ਦੇਖਿਆ ਵੀ ਸ਼ੈਪਟਨ ਦਾ ਜੀ ਤੁਸੀਂ?
ਦੇਖ ਰਹੇ ਹਾਂ ਜੀ।
ਅੱਛਾ, ਇੱਥੇ ਮੇਲਾ ਹੋ ਕੇ ਹਟਿਆ ਬੜਾ ਸ਼ਾਨਦਾਰ, ਸ਼ਾਇਦ ਤੁਸੀਂ ਮਿਸ ਕਰ ਗਏ।
ਉਹ ਪਿਛਲੇ ਸੰਡੇ, ਉਹ ਪਿਛਲੇ ਸੰਡੇ ਸੀ ਜੀ।
ਹਾਂਜੀ ਹਾਂਜੀ ਹਾਂਜੀ,
ਹੁਣ ਤਾਂ ਮੈਨੂੰ ਲੱਗਦਾ ਮੇਰੇ ਹਿੱਸੇ ਦਾ ਐਡੀਲੇਡ ਵਾਲਾ 9 ਤਰੀਕ ਵਾਲਾ ਆਏਗਾ ਇੱਕ ਉੱਥੇ ਮੇਲਾ।
ਦੇਖੋ ਐਡਲੇਡ ਤਾਂ ਉਹਨੂੰ ਸਿਟੀ ਆਫ ਫੈਸਟੀਵਲਸ ਕਹਿੰਦੇ ਨੇ, ਉੱਥੇ ਮੇਲੇ ਬਹੁਤ ਲੱਗਦੇ ਨੇ।
ਹਾਂਜੀ ਹਾਂਜੀ, 9 ਤਰੀਕ ਦਾ ਕੋਈ ਪੰਜਾਬੀ ਮੇਲਾ।
ਠੀਕ ਹੈ ਜੀ, ਤੇ ਚੰਗਾ ਲੱਗਿਆ ਤੁਸੀਂ ਆਊਟਰੀਚ ਕਰ ਰਹੇ ਹੋ ਆਸਟ੍ਰੇਲੀਆ ਦੇ ਵਿੱਚ, ਤੇ ਤੁਹਾਡਾ ਅਸੀਂ ਸਵਾਗਤ ਅਫੀਸ਼ੀਅਲੀ ਕਰਦੇ ਹਾਂ, ਤੇ ਕਈ ਪ੍ਰੋਗਰਾਮ ਵੀ ਤੁਸੀਂ ਕੀਤੇ ਨੇ। ਹਾਂ, ਤੇ ਤੁਹਾਡੀ ਤੁਹਾਡੀ ਟੀਮ ਵੀ ਆਈ ਆ, ਨਿਊਜ਼ੀਲੈਂਡ ਵੀ ਤੁਸੀਂ ਪਹੁੰਚੇ ਹੋ। ਸੋ ਤੇਜਿੰਦਰ ਸਿੰਘ ਜੀ, ਮਤਲਬ ਮੈਨੂੰ ਲੱਗਦਾ ਪਹਿਲੀ ਵਾਰੀ ਅਕਾਲੀ ਦਲ ਦਾ ਅਫੀਸ਼ੀਅਲੀ ਵਫਦ ਆਸਟ੍ਰੇਲੀਆ ਦੇ ਵਿੱਚ ਦੌਰੇ 'ਤੇ ਆਇਆ ਹੈ, ਅਤੇ ਪਹਿਲਾਂ ਕਾਂਗਰਸ ਦੇ ਵੀ ਆ ਚੁੱਕੇ ਨੇ, ਉਸ ਤੋਂ ਪਹਿਲਾਂ ਹੋਰ ਪਾਰਟੀਆਂ ਦੇ ਵਜ੍ਹਾ ਦੇ, ਅਤੇ ਤੁਸੀਂ ਮਤਲਬ ਇਹਦੇ ਪਿੱਛੇ ਕੀ ਮਤਲਬ ਮੋਟਿਵ ਕੀ ਹੈ ਤੁਹਾਡਾ, ਮਤਲਬ ਆਊਟਰੀਚ ਕਰਨਾ ਚਾਹੁੰਦੇ ਹੋ ਜਾਂ ਮਿਲਣਾ ਚਾਹੁੰਦੇ ਹੋ ਜਾਂ ਫੀਲਿੰਗ ਲੈਣਾ ਚਾਹੁੰਦੇ ਹੋ ਮਤਲਬ ਵੋਟਰਾਂ ਦੀ, NRI-ਆਂ ਦੀ?
ਸਰ ਮੋਟਿਵ ਤਾਂ ਇੱਕੋ ਹੀ ਹੈ ਕਿ ਗੱਲ ਪੰਜਾਬ ਦੀ ਕਰੀਏ। ਗੱਲ ਪੰਜਾਬ ਦੀ, ਬਾਬੂ ਸਿੰਘ ਮਾਨ ਨੇ ਬੜਾ ਸੋਹਣਾ ਲਿਖਿਆ ਹੈ, ਸੁਖਬੀਰ ਬਾਦਲ ਇਕੱਲਾ ਕਰਦਾ ਗੱਲ ਪੰਜਾਬ ਦੀ, ਤਾਂ ਉੱਥੋਂ ਮੋਟੀਵੇਟ ਹੋਏ ਕਿ ਆਪਾਂ ਪੰਜਾਬੀਆਂ ਨਾਲ ਗੱਲ ਪੰਜਾਬ ਦੀ ਕਰੀਏ। ਪਿਛਲੇ ਸਮੇਂ ਵਿੱਚ ਕਈ ਜਿਹੜੀ ਆ ਝਾੜੂ ਵਾਲੀ ਪਾਰਟੀ ਹੈ, ਇਹਨੇ ਬੜੇ ਭਰਮ ਭੁਲੇਖੇ ਪੈਦਾ ਕੀਤੇ ਲੋਕਾਂ 'ਚ, ਤੇ ਉਹਦੇ ਲਈ ਇਹ ਸੀ ਕਿ ਆਪਾਂ ਜੋ ਆਪਣੀ ਪੋਜੀਸ਼ਨ ਹੈ, ਜੋ ਆਪਣੀਆਂ ਪ੍ਰਾਪਤੀਆਂ ਨੇ, ਜੋ ਆਪਣੇ ਫੀਡਬੈਕ ਹੈ, ਜੋ ਉਹ ਸਾਰੀਆਂ ਗੱਲਾਂ ਇੱਥੇ ਰੱਖੀਏ, ਪੰਜਾਬੀਆਂ ਦੀ ਕਚਹਿਰੀ 'ਚ ਰੱਖੀਏ, ਔਰ ਉਹਨਾਂ ਤੋਂ ਸੁਝਾਅ ਵੀ ਲਈਏ ਕਿ ਅਸੀਂ ਕਿਸ ਤਰ੍ਹਾਂ ਪੰਜਾਬ ਲਈ ਕੀ ਵਿਜ਼ਨ ਰੱਖੀਏ, ਕੀ ਮਤਲਬ ਸਾਡਾ ਏਜੰਡਾ ਹੋਣਾ ਚਾਹੀਦਾ ਹੈ ਜਿਹਦੇ ਨਾਲ ਪੰਜਾਬ ਹੋਰ ਤਰੱਕੀ ਕਰੇ। ਕਿਉਂਕਿ ਜਿਹੜੇ ਤੁਸੀਂ ਬਾਹਰ ਬੈਠੇ ਹੋ ਇੱਥੇ, ਤੁਸੀਂ ਬਹੁਤ ਮਤਲਬ ਲਾਇਕ ਔਰ ਬਹੁਤ ਹੀ ਮੈਂ ਕਹਾਂਗੇ ਕਾਬਲ ਲੋਕ ਨੇ, ਜਿਹੜੇ ਦੂਜੀਆਂ ਧਰਤੀਆਂ ਤੇ ਆ ਕੇ ਵਿਦੇਸ਼ 'ਚ ਆ ਕੇ ਸੈਟਲ ਹੋਣਾ ਔਰ ਕਾਰੋਬਾਰਾਂ ਨੂੰ ਸੈੱਟ ਕਰਨਾ, ਆਪਣੀਆਂ ਰੋਜ਼ਮਰਾ ਦੀਆਂ ਜ਼ਿੰਦਗੀਆਂ ਦੇ ਵਿੱਚ ਵਿੱਚ ਵੀ ਪੰਜਾਬ ਲਈ ਇੰਨਾ ਦਰਦ ਰੱਖਣਾ ਔਰ ਪੰਜਾਬ ਲਈ ਇੰਨੀ ਤੁਹਾਡੇ 'ਚ ਜੋ ਹੂਕ ਨਿਕਲਦੀ ਹੈ, ਉਹਦੇ ਸੰਬੰਧ ਵਿੱਚ ਫਿਰ ਡਿਊਟੀ ਲੱਗੀ ਸਾਡੀ ਕਿ ਗੱਲ ਪੰਜਾਬ ਦੀ ਪ੍ਰੋਗਰਾਮ ਦੇ ਤਹਿਤ ਮੈਂ ਤੇ ਮੇਰੇ ਨਾਲ ਸਾਥੀ ਮੇਰੇ ਸਰਬਜੀਤ ਸਿੰਘ ਝਿੱਜਰ ਜੋ ਯੂਥ ਅਕਾਲੀ ਦਲ ਦੇ ਪ੍ਰਧਾਨ ਸਨ, ਉਹ ਨਿਊਜ਼ੀਲੈਂਡ ਸਨ, ਫਿਰ ਇੱਥੇ ਮੇਰੇ ਨਾਲ ਹੁਣ ਗੁਰਪ੍ਰੀਤ ਸਿੰਘ ਝੱਬਰ ਹੈ, ਪਹਿਲਾਂ SGPC ਦੇ ਐਗਜੈਕਟਿਵ ਮੈਂਬਰ ਨੇ, ਔਰ ਪਿਛਲੇ ਮੈਲਬਰਨ 'ਚ ਮੇਰੇ ਨਾਲ ਹੀ ਸੀਗੇ ਮੇਰੇ ਸਾਥੀ ਜਸਵੀਰ ਸਿੰਘ ਜੱਸੀ ਮਨਵੀ ਜੋ ਅਮਰਗੜ੍ਹ ਹਲਕੇ ਦੇ ਇੰਚਾਰਜ ਨੇ ਸਾਡੇ। ਤੋ ਇਸ ਤਰ੍ਹਾਂ ਮਤਲਬ ਮੇਰੇ ਨਾਲ ਟੀਮ ਕਈ ਵਾਰੀ ਬਦਲ ਜਾਂਦੀ ਹੈ, ਪਰ ਸਾਰੇ ਰਲ ਕੇ ਅਸੀਂ ਹੁਣ ਇਹੀ ਮੇਰੀ ਡਿਊਟੀ ਲੱਗੀ ਹੈ ਕਿ ਦੋਨਾਂ ਸ਼ਹਿਰਾਂ ਦੋਨਾਂ ਦੇਸ਼ਾਂ ਦੇ ਸਾਰੇ ਪੰਜਾਬੀਆਂ ਦੀ ਜੋ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਔਰ ਉਹਨਾਂ ਨਾਲ ਸਾਰੀਆਂ ਵਿਚਾਰਾਂ ਵਟਾਂਦਰਾ ਕੀਤਾ ਜਾਵੇ।
ਹਾਂਜੀ ਤੇਜਿੰਦਰ ਸਿੰਘ ਜੀ, ਬਹੁਤ ਵਧੀਆ ਤੁਸੀਂ ਆਊਟਰੀਚ ਕਰ ਰਹੇ ਹੋ, ਕਿਉਂਕਿ ਐਜ਼ ਏ NRI ਅਸੀਂ ਕਾਫੀ ਦੇਰ ਤੋਂ ਇੱਥੇ, ਮੈਂ ਵਲਗੁਲਗੇ ਤੋਂ ਹਾਂ ਜੀ, ਇੱਥੇ ਆਸਟ੍ਰੇਲੀਆ ਦਾ ਪਹਿਲਾ ਪਿੰਡ, ਪਹਿਲੇ ਕਮਿਊਨਿਟੀ, ਪਹਿਲਾ ਗੁਰੂ ਘਰ ਇੱਥੋਂ ਹੀ ਹੋ, ਤਿੰਨ ਤਿੰਨ ਚੌਥੀ ਪੀੜ੍ਹੀਆਂ ਚੱਲ ਰਹੀਆਂ ਇੱਥੇ, ਪੰਜਵੀਂ ਪੀੜ੍ਹੀ, ਅਤੇ ਹਜੇ ਵੀ ਮਤਲਬ ਹਜੇ ਕਿ ਸਾਡਾ ਪਿੱਛੇ ਪੰਜਾਬ ਦੇ ਨਾਲ ਲਿੰਕ ਬਹੁਤ ਜ਼ਿਆਦਾ ਸਟਰੋਂਗ ਹੈ ਸਾਰਿਆਂ ਦਾ ਹੀ ਇੱਥੇ, ਅਤੇ ਅਸੀਂ ਬੜੇ ਜੁੜੇ ਹੋਏ ਹਾਂ, ਅਤੇ ਅਸੀਂ ਚਿਤਵਨ ਵੀ ਕਰਦੇ ਹਾਂ ਕਿ ਵਧੀਆ ਰਾਜ ਹੋਵੇ ਆਪਣਾ, ਉੱਥੇ ਵਧੀਆ ਪ੍ਰਸ਼ਾਸਨ ਹੋਵੇ, ਹੈ ਨਾ। ਸੋ ਇਹਦੇ ਸੰਬੰਧ ਵਿੱਚ ਹੀ ਪਿਛਲੀ ਕਈ ਵਾਰੀ ਨਾ ਐਕਸਪੈਰੀਮੈਂਟ ਕਰ ਚੁੱਕੇ ਨੇ NRI, ਜਿੱਦਾਂ ਹੁਣ ਤੁਸੀਂ ਸਮਝਦੇ ਹੋ ਕਿ ਮਤਲਬ ਜਿਹੜੀ ਗੱਲ ਸੱਚੀ ਆਪਾਂ ਸੱਚੀ ਆ ਕਿ
ਬਹੁਤ ਬਹੁਤ ਬੜੀ ਤੁਸੀਂ ਧੰਨਵਾਦ ਹੈ ਤੁਹਾਡਾ ਕਿ ਇੱਕ ਪ੍ਰੈਸ ਤੋਂ ਸੱਜਣ ਬੇਵਾਕੀ ਨਾਲ ਗੱਲ ਕਰੇ, ਸਲੂਟ ਹੈ ਜੀ ਤੁਹਾਨੂੰ, ਬੜੀ ਚੰਗੀ ਗੱਲ ਕੀਤੀ ਹੈ।
ਹਾਂ ਨਹੀਂ, ਮਤਲਬ ਉਹਦੇ ਪਿੱਛੇ ਮਨਸ਼ਾ ਇਹ ਸੀਗੀ ਤੇਜਿੰਦਰ ਸਿੰਘ ਜੀ ਕਿ ਅਸੀਂ ਪੰਜਾਬ ਨੂੰ ਬਿਹਤਰ ਬਣਾਉਣਾ, ਤੇ ਅਸੀਂ ਇੱਕ ਸੋਚਦੇ ਹਾਂ ਵੀ ਪੰਜਾਬ ਇੱਦਾਂ ਦਾ ਹੋਣਾ ਚਾਹੀਦਾ, ਬਾਹਰ ਵਰਗੀਆਂ ਫੈਸਿਲਿਟੀਆਂ ਵਧੀਆ ਹੋਣੀਆਂ ਚਾਹੀਦੀਆਂ, ਤੇ ਉਹਦੇ ਲਈ ਐਕਸਪੈਰੀਮੈਂਟ ਹੋਏ ਨੇ, ਤੇ ਜਿਹੜੇ ਕਿ ਕਾਫੀ ਹੱਦ ਤੱਕ ਫੇਲ ਹੋਏ ਨੇ ਹਜੇ ਤੱਕ, ਤੇ
ਉਹਦਾ ਕਾਰਨ ਉਹਦਾ ਮੈਂ ਤੁਹਾਨੂੰ ਮੈਂ ਫਿਰ ਬਾਹਲੀ ਲੰਬੀ ਗੱਲ ਹੋ ਜਾਏਗੀ ਤੁਹਾਡੀ, ਸਾਰੇ ਜਵਾਬ ਦੇਣੇ ਔਖੇ ਹੋ ਜਾਣਗੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਸਿੱਖਾਂ ਦਾ ਬਹੁਤ ਮਾਰਸ਼ਲ ਕੌਮ ਹੈ, ਪੰਜਾਬੀ ਬਹੁਤ ਮਾਰਸ਼ਲ ਕੌਮ ਹੈ, ਕੋਈ ਦੋ ਰਾਏ ਨਹੀਂ, ਪਰ ਇਹ ਤਜਰਬਾ ਕਰਨ ਲੱਗੇ ਵੀ ਮਤਲਬ ਵੀ ਐਡਵੈਂਚਰਸ ਹੈ, ਖਤਰਿਆਂ ਨਾਲ ਖੇਡਣ ਵਾਲੀ ਕੌਮ ਹੈ, ਹਨਾ ਜੀ। ਤੁਸੀਂ ਤੁਹਾਡੇ ਕੋਲੇ ਜੇ ਤੁਸੀਂ ਜਿਹੜਾ ਕੌਮਾਂ ਹੈ ਜੇ ਉਹ ਇਤਿਹਾਸ ਦਾ ਮੁਲਾਂਕਣ ਕਰ ਲੈਣ ਤੇ ਫਿਰ ਸਟ੍ਰੈਟਜੀ ਬਣਾਉਣ ਦਾ ਮੇਰੇ ਖਿਆਲ ਚ ਕਾਫੀ ਸਹੂਲਤ ਰਹਿੰਦੀ ਹੈ।
ਜੀ,
ਪਰ ਮੈਂ ਪਿਛਲੇ ਸਮੇਂ ਚ ਕੀ ਹੋਇਆ ਕਿ ਤੁਸੀਂ ਇੱਕ ਵਿਚਾਰ ਨਹੀਂ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਸੇਵਾ ਦਿੱਤੀ। ਸਾਡੇ ਕੋਲੇ ਜੇ ਮੈਂ ਕਹਾਂ ਕਿ ਟੁੱਟੀ ਭੱਜੀ ਦਾ ਛੱਡੋ, ਮੇਨ ਸਾਡੇ ਕੋਲੇ ਤਿੰਨ ਵਾਰੀ ਸੇਵਾ ਆਈ, 15 ਸਾਲ ਦੀ ਜਿਹੜੀ ਸੇਵਾ ਤੁਸੀਂ ਬਖਸ਼ੀ ਸਾਰੇ ਪੰਜਾਬੀਆਂ ਨੇ, ਉਹਦੇ ਵਿੱਚ ਜੇ ਤੁਸੀਂ ਪੰਜਾਬ ਜਾਂਦੇ ਵੀ ਹੋ, ਤੁਹਾਡਾ ਬਹੁਤ ਵਿਜ਼ਨ ਹੈ, ਤੁਹਾਡੇ ਹਾਲਾਤ ਵੀ ਇਹੋ ਜਿਹੇ ਨੇ ਕਿ ਤੁਸੀਂ ਹਰ ਇੱਕ ਬੰਦੇ ਤੋਂ ਫੀਡਬੈਕ ਲੈ ਸਕਦੇ ਹੋ, ਤਾਂ ਜੇ ਕੋਈ ਬਣਿਆ, ਜੇ ਕੋਈ ਇਨਫਰਾਸਟ੍ਰਕਚਰ ਬਣਿਆ ਜਿਹੜਾ ਤੁਸੀਂ ਕਲਪਨਾ ਕਰਦੇ ਸੀ ਕਿ ਅਸੀਂ ਪੰਜਾਬ 'ਚ ਜਾਈਏ ਯਾਰ, ਅਸੀਂ ਏਅਰਪੋਰਟ 'ਤੇ ਉਤਰੀਏ ਅਤੇ ਸਾਨੂੰ ਅਸੀਂ ਪੰਜਾਬ ਵੜੀਏ, ਸਾਨੂੰ ਫਰਕ ਪਤਾ ਲੱਗੇ ਕਿ ਪੰਜਾਬ ਤਾਂ ਪੰਜਾਬ ਹੈ। ਉਹ ਕਿੱਥੋਂ ਪਤਾ ਲੱਗਦਾ? ਸਭ ਤੋਂ ਪਹਿਲਾਂ ਪਤਾ ਲੱਗਦਾ ਹੈ ਸੜਕਾਂ ਤੋਂ, ਫਿਰ ਏਅਰਪੋਰਟ ਬਣੇ, ਫਿਰ ਥਰਮਲ ਪਲਾਂਟ ਲੱਗ ਕੇ ਬਿਜਲੀ ਘਰ ਘਰ ਤੱਕ ਜਾ ਕੇ ਸਰਪਲਸ ਬਿਜਲੀ ਹੋਈ। ਤੁਸੀਂ ਜਾਣਦੇ ਹੋਗੇ ਜੋ ਤੁਹਾਡਾ ਟਾਈਮ ਹੋਣਾ, ਜਦੋਂ ਆਪਾਂ ਜਵਾਨੀ ਵਾਲਾ ਟਾਈਮ ਸੀ, ਉਦੋਂ ਬਿਜਲੀ ਦੇ ਕਿੰਨੇ ਕਿੰਨੇ ਕੱਟ ਲੱਗਦੇ ਹੁੰਦੇ ਸੀ,
ਬੁਰਾ ਹਾਲ ਹੁੰਦਾ ਸੀ,
ਬੁਰਾ ਹਾਲ ਹੁੰਦਾ। ਪਰ ਅਕਾਲੀ ਦਲ ਦੇ ਰਾਜ 'ਚ ਜਿੰਨੀ ਬਿਜਲੀ ਪੈਦਾ ਕੀਤੀ, ਤੁਸੀਂ ਬਹੁਤ ਹੀ ਸਿਆਣੇ ਸੱਜਣ ਹੋ, ਤੁਸੀਂ ਦੱਸੋ ਇੰਨੀ ਬਿਜਲੀ ਕਿਸੇ ਸਟੇਟ ਨੇ, ਕਿਸੇ ਮੁੱਖ ਮੰਤਰੀ ਨੇ ਪੈਦਾ ਕੀਤੀ? ਫਿਰ ਅਗਲੀ ਗੱਲ ਦੱਸੋ, ਅਗਲੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਉਹ ਬਿਜਲੀ ਨੂੰ ਘਰ ਘਰ ਪਹੁੰਚਾਇਆ ਤੁਸੀਂ। ਮੈਂ ਤੁਹਾਨੂੰ ਇੱਕ ਰਿਕਾਰਡ ਦੀ ਗੱਲ ਕਰਦਾ, ਤੁਹਾਡਾ ਪਿਛਲੇ ਪਿੰਡੋਂ ਪਤਾ ਕਰ ਲਓ ਵੀ ਜਦੋਂ ਤੱਕ ਅਸੀਂ ਸੌ ਨਹੀਂ ਚੱਕੀ ਉਦੋਂ ਤੱਕ ਪਿੰਡ 'ਚ ਟਰਾਂਸਫਾਰਮਰ ਕਿੰਨੇ ਲੱਗੇ ਸੀ, ਛੋਟੀ ਜਿਹੀ ਗੱਲ ਹੈ, ਤੇ ਅੱਜ ਕਿੰਨੇ ਲੱਗੇ ਆ? ਅੱਜ ਨਹੀਂ, ਇਹ ਸਾਰੇ ਜਿਹੜੇ ਲੱਗੇ ਆ 2017 ਦੇ ਲੱਗੇ ਆ, 2017 ਮਗਰੋਂ ਕੋਈ ਉਹ ਬਿਜਲੀ ਦਾ ਟਰਾਂਸਫਾਰਮਰ ਵੀ ਨਹੀਂ ਲੱਗਿਆ ਕਿਸੇ ਪਿੰਡ 'ਚ। ਤਾਂ ਇਹ ਕਲਪਨਾ ਤੁਹਾਡੇ ਲਈ ਕੀਤੀ ਗਈ ਸੀ ਕਿ ਇਸ ਤਰ੍ਹਾਂ ਦਾ ਮਾਹੌਲ ਹੋਵੇ, ਔਰ ਫਿਰ ਤੁਸੀਂ ਆ ਕੇ ਇੱਥੇ ਤੁਹਾਡਾ ਇੱਕ NRI ਸੰਮੇਲਨ ਹੁੰਦਾ ਸੀ ਜਿਹਦੇ ਤੁਸੀਂ ਸਾਰੇ ਜਾਗਰੂਕ ਸੱਜਣ ਪਹੁੰਚਦੇ ਸੋ, ਔਰ ਤੁਸੀਂ ਉੱਥੇ ਬੈਠ ਕੇ ਮੁੱਖ ਮੰਤਰੀ ਨਾਲ, ਡਿਪਟੀ ਮੁੱਖ ਮੰਤਰੀ ਨਾਲ, ਤੁਸੀਂ ਅਫਸਰਸ਼ਾਹੀ ਸਾਰੀ ਉੱਥੇ ਹਾਜ਼ਰ ਹੁੰਦੀ ਸੀ, ਸਾਰੀ ਕੈਬਨਿਟ ਹਾਜ਼ਰ ਹੁੰਦੀ ਸੀ, ਉਹਦੇ 'ਚ ਤੁਹਾਡੇ ਸੁਝਾਅ ਲਏ ਜਾਂਦੇ ਸੀ, ਔਰ ਤੁਹਾਡੇ ਸੁਝਾਵਾਂ ਦੇ ਮੇਨ ਲੈਣ ਦਾ ਕਾਰਨ ਕੀ ਹੁੰਦਾ ਸੀ ਕਿ ਕੋਈ ਬੰਦਾ ਪ੍ਰਵਾਸੀਆਂ ਨਾਲ ਧੱਕਾ ਨਹੀਂ ਕਰ ਸਕਦਾ ਜੀ, NRI ਨਾਲ ਕੋਈ ਧੱਕਾ ਨਹੀਂ ਕਰ ਸਕਦਾ ਸੀ। ਜੇ ਕੋਈ ਉਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਤੁਸੀਂ ਆਪਦੀ ਉਸ ਸੂਬੇ ਦੀ, ਉਸ ਦੇਸ਼ ਦੀ ਗੱਲ ਜਿੱਥੋਂ ਤੁਸੀਂ ਆਏ ਹੋ, ਜੇ ਕਿਸੇ ਭੈਣ ਭਰਾ ਨਾਲ ਹੁੰਦਾ ਤਾਂ ਤੁਸੀਂ ਉੱਥੇ ਮੁੱਖ ਮੰਤਰੀ ਦੇ ਸਾਹਮਣੇ ਰੱਖਦੇ ਸੋ, ਤਾਂ ਉਹਦਾ ਹੱਲ ਫੌਰੀ ਤੌਰ ਤੇ ਹੋ ਜਾਂਦਾ ਜੀ। ਅੱਜ ਵਾਲੀ ਗੱਲ ਨਹੀਂ ਸੀ ਕਿ ਮੁੱਖ ਮੰਤਰੀ ਦਾਰੂ ਦਾ ਡੱਕ ਕੇ ਉੱਥੇ ਆ ਗਿਆ, ਇਹ ਤੁਹਾਡੇ ਤਜਰਬੇ ਨੇ ਤਾਂ ਸਾਨੂੰ ਵੀ ਮਾਰਤਾ ਤੁਹਾਨੂੰ ਸੱਚੀ ਗੱਲ।
ਮੈਂ
ਤੁਹਾਡਾ ਤਾਂ ਸਰ ਜਾਂਦਾ ਹੈ ਕਿ ਤਜਰਬਾ ਫੇਲ ਹੋ ਗਿਆ, ਪਰ ਤੁਸੀਂ ਸਾਡੀ ਹਾਲਾਤ ਦੇਖੋ ਕਿ ਇੱਕ ਮੁੱਖ ਮੰਤਰੀ ਦਾਰੂ ਪੀ ਕੇ ਪਹਿਲਾਂ ਮਾਂ ਦੀ ਸਹੁੰ ਖਾਂਦਾ। ਪਹਿਲਾਂ ਤਾਂ ਇਹ ਦੱਸੋ ਵੀ ਕਿਸੇ ਬੰਦੇ ਨੂੰ ਜਿਹਦਾ ਕੋਈ ਵਿਸ਼ਵਾਸ ਹੋਵੇ ਉਹਨੂੰ ਪਬਲਿਕ 'ਚ ਮਾਂ ਦੀ ਸਹੁੰ ਖਾਣੀ ਪੈਂਦੀ ਹੈ? ਤੁਸੀਂ ਇੱਕ ਗੱਲ ਦੱਸ ਦਿਓ,
ਨਹੀਂ ਇਹ
ਕਿਰਦਾਰ ਵੇਖ ਲਓ।
ਨਹੀਂ ਨਹੀਂ ਇਹ ਤਾਂ ਗਲਤ ਗੱਲ ਹੈ, ਅੱਜ ਵੀ ਅਸੀਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਇਹਦਾ ਖੰਡਨ ਕਰ ਚੁੱਕੇ
ਹਾਂ। ਉਦੋਂ ਅਗਲੀ ਗੱਲ ਮੈਂ ਗੱਲ ਪੂਰੀ ਕਰ ਲਾ, ਉਦੋਂ ਅਗਲੀ ਗੱਲ ਕਿ ਕੱਲ ਗੁਰਦੁਆਰਾ ਸਾਹਿਬ 'ਚ ਜਾਣਾ ਉਹਦਾ ਇਹਦਾ ਆਮ ਬਣ ਗਿਆ। ਤਖ਼ਤ ਦਮਦਮਾ ਸਾਹਿਬ ਤੇ ਗਿਆ, ਵਿਸਾਖੀ ਵਾਲੇ ਦਿਨ ਦਾਰੂ ਪੀਤੀ ਸੀ, ਰੌਲਾ ਪਿਆ, ਚਲੋ ਉਹਦੇ 'ਚ ਸੱਚ ਝੂਠ ਦਾ ਕੀ ਹੈ ਪ੍ਰਮਾਤਮਾ ਰੱਬ ਜਾਣਦਾ ਹੈ। ਔਰ ਕੱਲ ਦਾ ਹਾਲਾਤ ਜੋ ਵਿਧਾਨ ਸਭਾ ਵਿੱਚ ਹੋਏ, ਮੁੱਖ ਮੰਤਰੀ ਦਾਰੂ ਨਾਲ ਡੱਕ ਕੇ ਉਹਨੂੰ ਕਹਿ ਰਿਹਾ, ਕਹਿੰਦਾ ਕਿਸੇ ਮੈਂਬਰ ਨੂੰ ਕਿ ਯਾਰ ਇਹ ਬਕਵਾਸ ਕਰ ਰਿਹਾ ਜੀ। ਅੱਜ ਤੱਕ ਵਿਧਾਨ ਸਭਾ 'ਚ ਕਿਸੇ ਮੁੱਖ ਮੰਤਰੀ, ਕਿਸੇ ਪ੍ਰਧਾਨ ਮੰਤਰੀ ਨੇ ਇਹ ਸ਼ਬਦ ਨਹੀਂ ਵਰਤੇ ਹੋਣੇ, ਨਾ ਕਿਸੇ ਦੁਨੀਆਂ ਦੇ ਇਤਿਹਾਸ ਵਿੱਚ ਪੜ੍ਹ ਲਓ, ਇਹ ਸ਼ਬਦ ਨਹੀਂ ਵਰਤੇ ਹੋਣੇ ਕਿ ਬਕਵਾਸ ਕਰ ਰਿਹਾ। ਬਕਵਾਸ ਕਰੀ ਜਾਂਦਾ ਜੀ, ਇਹਨੂੰ ਐਂ ਕਰੋ, ਇਹਨੂੰ ਕੱਢ ਕੇ ਬਾਹਰ ਮਾਰੋ, ਇਹਨੂੰ ਐਂ ਕਰੋ, ਵੀ ਇਹ ਤੇਰੇ ਮਤਲਬ ਬਾਪ ਦੀ ਜਗੀਰ ਨਹੀਂ, ਇਹ ਡੈਮੋਕਰੇਸੀ ਸਾਡੇ ਪੂਰਵਜਾਂ ਨੇ ਲਈ ਹੈ। ਇਹ ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਲੜਕਾ, ਮੈਂ ਬਹੁਤ ਸਿਆਣਾ। ਮੈਂ ਤਾਂ ਇਹ ਸਮਝਦਾ ਵੀ ਮਾਸਟਰ ਜੀ ਦੀ ਕਾਬਲੀਅਤ ਤੇ ਸ਼ੱਕ ਹੁੰਦਾ ਵੀ ਜਿਹਨਾਂ ਨੇ ਐਡਾ ਸਿਆਣਾ ਬੱਚਾ ਪੈਦਾ ਕੀਤਾ। BA ਦਾ ਤਾਂ ਗ੍ਰੈਜੂਏਟ ਦਾ ਤੂੰ ਹੋਇਆ ਨੀ।
ਤੇਜਿੰਦਰ ਸਿੰਘ ਜੀ ਦੇਖੋ, ਜਿਹੜੀ ਆਪਣੀ ਜਿਹੜੀ ਐਕਸਪੈਕਟੇਸ਼ਨ ਹੈ, ਹੈ ਨਾ, ਵੀ ਅਸੀਂ ਪੰਜਾਬ ਦੇ ਵਿੱਚ ਵੱਡੇ ਵੱਡੇ ਗ੍ਰੰਥ ਲਿਖੇ ਗਏ ਨੇ, ਵੇਦਾਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ, ਮਤਲਬ ਸਾਡੀ ਇੱਕ ਸੱਭਿਅਤਾ ਆ, ਸਾਡੀ ਇੱਕ ਮਤਲਬ ਐਟੀਕੇਟਸ ਨੇ, ਹੈ ਨਾ, ਉਹ ਤੁਸੀਂ ਮਤਲਬ ਵਿਧਾਨ ਸਭਾ ਲਾਈਵ ਚੱਲ ਰਿਹਾ, ਦੁਨੀਆ ਦੇਖ ਰਹੀ, ਔਨ ਦਾ ਰੈਕੋਰਡ ਹੈ, ਤੁਸੀਂ ਉੱਥੇ ਇਹੋ ਜਿਹੀ ਸ਼ਬਦਾਵਲੀ ਵਰਤ ਰਹੇ ਹੋ। ਸਾਡੇ ਕੋਲ ਤਾਂ ਮੇਰੇ ਖਿਆਲ ਦੁਨੀਆ ਦੇ ਸਾਰਿਆਂ ਨਾਲ ਵੱਡੇ ਸ਼ਬਦ ਭੰਡਾਰ ਪਏ ਨੇ, ਹੈ ਨਾ, ਸਲੀਕੇ ਵਾਲੇ, ਤੇ ਇਹ ਗਲਤ ਹੈ, ਖੰਡਨ ਯੋਗ ਹੈ, ਅਸੀਂ ਵੀ ਇਹਦਾ ਖੰਡਨ ਕਰਦੇ ਹਾਂ। ਦੂਜੀ ਗੱਲ, ਸ਼ਰਾਬ ਪੀ ਕੇ ਜਾਣਾ ਕਿਤੇ ਵੀ ਮਤਲਬ ਈਵਨ ਕਿ ਘਰ ਜਾਣਾ ਜਿੰਨਾ ਲੇਡੀਜ਼ ਦੇ ਲੇਡੀਜ਼ ਵੀ ਕਹਿੰਦੀਆਂ ਤੂੰ ਸ਼ਰਾਬ ਪੀ ਗਿਆ ਚੱਲ ਚੜ੍ਹ ਜਾ ਚੁਬਾਰੇ ਸੌਂ ਜਾ ਕੇ ਆਰਾਮ ਨਾਲ ਹਨਾ ਉੱਥੇ ਵੀ ਇਹ ਕਹਿੰਦੀਆਂ ਨੇ ਤੇ ਫਿਰ ਉੱਥੇ ਇੱਕ ਮਤਲਬ ਇੱਕ ਸਦਨ ਜਿੱਥੇ ਪੰਜਾਬ ਦੀ ਗੱਲ ਹੋਣੀ ਆ ਪੰਜਾਬ ਦੇ ਮੁੱਦੇ ਡਿਸਕਸ ਕਰਨੇ
ਪਵਿੱਤਰ ਸਦਨ ਜੀ ਪਵਿੱਤਰ ਸਦਨ
ਹਾਂਜੀ
ਡੈਮੋਕਰੇਸੀ ਦਾ ਤਾਂ ਮੰਦਿਰ ਹੈ ਜੀ
ਹਾਂ ਡੈਮੋਕਰੇਸੀ ਦਾ ਮੰਦਿਰ ਹੈ ਸੋ ਉਹਦਾ ਅਸੀਂ ਖੰਡਨ ਕਰਦੇ ਪਰ ਹੁਣ ਚਲੋ ਆਪਾਂ ਸਮਾਂ ਬਹੁਤਾ ਨਹੀਂ ਲੈਂਦੇ ਤੁਹਾਡਾ ਕੀਮਤੀ ਸਮਾਂ ਆ ਤੇ ਤੁਸੀਂ ਇਸ ਆਊਟਰੀਚ ਪ੍ਰੋਗਰਾਮ ਜਿਹੜਾ ਤੁਸੀਂ ਕਰ ਰਹੇ ਹੋ ਅਕਾਲੀ ਦਲ ਵੱਲੋਂ ਤੇ ਤੁਸੀਂ ਕੀ ਸੁਨੇਹਾ ਦਿੰਦੇ ਹੋ ਜਿੱਥੇ ਵੀ ਜਾਂਦੇ ਹੋ ਲੋਕਾਂ ਨੂੰ ਮਿਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ
ਮੈਂ ਤਾਂ ਇੱਕੋ ਗੱਲ ਕਹਿਣਾ ਹੈ ਕਿ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਇੱਕ ਡੈਰੀ ਲੈ ਲਓ ਤੁਸੀਂ ਕੀਤੇ ਹੋਏ ਕੰਮ ਦੇਖ ਲਓ ਜੋ ਪੰਜਾਬ 'ਚ ਹੋਇਆ ਤੁਸੀਂ ਫੋਨ ਕਰ ਲਓ ਪਿੱਛੇ ਰਿਸ਼ਤੇਦਾਰ ਸਾਖ ਸੰਬੰਧੀ ਹੈ ਵੀ ਕਿੰਨੇ ਪਿੰਡ 'ਚ ਕੰਮ ਹੋਇਆ ਕਿੰਨੇ ਇਲਾਕੇ 'ਚ ਕੰਮ ਹੋਇਆ ਉਹ ਕਿਹਨੇ ਕੀਤੇ ਹੈ ਜਿਹਦਾ ਪਲੜਾ ਭਾਰੀ ਹੁੰਦਾ ਤੁਸੀਂ ਉਹਦੀ ਮਦਦ ਕਰੋ ਤੁਸੀਂ ਇਹ ਜੇ ਚਾਹੁੰਦੇ ਹੋ ਕਿ ਤੁਸੀਂ ਏਅਰਪੋਰਟ ਤੋਂ ਉਤਰੋ ਤੁਹਾਨੂੰ ਫਰੌਤੀ ਦੀ ਕਾਲ ਨਾ ਆਵੇ ਤੁਹਾਡੀ ਕੋਈ ਕੋਠੀ MLA ਨਾ ਨੱਪੇ ਤੁਹਾਨੂੰ ਕੋਈ ਮਤਲਬ MLA ਇਹ ਧਮਕੀ ਨਾ ਦੇਵੇ ਕਿ ਮੈਂ ਤੈਨੂੰ ਇਹ ਤੇਰੇ ਪਿੰਡ ਝਗੜਾ ਹੋਇਆ ਐਵੇਂ ਝਗੜਾ ਕਰਾ ਕੇ ਉਹਦੇ 'ਚ ਕੇਸ 'ਚ ਪਾ ਦਿਆਂਗੇ ਜੇ ਇਹਨਾਂ ਚੀਜ਼ਾਂ ਤੋਂ ਨਜਾਤ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੰਜਾਬ ਖੁਸ਼ਹਾਲ ਹੋਵੇ ਤੁਹਾਡਾ ਪੰਜਾਬ ਤਰੱਕੀ ਕਰੇ ਤੁਹਾਡੇ ਪੰਜਾਬ 'ਚ ਜਿਵੇਂ ਐਜੂਕੇਸ਼ਨ ਦਾ ਮਿਆਰ ਸਦਾ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਚੱਕਿਆ ਯੂਨੀਵਰਸਿਟੀਆਂ ਖੋਲੀਆਂ ਔਰ ਦੇਖਿਆ ਕਿ ਫੌਜ ਵਿੱਚ ਪੰਜਾਬੀਆਂ ਦੀ ਭਰਤੀ ਘਟਦੀ ਜਾ ਰਹੀ ਹੈ ਉਹਦੇ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਇੰਸਟੀਚਿਊਟ ਪੈਦਾ ਕੀਤੀ ਉੱਥੇ ਉਹ ਅਸਟੈਬਲਿਸ਼ ਕੀਤੀ ਮਾਈ ਭਾਗੋ ਆਰਮਡ ਇੰਸਟੀਚਿਊਟ ਅਸਟੈਬਲਿਸ਼ ਕੀਤੀ ਜਿੱਥੋਂ ਕਿ ਅੱਜ ਸਾਡੇ ਬੱਚੇ ਅਫਸਰ ਬਣ ਕੇ ਫੌਜ 'ਚ ਜਾ ਰਹੇ ਹੈ ਭਗਵੰਤ ਮਾਨ ਕਹਿੰਦਾ ਜੀ 83 ਬੱਚੇ ਸਾਡੇ ਉੱਠ ਗਏ ਉਹ ਭਲਿਆ ਮਾਨ ਸਾਹਿਬ ਇਹ ਤਾਂ ਤੂੰ ਤਾਂ ਬਣਾਈ ਨਹੀਂ ਇਹ ਤਾਂ ਬਣਾਈ ਬਾਦਲ ਸਾਹਿਬ ਗਏ ਇਹ ਤਾਂ ਉਹਨਾਂ ਦੀ ਦੂਰਅੰਦੇਸ਼ੀ ਸੀ ਪਰ ਮੈਂ ਤੁਹਾਨੂੰ ਗੱਲ ਦੱਸਾਂ ਕਿ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਇਤਿਹਾਸ ਸਾਂਭਿਆ ਜਾਵੇ ਤੁਹਾਡੇ ਪੰਜਾਬ ਤੁਹਾਡਾ ਸੁਰੱਖਿਅਤ ਹੋਵੇ ਤਾਂ ਤੁਸੀਂ ਜ਼ਰੂਰ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ ਤੁਹਾਡੀ ਖੇਤਰੀ ਪਾਰਟੀ ਹੈ ਤੁਹਾਡੀ ਮਾਂ ਪਾਰਟੀ ਹੈ ਜਿਹਨੂੰ ਬਹੁਤ ਵੱਡੇ ਚੈਲੰਜ ਨੇ ਬਹੁਤ ਵੱਡੀਆਂ ਸ਼ਕਤੀਆਂ ਇਹਨੂੰ ਕਮਜ਼ੋਰ ਕਰਨ 'ਤੇ ਲੱਗੀਆਂ ਵੀ ਹੈ ਤੁਸੀਂ ਸਾਥ ਦਿਓ ਤੁਹਾਡੇ ਸਾਥ ਨਾਲ ਹੀ ਅਸੀਂ ਤਕੜੇ ਹੋ ਸਕਦੇ ਹਾਂ ਸੋ ਪਹਿਲਾਂ ਤੁਸੀਂ ਤਜਰਬੇ ਬਹੁਤ ਕਰ ਲਏ ਪਰ ਹੁਣ ਤੁਸੀਂ ਦੇਖ ਲਓਗੇ ਉਹ ਤਜਰਬਿਆਂ ਤੋਂ ਬਾਅਦ ਅਸੀਂ ਤੁਹਾਡੀ ਕਸਵੱਟੀ ਦੇ ਖਰੇ ਉਤਰਾਂਗੇ ਤੇ ਤੁਸੀਂ ਸਾਨੂੰ ਅਮਦਾਦ ਕਰੋ ਇਹ ਹੀ ਆਸ ਕਰਦੇ ਹਾਂ ਤੁਹਾਨੂੰ
ਠੀਕ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਵੈਸੇ ਖੇਤਰੀ ਪਾਰਟੀ ਦਾ ਜਿਹੜਾ ਤੁਸੀਂ ਵਿੱਚ ਪੁਆਇੰਟ ਕੀਤਾ ਇਹ ਸਾਨੂੰ ਸਾਰਿਆਂ ਨੂੰ ਬਾਹਰ ਮਹਿਸੂਸ ਹੋਇਆ ਸੀ ਪੰਜਾਬ 'ਚ ਵੀ ਖੇਤਰੀ ਪਾਰਟੀ ਚਾਹੀਦੀ ਹੈ ਜਦੋਂ ਇਹ ਲੈਂਡ ਐਕੁਜ਼ੀਸ਼ਨ ਦਾ ਬਿੱਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਾਸ ਕਰਨ ਦੀ ਤਾਂ ਉਹ ਇੱਕ ਜਿਹੜੀ ਸਾਰਿਆਂ ਵੱਡੀ ਗੱਲ ਹੈ ਕਿ ਪੰਜਾਬ ਦੇ ਆਪਣੇ ਲੀਡਰ ਦਿੱਲੀ ਦੇ ਵਿੱਚ ਜਿੱਦਾਂ ਮੈਂ ਕਾਂਗਰਸ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਆਏ ਸੀ ਵੀ ਉਹਨਾਂ ਨੂੰ ਵੀ ਕਹਿੰਦੇ ਵੀ ਤੁਸੀਂ ਦਿੱਲੀ ਜਾ ਕੇ ਮੱਥਾ ਟੇਕਦੇ ਹੋ ਇਹ ਗੱਲ ਪੰਜਾਬ ਨੂੰ ਚੰਗੀ ਨਹੀਂ ਲੱਗਦੀ ਠੀਕ ਹੈ ਹੁਣ ਇਹ ਆਪ ਸਰਕਾਰ ਇਹ ਵੀ ਦਿੱਲੀ ਤੋਂ ਹੀ ਚੱਲਦੀ ਹੈ ਵੀ ਸਾਨੂੰ ਤੁਸੀਂ ਕਾਂਗਰਸ ਵੀ ਹੈ ਖੁਦ ਮੁਖਤਾਰੀ ਲਓ ਜੇ ਇੱਥੇ ਕਰਨੀ ਹੈ ਅਤੇ ਜ਼ਿੰਮੇਵਾਰੀ ਤਾਂ ਲਓ ਨਾ ਜੇ ਤੁਸੀਂ
ਜ਼ਿੰਮੇਵਾਰੀ ਮੈਂ ਤੁਹਾਨੂੰ ਦੱਸਾਂ ਜੀ ਇਹਨਾਂ ਨੇ ਪਾਣੀਆਂ ਦਾ ਮਸਲਾ ਹੈ ਅਸੀਂ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਕਿ ਸਾਡਾ ਹੱਕ ਬਣਦਾ ਨਹੀਂ ਹੋਣਾ ਚਾਹੀਦਾ ਔਰ ਕਾਂਗਰਸ ਦਾ ਰਾਜ ਆਇਆ ਦਰਬਾਰਾ ਸਿੰਘ ਮੁੱਖ ਮੰਤਰੀ ਬਣੇ ਉਹਨਾਂ ਨੇ ਉਹ ਪਟੀਸ਼ਨ ਵਾਪਸ ਲਈ ਕਿਉਂਕਿ ਦਿੱਲੀ ਨੇ ਕਿਹਾ ਕਿ ਤੁਸੀਂ ਵਾਪਸ ਲਓ ਸਾਡੀ ਹਮੇਸ਼ਾ ਪੰਜਾਬ ਦੀ ਦਿੱਲੀ ਨਾਲ ਲੜਾਈ ਰਹੀ ਹੈ ਅੱਜ ਦੀ ਨਹੀਂ ਪੁਰਾਣੇ ਸਮਿਆਂ ਤੋਂ ਜੇ ਦਿੱਲੀ ਅੱਗੇ ਅੜਿਆ ਤਾਂ ਇਕੱਲਾ ਪੰਜਾਬ ਅੜਿਆ ਇਹ ਗੱਲ ਤੁਸੀਂ ਇਤਿਹਾਸ ਪੜ੍ਹ ਲਓ ਮੁਗਲਾਂ ਦੇ ਸਮੇਂ ਤੋਂ ਲੈ ਲਓ ਕਦੇ ਕਿਸੇ ਨੇ ਕਿਹਾ ਵੀ ਹਿਮਾਚਲ ਵਾਲਿਆਂ ਨੂੰ ਤਕਲੀਫ਼ ਆ ਗਈ ਹਰਿਆਣੇ ਵਾਲਿਆਂ ਨੂੰ ਤਕਲੀਫ਼ ਆ ਗਈ ਪੰਜਾਬ ਨੂੰ ਹੀ ਆਉਂਦੀ ਹੈ ਨਾ ਅੜਿਆ ਕੌਣ ਉਹਨਾਂ ਦੇ ਅੱਗੇ ਪੰਜਾਬ ਅੜਿਆ ਨਾ ਜੇ ਕੋਈ ਅਬਦਾਲੀ ਵੀ ਗਿਆ ਇੱਥੋਂ ਉਹਦੇ ਅੱਗੇ ਵੀ ਕੌਣ ਅੜਿਆ ਪੰਜਾਬ ਅੜਿਆ ਨਾ ਕਿਉਂਕਿ ਪੰਜਾਬ ਪੰਜਾਬੀਆਂ ਦਾ ਅਸੀਂ ਕਹਿ ਕੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਰਕਾਰ ਤੁਹਾਡੇ ਪਿੰਡਾਂ 'ਚੋਂ ਤੁਹਾਡੇ ਨਗਰਾਂ 'ਚੋਂ ਤੁਹਾਡੀਆਂ ਸੱਤਾਂ 'ਚੋਂ ਚੱਲੇ ਜਿਵੇਂ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚੱਲਦੀ ਰਹੀ ਹੈ ਸੰਗਤ ਦਰਸ਼ਨ ਕੀ ਸੀ ਮੁੱਖ ਮੰਤਰੀ ਆ ਕੇ ਪਿੰਡ 'ਚ ਬੈਠ ਜਾਂਦਾ ਸੀ ਸਾਰੇ ਲੋਕ ਉਹਦੇ ਕੋਲ ਇਕੱਠੇ ਹੋ ਜਾਂਦੇ ਸੀ ਮੈਂ ਤੁਹਾਨੂੰ ਇੱਕ ਗੱਲ ਹੋਰ ਤੁਹਾਨੂੰ ਮਜ਼ੇ ਦੀ ਗੱਲ ਸੁਣਾਉਣਾ ਜੀ ਮੈਂ ਨਿਊਜ਼ੀਲੈਂਡ 'ਚ ਮੇਰੇ ਪ੍ਰੋਗਰਾਮ ਚੱਲ ਰਹੇ ਸੀ ਮੈਂ ਉੱਥੇ ਕਿਹਾ ਕਿ ਇਹ ਦੂਜੀਆਂ ਪਾਰਟੀਆਂ ਨੂੰ ਕਹਿੰਦਾ ਸੁਖਬੀਰ ਬਾਦਲ ਨੂੰ ਕਹਿੰਦਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਤਾਂ ਕਹਿੰਦਾ ਨਹੀਂ ਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਤਾਂ ਅੱਧਾ ਨਾ ਹੀ ਲੈਂਦਾ ਹੁੰਦਾ ਹਰ ਇੱਕ ਇਨਸਾਨ ਦਾ ਪਰ ਚਲੋ ਮੈਂ ਮੁੱਖ ਮੰਤਰੀ ਨੇ ਮੈਂ ਇਹਨਾਂ ਦੀ ਕੋਈ ਇਸ ਗੱਲ 'ਚ ਪੈਣਾ ਨਹੀਂ ਕਿ ਮਾਨਸਾ ਦੀਆਂ ਕੈਂਚੀਆਂ ਦੇ ਇਕੱਲਾ ਆ ਜੇ ਉਹ ਮੈਂ ਕਿਹਾ ਭਲਿਆ ਮਾਨਸਾ ਉਹ ਤਾਂ ਸਾਰੀਆਂ ਥਾਵਾਂ ਦੇ ਜਾਵੜ ਦਾ ਉਹਨੂੰ ਤਾਂ ਕੋਈ ਫਰਕ ਨਹੀਂ ਸਾਡਾ ਅੱਜ ਉਹੀ ਗਿਆ ਤੂੰ ਤਾਂ ਨਹੀਂ ਗਿਆ ਤੇਰੇ ਤਾਂ ਪੈਗ ਸ਼ੱਕ ਵੱਧ ਹੋ ਗਿਆ ਸੀ ਤੈਨੂੰ ਪਤਾ ਸੀ ਮੈਂ ਦੇਣਾ ਕੁਛ ਨਹੀਂ ਇਹ ਹਰ ਕਿਸਾਨ ਦੇ ਨਟੰਕੀ ਕਰਦਾ ਜਾ ਕੇ ਹਸਪਤਾਲ ਦਾਖਲ ਹੋ ਗਿਆ ਤੇ ਜਦੋਂ ਉਹਨਾਂ ਨੇ ਕਿਹਾ ਵੀ ਤੇਰੀ ਸਰਕਾਰ ਦਾ ਹੁਣ ਤੇਰਾ ਭੋਗ ਪੈਣ ਲੱਗਿਆ ਉਦੋਂ ਉੱਠ ਕੇ ਆ ਕੇ ਦੇ ਰੈਲੀਆਂ ਜਾ ਕੇ ਬੋਲਣ ਲੱਗ ਜਾਂਦਾ ਹੁੰਦਾ ਕਿ ਨਹੀਂ,
ਬਿਲਕੁਲ ਇਸ
ਤਾਂ
ਤਰ੍ਹਾਂ
ਮੈਂ
ਠੀਕ
ਕਿਹਾ ਉਹ ਤਾਂ
ਹੈ।
ਸਾਰੇ ਤਾਂ ਆ ਗਿਆ ਤੇ ਤੂੰ ਸਤੌਜ ਪਿੰਡ ਗਿਆ ਤੇ ਤੂੰ ਸਾਰੇ ਪਿੰਡ ਦਾ ਅਸਲਾ ਧਰਾ ਲਿਆ, ਤਾਂ ਉਹ ਇਹਨਾਂ ਨੇ ਵਿਚਾਰ ਕੀਤਾ ਕਿ ਯਾਰ ਵੀ ਅਸੀਂ ਸਾਡੇ ਤੇ ਤਾਂ ਬੜਾ ਤਵਾ ਲੱਗਦਾ ਹੈ। ਹੁਣ ਕੱਲ ਪਰਸੋਂ ਇਹਨੇ ਪ੍ਰੋਗਰਾਮ ਕੀਤਾ ਉਹ ਮੇਰੀ ਗੱਲ ਨੂੰ ਤੋੜਨ ਲਈ ਕਿ ਸਤੌਜ ਪਿੰਡ ਮੁੱਖ ਮੰਤਰੀ ਗਿਆ। ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਹੈ ਕਿ ਜ਼ੂਮ ਕਰਕੇ ਫੋਟੋਆਂ ਲੈ ਲਓ, ਉਹਦੇ ਚ ਸਤੌਜ ਪਿੰਡ ਦੇ ਕਿੰਨੇ ਬੰਦੇ ਸੀ, ਇਹ ਸਾਰੇ ਇਲਾਕੇ ਚੋਂ ਬੰਦੇ ਸੱਦ ਕੇ ਕਹਿੰਦੇ ਜੀ ਦੇਖੋ ਇੰਨਾ ਰਿਸਪੋਂਸ ਮਿਲਿਆ, ਚੁਬਾਰਿਆਂ ਦੇ ਬੰਦੇ ਚੜ ਗਏ, ਕੋਠਿਆਂ ਦੇ ਬੰਦੇ ਚੜ ਗਏ, ਕੋਠਿਆਂ ਦੇ ਤਾਂ ਸਾਰੀ ਪੁਲਿਸ ਚੜੀ ਖੜੀ ਸੀ ਸਿਵਲ ਚ, ਉਹ ਕਿਹਨੂੰ ਦੱਸਦਾ, ਫੋਟੋਆਂ ਲੈ ਲਓ। ਉਹ ਕਹਿੰਦਾ ਜੀ ਨੈਬ ਚਾਚਾ ਆ ਗਿਆ, ਉਹ ਆ ਗਿਆ। ਮੈਂ ਕਿਹਾ ਵੀ ਟਿੱਡੇ ਕਾ ਭੋਲਾ ਨੀ ਆਇਆ, ਜਿਹੜਾ ਤੇਰੇ ਉਲਟੋ ਤਾਂ ਮੈਂ ਵੇਖਿਆ ਨੀ, ਜਿਹੜਾ ਤੇ ਵੀਡੀਓ ਪਾਈ ਆ ਤੇਰਾ ਪੁਰਾਣਾ ਯਾਰ ਹੈ ਉਹ ਤਾਂ ਆਇਆ ਨੀ ਕਿਤੇ, ਜਿਹੜੇ ਨੇ ਉਧਰ ਵੀ ਪਾਇਆ ਸੀ ਵੀ ਸਾਡੇ ਬਾਰਾਂ ਚ, ਉਹ ਉੱਥੇ ਵੀ ਜੀ ਕਿਸਾਨਾਂ ਨੂੰ ਖੇਤਾਂ ਵੀ ਦੀ ਭਜਾ ਭਜਾ ਕੁੱਟਿਆ ਉਧਰ ਜਿਦਨੇ ਸਤੌਜ ਗਿਆ, ਉਹਨਾਂ ਨੂੰ ਗੱਲ ਨੀ ਕਰਨ ਦਿੱਤੀ। ਮੁੱਖ ਮੰਤਰੀ ਗੱਲ ਕਿਹਦੇ ਨਾਲ ਕਰ ਰਹੀ ਹੈ ਲੋਕਾਂ ਨੇ, ਗੱਲ ਸਰਾਜ ਜੀ ਮੁੱਖ ਮੰਤਰੀ ਨਾਲ ਕਰ ਰਹੀ ਹੈ, ਮੁੱਖ ਮੰਤਰੀ ਨੂੰ ਗੱਲ ਤੱਕ, ਜੇ ਇਹ ਤਾਂ ਮੁੱਖ ਕਿਸਾਨ ਇਹਦੇ ਨਾਲ ਗੱਲ ਕਰਨ ਆਏ, ਇਹਨਾਂ ਨੇ ਟੇਬਲ ਤੇ ਸੱਦਿਆ, ਤੁਸੀਂ ਤਾਂ ਬਹੁਤ ਸਿਆੜੇ ਹੋ, ਦੁਨੀਆਂ ਦਾ ਇਤਿਹਾਸ ਵਾਚਦੇ ਹੋ, ਦੁਨੀਆਂ ਦੇ ਵਿੱਚ ਘੁੰਮਦੇ ਹੋ, ਕਦੇ ਕਿਸੇ ਬੰਦੇ ਨੂੰ ਗੱਲਬਾਤ ਲਈ ਸੱਦ ਕੇ ਅਰੈਸਟ ਨਹੀਂ ਕੀਤਾ ਅੱਜ ਤੱਕ ਇਤਿਹਾਸ 'ਚ, ਤੁਹਾਨੂੰ ਡੈਮੋਕ੍ਰੇਸੀ 'ਚ ਕਿਤੇ ਮਿਲਦਾ ਨਹੀਂ ਮਿਲਿਆ ਕਿਤੇ, ਸਾਡੇ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਤੇ ਉੱਥੋਂ ਹੀ ਅਰੈਸਟ ਕਰ ਲਿਆ, ਤੇ ਉਦੋਂ ਬਾਅਦ ਉਹਨਾਂ ਦਾ ਜਿਹੜਾ ਸਮਾਨ ਸਿਲੰਡਰ ਹੋਰ ਟਰਾਲੀਆਂ ਹੀ ਉਹਨਾਂ ਦੀਆਂ ਵਿਚਾਰਿਆਂ ਦੀਆਂ ਨਹੀਂ ਆਈਆਂ, ਮੁੜ ਕੇ ਉਹ ਕਿੱਥੋਂ ਕਿੱਥੋਂ ਲੱਭੀਆਂ, ਕਿਵੇਂ ਇਲਜ਼ਾਮ ਲੱਗੇ, ਉਹ ਮੈਂ ਉਹ ਵਿਸਤਾਰ 'ਚ ਨਹੀਂ ਜਾਣਾ। ਉੱਥੋਂ ਦਾ ਇਹ ਲੱਗਣ ਲੱਗ ਗਿਆ, ਲੋਕ ਕਹਿੰਦੇ ਵੀ ਅੱਗੇ ਤਾਂ ਪੰਜਾਬ 'ਚ ਝੋਨਾ ਕਣਕ ਹੋਰ ਫਸਲਾਂ ਹੁੰਦੀਆਂ ਸੀ ਤੇ ਉੱਥੇ ਨਾਭੇ ਕਹਿੰਦੇ ਟਰਾਲੀ ਉੱਗੇ ਆਈ ਥੱਲੋਂ, ਲੋਹਾ ਤਾਂ ਨਿਕਲਦਾ ਸੀ ਕਹਿੰਦੇ ਟਰਾਲੀ ਨਿਕਲ ਆਈ ਥੱਲੋਂ।
ਹਾਂਜੀ ਆਪਣੇ ਤੇਜਿੰਦਰ ਸਿੰਘ ਜੀ, ਕੁਛ ਸਵਾਲ ਵੀ ਆਏ ਨੇ ਸਾਡੇ ਸਰੋਤਿਆਂ ਵੱਲੋਂ, ਤੇ ਜਿਹੜਾ ਇੱਕ ਤਾਂ ਬੀਜੇਪੀ ਦੇ ਨਾਲ ਅਲਾਇੰਸ, ਇਹਦੇ ਬਾਰੇ ਹਜੇ ਟੂ ਅਰਲੀ ਹੈ ਜਾਂ ਇਹਦੇ ਬਾਰੇ ਗੱਲ ਕਰਨਾ ਚਾਹੋਗੇ ਕਿ ਇਹ ਅਲਾਇੰਸ ਹੋਏਗੀ ਜਾਂ ਨਹੀਂ ਹੋਏਗੀ?
ਸਰ ਮੈਂ ਇਹਦੇ ਤੇ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਤੁਸੀਂ ਦੇਖਿਆ ਹੋਣਾ ਇੱਕ ਵਾਰੀ ਇੱਕ ਇੰਟਰਵਿਊ ਆਈ ਸੀ ਅਮਿਤ ਸ਼ਾਹ ਜੀ ਦੀ, ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੇ ਕਿਹਾ ਸੀ ਕਿ ਬੀਜੇਪੀ ਕਰਦੀ ਸੀ ਕੋਈ ਸੀਟ ਦੀ ਵੱਧ ਘੱਟ ਦੀ ਮੰਗ ਸੀ, ਕੁਛ ਹੋਰ ਸੀ, ਪਰ ਐਕਚੁਅਲ ਕੀ ਸੀ, ਸੁਖਬੀਰ ਸਿੰਘ ਬਾਦਲ ਨੇ ਜਦੋਂ ਉਦੋਂ ਹੋਇਆ ਸੀ ਉਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਤੁਹਾਡੇ ਨਾਲ ਅਲਾਇੰਸ ਕਰ ਸਕਦੇ ਹਾਂ। ਇੱਕ ਤਾਂ ਦੇਖੋ ਗੱਲਾਂ ਦੋ ਹੁੰਦੀਆਂ, ਇੱਕ ਥੱਲੇ ਲੱਗਣਾ, ਇੱਕ ਅਲਾਇੰਸ ਕਰਨਾ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਨੂੰ ਸੀਟ ਇੱਕ ਦੀ ਵੱਧ ਘੱਟ ਨਾਲ ਨਹੀਂ ਫਰਕ ਪੈਂਦਾ, ਤੁਸੀਂ ਸਾਡੇ ਨਾਲ ਇੱਕ ਕੌਮ ਨਾਲ, ਪੰਜਾਬੀ ਕੌਮ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹੋ, ਤਾਂ ਸਾਡੀਆਂ ਕੁਛ ਮੰਗਾਂ ਨੇ, ਜਿਵੇਂ ਜਿਹਨਾਂ ਦੇ ਵਿੱਚ ਹੈ ਕਿਉਂਕਿ ਬੰਦੀ ਸਿੰਘਾਂ ਬਾਰੇ ਸਾਨੂੰ ਰੋਡ ਮੈਪ ਦਿਓ, ਤੁਸੀਂ ਕੀ ਸਾਡੇ ਬੰਦੀ ਸਿੰਘਾਂ ਦਾ ਕੀ ਕਰੋਗੇ, ਤੁਸੀਂ ਸਾਡੀਆਂ ਕਿਸਾਨੀ ਦੀਆਂ ਕੁਛ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਿਵੇਂ ਕਰੋਗੇ, ਸਾਨੂੰ ਇਹਨਾਂ ਮੁੱਦਿਆਂ ਤੇ ਕੋਈ ਥੋੜੀ ਕਲੈਰਿਟੀ ਦਿਓ, ਸਾਨੂੰ ਦੱਸੋ ਤੁਹਾਡਾ ਕੀ ਰੋਡ ਮੈਪ ਹੈ। ਉਹ ਕਹਿੰਦੇ ਜੀ ਇਹਨਾਂ ਦੇ ਬੋਲਣਾ ਨੀ, ਫਿਰ ਅਸੀਂ ਕਿਹਾ ਜੇ ਬੋਲਣਾ ਨੀ ਤਾਂ ਫਿਰ ਅਸੀਂ ਤਾਂ ਪੰਜਾਬ ਹੀ ਬੋਲਾਂਗੇ, ਰਾਜ ਭਾਗ ਵਾਸਤੇ ਤਾਂ ਸ਼੍ਰੋਮਣੀ ਅਕਾਲੀ ਦਲ ਸਾਜੀ ਨੀ ਸੀ, ਇਹ ਤਾਂ ਸਿੱਖਾਂ ਦੀ ਜਮਾਤ ਹੈ, ਜੇ ਚਾਹੁਣਗੇ ਪੰਜਾਬੀ ਤਾਂ ਸਾਨੂੰ ਫਿਰ ਇਕੱਲਿਆਂ ਨੂੰ ਵੀ ਲੈ ਆਉਣਗੇ, ਨਹੀਂ ਤਾਂ ਫਿਰ ਜਿਵੇਂ ਠੀਕ ਹੈ, ਬਾਕੀ ਅੱਗੇ ਜਾ ਕੇ ਹਾਲਾਤ ਕੀ ਬਣਦੇ ਨੇ, ਕਿਵੇਂ ਬਣਦੇ ਨੇ, ਉਹ ਫਿਰ ਉਸ ਸਮੇਂ ਦੇ ਮੁਤਾਬਕ ਵਿਚਾਰੇ ਜਾਂਦੇ।
ਇਹ ਤਾਂ ਚਲੋ ਬਹੁਤ ਅਰਲੀ ਹੈ, ਹਜੇ ਬਹੁਤ ਡਾਇਨਾਮਿਕ, ਬਹੁਤ ਡਾਇਨਾਮਿਕ ਹੋਏਗਾ, ਪਰ ਕਿਤੇ ਨਾ ਕਿਤੇ ਮੈਨੂੰ ਇੱਦਾਂ ਲੱਗਦਾ ਵੀ ਸ਼ਾਇਦ ਤੁਸੀਂ ਵੀ ਹਮੀ ਬਣੋਗੇ, ਰਾਹ ਖੁੱਲੇ ਨੇ ਹਜੇ, ਬਹੁਤ ਕੁਛ ਹੋ ਸਕਦਾ, ਐਨੀਥਿੰਗ ਕੈਨ ਹੈਪਨ।
ਦੇਖੋ ਮੈਂ, ਮੇਰੀ ਇੱਕ ਆਦਤ ਹੈ ਸਾਸਾ ਵੀ ਮੈਂ ਕਦੇ ਨਾ ਤਾਂ ਝੂਠ ਬੋਲਦਾ ਤੇ ਨਾ ਮੈਂ ਕਦੇ ਜਿਵੇਂ ਕਹਿ ਲਓ ਕਿ ਵੇ ਹਵਾ ਜਾ ਕੇ ਗੱਲ ਕਰਦਾ। ਸਿਆਸਤ ਚ ਰਾਹ ਖੁੱਲੇ ਕਿਤੇ ਨਾ ਕਿਤੇ ਰਹਿੰਦੇ ਆ ਹੁਣ, ਪਰ ਦੋ ਪਾਰਟੀਆਂ ਇਹੋ ਜਿਹੀਆਂ ਜਿਹਨਾਂ ਨਾਲ ਅਸੀਂ ਕਰ ਹੀ ਨੀ ਸਕਦੇ। ਕਾਂਗਰਸ ਹੈ ਜਿਹਨਾਂ ਨੇ 84 ਦੇ ਦੰਗੇ ਕੀਤੇ ਹੈ, ਜਿਹਨਾਂ ਨੇ ਆਪਰੇਸ਼ਨ ਬਲੂ ਸਟਾਰ ਕੀਤਾ, ਅਸੀਂ ਉਹਨਾਂ ਨਾਲ ਕਦੇ ਅਲਾਇੰਸ ਦੀ ਸੋਚ ਵੀ ਨੀ ਸਕਦੇ। ਤੁਹਾਨੂੰ ਪਤਾ ਇਹ ਕੌਮ ਦੇ ਹਿਰਦੇ ਬਲੁੰਦਰੇ ਹੋਏ ਹੈ, ਹੁਣ ਆ ਝਾੜੂ ਫੇਲ ਪਾਰਟੀ ਹੈ, ਇਹਦੇ ਨਾਲ ਥੋੜਾ ਕਰਾਂਗੇ। ਔਰ ਇਹ ਇੱਕ ਗੱਲ ਦੱਸਾਂ ਮੈਂ, ਅਸੀਂ ਸਿੱਖਾਂ ਨੇ, ਅਸੀਂ ਪੰਜਾਬੀਆਂ ਨੇ, ਕੋਈ ਇਹ ਨੀ ਵੀ ਅਸੀਂ ਹਮੇਸ਼ਾ ਦਿੱਲੀ ਨਾਲ ਟਾਕਰਾ ਲੈਣ ਦਾ ਮਣੀ ਬਣਾਇਆ ਹੋਇਆ, ਅਸੀਂ ਸਮੇਂ ਸਮੇਂ ਤੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀ, ਸਾਨੂੰ ਹੱਕ ਦਿਓ, ਅਸੀਂ ਦਿੱਲੀ ਨਾਲ ਚੱਲ ਸਕੀਏ, ਅਸੀਂ ਵੀ ਤਰੱਕੀ, ਸਾਨੂੰ ਵੀ ਚਾਹੀਦੀ ਹੈ, ਤੁਸੀਂ ਤਰੱਕੀ ਦਿਓ, ਅਸੀਂ ਚੱਲ ਸਕੀਏ, ਪਰ ਦਿੱਲੀ ਨੀ ਕਦੇ ਸਾਡੇ ਤੇ ਧਜਦੀ, ਪਤਾ ਨੀ ਕੀ ਗੱਲ ਹੈ, ਕੋਈ ਆ ਜੇ ਜਿਹੜਾ ਦਿੱਲੀ ਆ ਕੇ ਬਹਿ ਜਾਂਦਾ ਉਹੀ, ਮਤਲਬ ਫਿਰ ਉਹਨੂੰ ਐਂ ਲੱਗਦਾ ਵੀ ਇਹਨਾਂ ਨੂੰ ਦੱਬ ਲਓ। ਇਹ ਗੱਲ ਤੁਸੀਂ ਸਿਆੜੇ ਹੋ, ਦੇਖ ਲਓ ਮੈਂ ਜਿਹੜੀ ਗੱਲ ਕਹੀ ਹੈ ਮੈਂ ਆਪਦੇ ਹਿਰਦੇ ਚੋਂ ਕਹੀ ਹੈ ਗੱਲ।
ਨਹੀਂ ਨਹੀਂ ਬਿਲਕੁਲ ਸਹੀ ਹੈ, ਇਤਿਹਾਸ ਗਵਾ ਹੈ, 500 ਸਾਲ ਦਾ ਵੈਰ ਕਮਾਉਂਦੇ ਨੇ। ਤੇ ਆਪਣੇ ਤੇਜਿੰਦਰ ਸਿੰਘ ਜੀ, ਤੁਸੀਂ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਵੀ ਮੌਜੂਦਾ ਸ਼ਾਇਦ ਪ੍ਰਧਾਨ ਵੀ ਹੋ ਜਾਂ ਸਰਕਾਰ
ਹਾਂਜੀ
ਬਣੇ
ਹਾਂਜੀ
ਹੋ,
ਚੇਅਰਮੈਨ ਹੈ ਜੀ ਮੈਂ,
ਹਾਂ
ਹਾਂਜੀ
ਚੇਅਰਮੈਨ ਹੈ ਮੇਰੇ
ਸਰਕਸ
ਤੇ,
ਟਾਈਪ।
ਹਾਂ ਆਸਟ੍ਰੇਲੀਆ ਦੇ ਵਿੱਚ ਮੈਂ ਤੁਹਾਨੂੰ ਮਾੜਾ ਜਿਹਾ ਦੱਸਦਾ ਕਿ ਮੈਂ ਵੀ 5 ਸਾਲ ਆਸਟ੍ਰੇਲੀਅਨ ਸਿੱਖ ਗੇਮਸ ਨੂੰ ਲੀਡ ਕੀਤਾ। ਸਾਡੇ ਟਾਈਮ ਦੇ ਵਿੱਚ ਬੜੀ ਸਮੱਸਿਆ ਆ ਰਹੀ ਸੀ ਇੰਟਰਨੈਸ਼ਨਲ ਪਲੇਅਰਾਂ ਦੀ, ਸਾਡੇ ਅਸਲ ਦੇ ਵਿੱਚ ਇੰਟਰਨੈਸ਼ਨਲ ਪਲੇਅਰ ਲਿਆਉਣ ਕਰਕੇ ਸਾਡੀ ਲੋਕਲ ਕਬੱਡੀ ਖਤਮ ਕਰਤੀ ਅਤੇ ਹੋ ਗਈ, ਅਤੇ ਹੁਣ ਦੁਬਾਰਾ ਫਿਰ ਯੰਗ ਟੀਮਾਂ ਬਣ ਰਹੀਆਂ ਨੇ ਅਤੇ ਹੁਣ ਸ਼ਾਇਦ ਜਿਹੜੀ ਮੈਨੇਜਮੈਂਟ ਆ ਉਹ ਹੋਰ ਤਰੀਕੇ ਨਾਲ ਕਰ ਰਹੀ ਹੈ। ਪਰ ਇੱਕ ਹਮੇਸ਼ਾ ਹੀ ਜਿਹੜੀ ਸਮੱਸਿਆ ਰਹੀ ਆ ਇੰਟਰਨੈਸ਼ਨਲ ਪਲੇਅਰਾਂ ਦੀ, ਤੁਸੀਂ ਇਹਨੂੰ ਐਡਰੈਸ ਕਰਿਓ, ਕਿਸੇ ਨਾ ਕਿਸੇ ਤਰ੍ਹਾਂ ਸੋਚਿਓ, ਵਿਚਾਰਿਓ, ਜਾਂ ਬਾਅਦ ਦੇ ਵਿੱਚ ਕਿਤੇ ਫੋਨ ਲਾ ਕੇ ਗੱਲ ਕਰ ਸਕਦੇ ਹਾਂ। ਅਸੀਂ ਚਾਹੁੰਦੇ ਹਾਂ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਪਲੇਅਰ ਖੇਡਣ, ਪਰ ਆਸਟ੍ਰੇਲੀਆ ਦੇ 2-3 ਟੂਰਨਾਮੈਂਟ ਇਹੋ ਜਿਹੇ ਆ, ਸਿੱਖ ਖੇਡਾਂ ਹੋ ਗਈਆਂ, ਗ੍ਰਿਫਤ ਖੇਡਾਂ ਹੋ ਗਈਆਂ, ਜਿਹੜੀ ਲੋਕਲ ਬੱਚਿਆਂ ਦੀਆਂ, ਮਤਲਬ ਲੋਕਲਾਂ ਵਾਸਤੇ ਆ। ਅਸੀਂ ਚਾਹੁੰਦੇ ਹਾਂ ਕਿ ਉਹਦੇ ਵਿੱਚ ਅੰਤਰਰਾਸ਼ਟਰੀ ਪਲੇਅਰ ਜਿਹੜੇ ਨੇ ਉਹ ਐਜ਼ ਅ ਸ਼ੋਅ ਮੈਚ ਤਾਂ ਖੇਲਣ, ਪਰ ਨੋਟ ਐਜ਼ ਅ ਕੰਪੈਟੀਟਿਵ ਸਪੋਰਟ, ਹੈ ਨਾ। ਇਹਦੇ ਬਾਰੇ ਅਗਰ ਤੁਸੀਂ ਪਿੱਛੋਂ ਇੱਧਰੋਂ ਸਪੋਰਟ ਕਰ ਸਕਦੇ ਹੋ ਤਾਂ ਸਾਡੇ ਇੱਧਰਲੇ ਜਿਹੜੇ ਟੂਰਨਾਮੈਂਟ ਜਿਹੜੇ ਲੋਕਲ ਸਾਡੇ ਕਬੱਡੀ ਦੇ ਮੋਹਰੀ ਹੈ ਨਾ, ਉਹਨਾਂ ਦੇ ਵੀ ਥੋੜ੍ਹੀ ਮਨ ਸਮੱਸਿਆ ਪਊਗੀ, ਤਾਂ ਕਿ ਕਬੱਡੀ ਫੇਲ ਹੋ ਗਈ ਹੈ ਇੰਟਰਨੈਸ਼ਨਲ ਪਲੇਅਰ ਲਿਆਉਣ ਕਰਕੇ, ਅਸੀਂ ਲੋਕਲ ਕਬੱਡੀ ਨੂੰ ਕਿੱਦਾਂ ਪ੍ਰਫੁੱਲਿਤ ਕਰਨਾ, ਇਹਦੇ ਬਾਰੇ ਥੋੜ੍ਹਾ ਤੁਹਾਡਾ ਕੀ ਵਿਚਾਰ ਹੈ?
ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਕਿ ਤੁਸੀਂ ਬੜਾ ਸੋਹਣਾ ਸਵਾਲ ਕੀਤਾ ਔਰ ਉਹਦਾ ਹੱਲ, ਉਹਦੀ ਜਿਹੜਾ ਹੱਲ ਵੀ ਤੁਸੀਂ ਵਿੱਚੇ ਰੱਖਤਾ ਆਪਦੇ ਸਵਾਲ 'ਚ ਹੀ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇ ਤੁਸੀਂ ਬਾਹਰੋਂ ਵੱਡੇ ਮੱਲ ਸੱਦ ਕੇ ਹੀ ਟੂਰਨਾਮੈਂਟ ਕਰਾਉਣਾ ਹੈ ਤਾਂ ਤੁਹਾਡੇ ਪਲੇਅਰ ਪੈਦਾ ਨਹੀਂ ਹੋਣੇ। ਇਹ ਤੁਹਾਨੂੰ ਪਲੇਅਰ ਪੈਦਾ ਕਰਨ ਲਈ ਤੁਹਾਨੂੰ ਆਪਣੇ ਪਲੇਅਰਾਂ ਦੇ ਟੂਰਨਾਮੈਂਟ ਕਰਾਉਣੇ ਪੈਣਗੇ, ਤੁਹਾਨੂੰ ਇੱਕ ਮਾਇੰਡ ਸੈਟ ਚੇਂਜ ਕਰਨਾ ਪਊਗਾ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਟੂਰਨਾਮੈਂਟਾਂ ਦੇ ਇਹਦੇ ਲਈ ਅਸੀਂ ਸਾਡਾ ਇੱਕ ਉਪਰਾਲਾ ਸੀ, ਵਰਲਡ ਕੱਪ ਹੁੰਦਾ ਸੀ
ਜੀ।
ਉਸ ਵਰਲਡ ਕੱਪ 'ਚ ਆਸਟ੍ਰੇਲੀਆ ਦੀ ਟੀਮ 'ਚ ਆਸਟ੍ਰੇਲੀਆ ਦੇ ਜੰਪਲ ਹੀ ਖੇਡ ਸਕਦੇ ਸੀ, ਇੱਥੋਂ ਦੇ ਨਾਗਰਿਕ ਖੇਡ ਸਕਦੇ ਸੀ
ਜੀ।
ਉਹ ਜਿਹਾ ਜਦੋਂ ਅਸੀਂ ਉਹ ਵਰਲਡ ਕੱਪ ਸ਼ੁਰੂ ਕਰਾਂਗੇ ਤਾਂ ਉੱਥੇ ਜਿਹੜੇ ਤੁਹਾਡੇ ਇੰਟਰਨੈਸ਼ਨਲ ਪਲੇਅਰ ਆਏ ਤਾਂ ਇੰਡੀਆ 'ਚ ਹੀ ਰਹਿ ਜਾਣੇ ਆ, 12 ਦੇ 12 ਉੱਥੇ 14 ਖੇਡਣਗੇ ਸਾਡੇ ਨਾਲ, ਬਾਕੀ ਦਾ ਤੁਹਾਨੂੰ ਆਪਦੀਆਂ ਟੀਮਾਂ ਲੈ ਕੇ ਆਉਣੀਆਂ ਪੈਣਗੀਆਂ। ਮੇਰੀ ਤੁਹਾਨੂੰ ਸੁਜੈਸ਼ਨ ਹੈ ਕਿ ਜੇ ਤੁਸੀਂ ਕਰਨਾ ਵੀ ਹੁੰਦਾ ਤਾਂ ਇਹ ਜਿਹਾ ਇੱਕ ਤਾਂ ਸ਼ੋਅ ਮੈਚ ਕਰਿਆ ਕਰੋ, ਬਾਕੀ ਜਿਹੜੇ ਮੈਚ ਹੈ ਉਹ ਮੈਚ ਤੁਸੀਂ ਲੋਕਲ ਪਲੇਅਰਾਂ ਦੇ ਕੀਤੇ ਜਾਣ। ਮੈਂ ਵੀ ਪ੍ਰਬੰਧਕਾਂ ਨਾਲ ਇਹ ਗੱਲ ਡਿਸਕਸ ਕਰਾਂਗਾ, ਬੜਾ ਸੋਹਣਾ ਮੁੱਦਾ ਤੁਸੀਂ ਦਿੱਤਾ ਹੈ, ਮੈਂ ਡਿਸਕਸ ਕਰਾਂਗਾ ਜੀ ਜ਼ਰੂਰ, ਬਿਲਕੁਲ ਤੁਹਾਡਾ ਉਪਰਾਲਾ ਜਾਇਜ਼ ਹੈ।
ਬਹੁਤ ਬਹੁਤ ਧੰਨਵਾਦ।
ਜਦੋਂ 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 ਅਕਾਲੀ ਦਲ ਵੇਲੇ ਵਰਲਡ ਕੱਪ ਹੁੰਦਾ ਸੀ ਉਦੋਂ ਤਾਂ ਦੇਖ ਲਓ ਨਰੋਲ ਸਿਟੀਜ਼ਨ ਖੇਡਦੇ ਸੀ, ਉਹਦੇ ਨਾਲ ਕਬੱਡੀ ਕਿੰਨੀ ਪ੍ਰਫੁੱਲਿਤ ਹੋਈ। ਮੈਂ ਨਿਊਜ਼ੀਲੈਂਡ ਗਿਆ ਸੀ, ਉੱਥੋਂ ਦੇ ਲੋਕਾਂ ਨੇ ਮੇਰਾ ਧੰਨਵਾਦ ਕੀਤਾ ਕਿ ਤੁਸੀਂ ਨਿਊਜ਼ੀਲੈਂਡ ਦੇ ਜਿਹੜੇ ਉਹ ਮੋਹਰੀ ਸੀਗੇ ਉਹਨਾਂ ਦੀਆਂ ਲੜਕੀਆਂ ਸੀ ਜਿਹੜੀਆਂ ਖੇਡਦੀਆਂ ਸੀ, ਕਿ ਸਾਨੂੰ ਬੜਾ ਹਲਾਰਾ ਮਿਲਿਆ ਸੀ, ਸਾਡੇ ਤਾਂ ਉਸ ਤੋਂ ਬਾਅਦ ਫੇਲ ਹੋ ਗਿਆ। ਅਫਰੀਕਾ ਸੈਰਲ ਉਹਨਾਂ ਤੋਂ ਟੀਮਾਂ ਆਉਂਦੀਆਂ ਸੀ, ਹੋਰ ਪਤਾ ਨੀ ਕਿਹੜੇ ਕਿਹੜੇ ਮੁਲਕਾਂ ਤੋਂ ਆਉਂਦੀਆਂ ਸੀ, ਔਰ ਉਹਦਾ ਉਹਦਾ ਇਹ ਫਾਇਦਾ ਕੀ ਹੁੰਦਾ ਸੀ ਕਿ ਉਹਨਾਂ ਉਹਨਾਂ ਮੁਲਕਾਂ 'ਚ ਕਬੱਡੀ ਖੇਡੀ ਜਾਣ ਲੱਗ ਗਈ ਸੀ। ਪਰ ਖੇਡੀ ਜਾਣ ਲੱਗ ਤਾਂ ਹੀ ਖੇਡੀ ਜਾਣੀ ਹੈ ਜੇ ਤੁਹਾਡੇ ਵਾਲੀ ਗੱਲ ਹੈ ਕਿ ਉੱਥੋਂ ਦੇ ਪਲੇਅਰਾਂ ਨੂੰ ਮੌਕਾ ਮਿਲੇਗਾ।
ਬਿਲਕੁਲ, ਇੱਕ ਹੁਣ ਜਾਂਦੇ ਜਾਂਦੇ ਇੱਕ ਕਬੱਡੀ ਨਾਲ ਪੋਲੀਟੀਕਲ ਸਵਾਲ, ਕਿ ਕੁਛ ਪਲੇਅਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਰਿਕਰੂਟ ਕਰ ਰਹੇ, ਜਿਵੇਂ ਹੁਣ ਪਾਲਾ ਚਲੇ ਗਿਆ ਉਹਦੀ ਵੀ ਅਨਾਊਂਸਮੈਂਟ ਹੋ ਰਹੀ ਹੈ, ਅਤੇ ਜੱਸਾ ਪੱਟੀ ਬੜਾ ਜ਼ਬਰਦਸਤ ਨਾਮ ਹੈ ਭਲਵਾਨੀ ਦੇ ਵਿੱਚ, ਅਤੇ ਉਹ ਇੱਦਾਂ ਕਹਿ ਲਓ ਕਿ ਉਹਨਾਂ ਦੇ ਸਰੋਪੇ ਪਾਏ ਜਾ ਰਹੇ ਨੇ, ਵੈਲਕਮ ਟੂ, ਉਹਨਾਂ ਨੂੰ ਪੋਲੀਟੀਕਲਾਈਜ਼ ਕੀਤਾ ਜਾ ਰਿਹਾ।
ਤੁਸੀਂ ਮੇਰੀ ਗੱਲ ਸੁਣੋ, ਜੱਸਾ ਪੱਟੀ ਬਹੁਤ ਅਜ਼ੀਜ਼ ਹੈ ਮੇਰਾ
ਜੀ,
ਸਾਡੇ ਕੋਲ ਵੀ ਆਇਆ ਸੀ
ਜੀ,
ਮੈਂ ਉਹ ਰਿਕਾਰਡ ਕਹਿ ਰਿਹਾ, ਪਰ ਅਸੀਂ ਉਹਨੂੰ ਮੈਂ ਉਹਨੂੰ ਰਾਇ ਦਿੱਤੀ ਸੀ ਕਿ ਯਾਰ ਤੂੰ ਤੁਹਾਡੇ ਤੁਹਾਨੂੰ ਖੇਡ ਕਰਕੇ ਲੋਕ ਬਹੁਤ ਪਿਆਰ ਕਰਦੇ ਆ, ਤੁਸੀਂ ਐਮਪੀ ਉਮਪੀ ਲੜ ਕੇ ਵਿਜ਼ਨ ਤੇਰਾ ਚੰਗਾ, ਤੂੰ ਉੱਥੇ ਜਾ। ਜਿਹੜੀ ਸੀਟ ਤੇ ਉਹ ਟਿਕਟ ਚਾਹੁੰਦਾ ਸੀ ਅਸੀਂ ਉਹਨੂੰ ਦੇ ਨਹੀਂ ਸਕਦੇ, ਤੁਹਾਨੂੰ ਮੈਂ ਸਹੀ ਗੱਲ ਦੱਸਾਂ। ਔਰ ਉਹਦੇ ਉਹਦਾ ਉਹਦੀ ਜੁਆਇਨਿੰਗ ਤੋਂ ਬਾਅਦ ਤੁਸੀਂ ਉਹਦੇ ਥੱਲੇ ਕਮੈਂਟ ਪੜਿਓ, ਜੇ 100 ਕਮੈਂਟ ਹੈ ਤਾਂ 99 ਨੇ ਕਿਹਾ ਕਿ ਤੂੰ ਬਹੁਤ ਗਲਤ ਕੀਤਾ, ਤੇਰੀ ਖੇਡ ਨੂੰ ਪਿਆਰ ਕਰਦੇ ਦੋਸਤ। ਪਾਲੇ ਤੇ ਤਾਂ ਇੰਨਾ ਮਤਲਬ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਪਿਆ ਕਿ ਉਹ ਮੁੱਕਰੀ ਗਿਆ ਕਿ ਮੈਂ ਤਾਂ ਜੁਆਇਨ ਕਰਿਆ, ਕਹਿੰਦਾ ਮੈਂ ਤਾਂ ਕਬੱਡੀ ਦੀ ਬਿਹਤਰੀ ਲਈ ਗਿਆ ਸੀ। ਉਹ ਕਬੱਡੀ ਦੀ ਬਿਹਤਰੀ ਦਾ ਪਹਿਲਾਂ ਉੱਥੇ ਉਹਨਾਂ ਕੋਲ MLA ਹੈਗੇ ਗੁਰਲਾਲ ਘਨੌਰ ਵਰਗੇ, ਉਹਨਾਂ ਨੇ ਕਿੰਨੀ ਕੁ ਬਿਹਤਰੀ ਕਰਤੀ ਜਿਹੜੀ ਤੂੰ ਜਾ ਕੇ ਕਰ ਦੇਗਾ, ਜਿਹੜੀ ਮੁੱਖ ਮੰਤਰੀ ਨੇ ਤੇਰੇ ਨਾਲ ਡਿਸਕਸ਼ਨ ਕਰ ਲਈ, ਕੋਈ ਪ੍ਰੈਜੈਂਟੇਸ਼ਨ ਅਸੀਂ ਤਾਂ ਤੇਰੀ ਦੇਖੀ ਨੀ ਜਿਹੜੀ ਨਾ ਤੂੰ ਬੱਲੇ ਬੱਲੇ ਕਰਾਈ ਹੋਵੇ। ਉਹ ਸੋ ਮਤਲਬ ਇਹ ਗੱਲਾਂ ਜਿਹੜੇ ਪਲੇਅਰ ਫਿਰ ਕਰ ਰਹੇ ਹੈ, ਇਹ ਕੋਈ ਬਹੁਤਾ ਮੈਂ ਨੀ ਸਮਝਦਾ ਕਿ ਚਲੋ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਜਿੱਥੇ ਮਰਜ਼ੀ ਜਾਣ, ਹੈ ਨਾ ਜੀ
ਜੀ।
ਪਰ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬੀਆਂ ਦੀ ਮਾਂ ਖੇਡਾਂ ਦੇ ਬੜੇ ਹੀਰੇ ਰਹੇ ਹੈ, ਤੇ ਮੈਂ ਤਾਂ ਉਹਨਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਉਹਨਾਂ ਨਾਲ ਨਾ ਖੜੋ ਜਿਹੜੇ ਪੰਜਾਬ ਨਾਲ ਨਹੀਂ ਖੜੇ।
ਚਲੋ, ਇਹ ਸਪੋਰਟਸ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ ਬਹੁਤ ਵਧੀਆ ਕਬੱਡੀ ਦਾ, ਪਰ ਚਲੋ ਤੁਸੀਂ ਪ੍ਰੋਮਿਸ ਕੀਤਾ ਕਿ ਇਹ 'ਤੇ ਵਿਚਾਰ ਕਰੋਗੇ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਸਾਡੀ ਮਾਂ ਖੇਡ ਹਰੇਕ, ਕਿਉਂਕਿ ਪੰਜਾਬ ਹੁਣ ਇਕੱਲਾ ਪੰਜਾਬ ਨਹੀਂ, 7-8 ਪੰਜਾਬ ਬਾਹਰ ਵੀ ਨੇ, ਹੈ ਨਾ। ਸੋ ਉੱਥੇ ਵੀ, ਉੱਥੇ ਤੁਹਾਡੀ ਵੀ ਜ਼ਿੰਮੇਵਾਰੀ ਹੈ, ਸਾਡੀ ਵੀ ਜ਼ਿੰਮੇਵਾਰੀ ਹੈ, ਅਤੇ ਅਸੀਂ ਰਲ ਮਿਲ ਕੇ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ, ਅਤੇ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਭੇਟ ਕਰਦੇ ਹਾਂ ਕਿ ਤੁਹਾਡਾ ਯਾਤਰਾ ਸਫਲ ਹੋਵੇ, ਜਿਸ ਕਾਰਜ ਲਈ ਆਏ ਹੋ ਅਤੇ ਉਹ ਸਫਲ ਹੋਵੇ, ਅਤੇ ਬਾਦਲ ਸਾਹਿਬ ਨੂੰ ਵੀ ਮੇਰੇ ਵੱਲੋਂ ਸਤਿਕਾਰ ਭੇਜਣਾ ਜੀ, ਲੈ ਕੇ ਜਾਣਾ
ਬਹੁਤ ਧੰਨਵਾਦ
ਧੰਨਵਾਦ ਜੀ,
ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਸਤਿਕਾਰਯੋਗ ਤਜਿੰਦਰ ਮਿੱਡੂ ਖੇੜਾ, ਜਿਹੜੇ ਕਿ ਸ਼ੈਪਟਨ ਤੋਂ ਸਾਡੇ ਨਾਲ ਜੁੜੇ ਹੋਏ ਸਨ। ਅਕਾਲੀ ਦਲ ਦੇ ਉਪ ਮੀਤ ਪ੍ਰਧਾਨ ਨੇ ਅਤੇ ਮੀਤ ਪ੍ਰਧਾਨ ਨੇ ਅਤੇ ਇੱਥੇ ਆਏ ਹੋਏ ਨੇ, ਆਊਟਰੀਚ ਕਰ ਰਹੇ ਨੇ ਆਪਣੇ ਭਾਈਚਾਰੇ ਨੂੰ, ਵੱਖ ਵੱਖ ਸ਼ਹਿਰਾਂ ਦੇ ਵਿੱਚ ਇਹ ਸਮਾਗਮ ਕਰ ਰਹੇ ਨੇ। ਅਗਰ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ 'ਤੇ ਜਾਂ ਰੇਡੀਓ ਦੇ ਪੇਜ 'ਤੇ ਸਾਰਾ ਪ੍ਰੋਗਰਾਮ ਇਹਨਾਂ ਦਾ ਉਪਲਬਧ ਹੁੰਦਾ, ਸੋ ਤੁਸੀਂ ਜਾ ਸਕਦੇ ਹੋ। ਕਈ ਸਵਾਲ ਜਵਾਬ ਹੋਏ ਸੀ, ਆਪਾਂ ਸਾਰੇ ਕੋਸ਼ਿਸ਼ ਕੀਤੀ ਆ ਉਹ ਸਾਂਝੇ ਕਰਨ ਦੀ। ਅਤੇ ਪਰਮਜੀਤ ਸਿੰਘ ਬ੍ਰਿਜਬੇਨ ਜੀ, ਇਹਨਾਂ ਦਾ ਮੈਸੇਜ ਮੈਂ ਹੁਣ ਦੇਖਿਆ, ਗੋਪੀ ਫਰੀਦਪੁਰ ਵਾਲਾ ਵੀ ਅਕਾਲੀਆਂ ਵਿੱਚ ਆਇਆ ਜੀ। ਹਾਂਜੀ, ਅਤੇ ਚਲੋ ਆ ਜਾ ਰਹੇ ਨੇ, ਪਰ ਜਿਹੜੇ ਜਿੱਦਾਂ ਜੱਸੇ ਦਾ ਥੋੜ੍ਹਾ ਮੈਨੂੰ ਸ਼ੌਕ ਲੱਗਿਆ ਸੀ ਕਿ ਵਾਏ, ਹੈ ਨਾ, ਅਤੇ ਉਹ ਅੱਜ ਗੱਲ ਕਲੀਅਰ ਕਰਤੀ। ਮਜੀਠੀਆ ਸਾਹਿਬ ਨੇ ਵੀ ਕਹਿੰਦੇ ਗਾਲਾਂ ਕੱਢੀਆਂ ਸੀ ਵਿਧਾਨ ਸਭਾ 'ਚ, ਹਾਂਜੀ ਉਹ ਵੀ ਉਹਨਾਂ ਨੇ ਕੀਤਾ ਸੀ। ਖੈਰ ਆਪਾਂ ਅੱਗੇ ਚੱਲਦੇ ਹਾਂ, ਅਤੇ ਜਿਹੜਾ ਪ੍ਰੋਗਰਾਮ ਦੇ ਵਿੱਚ ਸਤਿਕਾਰਤ ਸੱਜਣ ਮਿੱਤਰ ਪਿਆਰੇ ਆਪਣੀ ਫੀਡਬੈਕ ਦਿੰਦੇ ਨੇ, ਮੈਸੇਜ ਦਿੰਦੇ ਨੇ, ਉਹ ਮੇਰੇ ਤੱਕ ਪੜ੍ਹਦੇ ਨੇ, ਬਾਅਦ ਦੇ ਵਿੱਚੋਂ ਵੀ ਪ੍ਰੋਗਰਾਮ ਦੇ ਉਹ ਪੋਡਕਾਸਟ ਦੇ ਵਿੱਚ ਵੀ ਸੁਣਿਆ ਜਾਂਦਾ, ਯੂਟਿਊਬ 'ਤੇ ਵੀ ਪਈ ਹੁੰਦੀ, ਫੇਸਬੁੱਕ 'ਤੇ ਵੀਡੀਓ ਪਈ ਹੁੰਦੀ ਆ। ਸੋ ਬਹੁਤ ਸਾਰੇ ਸੱਜਣ ਮਿੱਤਰ ਤਕਰੀਬਨ 90% ਔਫ ਟਾਈਮ ਸੁਣਦੇ, ਕਿਉਂਕਿ ਲਾਈਵ ਸੁਣਨਾ ਕਈ ਵਾਰੀ ਉਹਨਾਂ ਕੋਲ ਸਮਾਂ ਨਹੀਂ ਹੁੰਦਾ। ਸੋ ਪਿਆਰੇ, ਉਹ ਸਮਾਂ ਕਾਫੀ ਹੋ ਗਿਆ ਪ੍ਰੋਗਰਾਮ ਸਮਾਪਤ ਕਰਨਾ, ਅਤੇ ਕੱਲ੍ਹ ਨੂੰ ਫਿਰ ਪ੍ਰੋਗਰਾਮ ਦੇ ਵਿੱਚ 8 ਤੋਂ 10 ਅਸੀਂ ਸ਼ਾਮਿਲ ਹੋਵਾਂਗੇ ਅਤੇ ਪ੍ਰੋਗਰਾਮ ਕਰਾਂਗੇ। ਅਮਰੀਕ ਭਾਅ ਜੀ ਸਾਡੇ ਨਾਲ ਜੁੜਨਗੇ, ਅਤੇ ਸਾਡੇ ਨਾਲ ਜੀ ਐਸ ਚਾਹਲ ਹੁਣੀ ਜੁੜਨਗੇ, ਅਤੇ ਹੋਰ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਵੀ ਕਰਾਂਗੇ ਲੋਕਲ ਆਪਣਾ। ਸੋ ਆਪਣਾ ਰੱਖਿਓ ਖਿਆਲ, ਅਤੇ ਇਸ ਦੇ ਨਾਲ ਹੀ ਮੈਂ ਇਜਾਜ਼ਤ ਲੈਂਦਾ, ਅਤੇ ਰੱਬ ਰਾਖਾ।